ਸਮਝੇ ਕਿ ਯਾਰ ਠੀਕ ਹੈ, ਲੇਕਿਨ ਡਰ ਵੀ ਆਉਂਦਾ ਇੱਕ ਇਨਸਾਨ ਨੂੰ, ਯਾਰ ਮੈਂ 20 ਸਾਲ ਦਾ ਇੱਕੋ ਫੀਲਡ ਚ, ਮੈਨੂੰ ਨੀ ਲੱਗਦਾ ਮੈਂ ਕੋਈ ਹੋਰ ਕੰਮ ਕਰ ਸਕਦਾ, ਜੋ ਮੈਂ ਕੰਮ ਕਰ ਰਿਹਾ ਇਹੀ ਮੇਰੇ ਲਈ ਬੈਸਟ ਹੋਰ ਇਹਦੇ ਇਲਾਵਾ ਮੇਰਾ ਦਿਮਾਗ ਚੱਲਣਾ ਵੀ ਨੀ ਕਿਤੇ ਹੋਰ, ਔਰ ਨਾ ਹੀ ਮੇਰੇ ਦਿਮਾਗ ਚ ਕੋਈ ਆਈਡੀਆ ਆ ਰਿਹਾ, ਔਰ ਜੇ ਕੋਈ ਆਈਡੀ ਵੀ ਆ ਜਾਂਦਾ ਜਿੱਦਾਂ ਹੀ ਮੈਂ ਇਵੈਲੂਏਟ ਕਰਦਾ ਮੈਨੂੰ ਲੱਗਦਾ ਨਹੀਂ ਯਾਰ ਉਹ ਤਾਂ ਵਰਥ ਨੀ ਹੈਗਾ, ਫਿਰ ਉਹੀ ਸੈਲਫ ਟਾਕ ਚੱਲ ਰਹੀ ਹੈ, ਬੇਸਿਕਲੀ ਫੀਅਰ ਬੋਲ ਰਿਹਾ ਹੈ, ਬੰਦਾ ਨੀ ਬੋਲ ਰਿਹਾ, ਇਸ ਬੰਦੇ ਦਾ 20 ਸਾਲ ਦਾ ਐਕਸਪੀਰੀਅੰਸ ਉਸ ਫੀਲਡ ਵਿੱਚ, ਫੀਅਰ ਜਿਹੜਾ ਹੈਗਾ ਬੋਲ ਰਿਹਾ ਕਿ ਨਹੀਂ ਯਾਰ ਜਿੱਦਾਂ ਚੱਲਦਾ ਪਿਆ ਚੱਲਣ ਦਿਓ, ਕਿਤੇ ਮੈਂ ਜਿਹੜਾ ਚੱਲ ਰਿਹਾ ਕਿਤੇ ਇਹਦੇ ਹੱਥੋਂ ਵੀ ਨਾ ਜਾਵਾਂ। ਇਹ 40s ਔਰ 50s ਦੇ ਵਿੱਚ ਬੜਾ ਕਾਮਨ ਹੈ ਇੱਦਾਂ ਦਾ ਥੋਟ ਆਣਾ, 20s ਦੇਖ ਲਓ 20s ਵਾਲੇ ਬੰਦੇ ਨੂੰ ਨਹੀਂ ਆਏਗਾ, 20s ਵਾਲਾ 26 ਸਾਲ ਦਾ ਬੰਦਾ ਅੱਜ ਇੱਕ ਕੰਮ ਛੱਡ ਕੇ ਦੂਜਾ ਪਕੜ ਲੇਗਾ, ਦੂਜਾ ਛੱਡ ਕੇ ਤੀਸਰਾ, 40-50 ਦੇ ਵਿੱਚ ਪ੍ਰੋਬਲਮ ਆ ਜਾਏਗੀ ਕਿਉਂਕਿ ਬੰਦੇ ਨੇ ਆਲਰੇਡੀ ਗੁੱਡ ਇਨਫ ਟਾਈਮ ਲਗਾਇਆ ਹੋਇਆ। ਇਸ ਲਈ ਫਾਊਂਡੇਸ਼ਨ ਅਲੱਗ, ਡਿਫਰੈਂਟ ਏਜ ਤੇ ਡਿਫਰੈਂਟ ਸਟ੍ਰੈਟੇਜੀ ਚਾਹੀਦੀ ਹੁੰਦੀ ਹੈ, ਸੇਮ ਨਹੀਂ ਹੁੰਦੀ। ਲੇਕਿਨ ਜੇ ਤੁਸੀਂ 40-50 ਚੋ ਇਸ ਟਾਈਮ ਤੁਹਾਡੀ ਲਾਈਫ ਚ ਪਰਫੈਕਟ ਲਾਈਫ ਬੈਲੈਂਸ ਆ ਜਾਣਾ ਚਾਹੀਦਾ, ਜੇ ਨਹੀਂ ਆਇਆ ਤਾਂ ਯੂ ਹੈਵ ਟੂ ਲੁੱਕ ਫੋਰ ਦਾ ਬੈਲੈਂਸ ਕਿ ਤੁਹਾਡੀ ਪਰਸਨਲ ਲਾਈਫ ਔਰ ਪ੍ਰੋਫੈਸ਼ਨਲ ਲਾਈਫ, ਇਹ ਦੋ ਚੀਜ਼ਾਂ ਨੂੰ ਸੈਪਰੇਟ ਕਿੱਦਾਂ ਕਰਨਾ, ਔਰ ਕੁਆਲਿਟੀ ਟਾਈਮ ਕਿੱਦਾਂ ਕੱਢਣਾ ਆਪਣੀ ਫੈਮਿਲੀ ਦੇ ਨਾਲ, ਫਰੈਂਡਸ ਦੇ ਨਾਲ, ਜਾਂ ਐਕਟੀਵਿਟੀਜ਼ ਦੇ ਨਾਲ ਵੀ। ਇਕੱਲਾ ਟਾਈਮ ਫੈਮਿਲੀ ਦੇ ਨਾਲ ਨਹੀਂ ਸਪੈਂਡ ਕਰਨਾ, ਪ੍ਰੋਫੈਸ਼ਨ ਤੋਂ ਆ ਕੇ ਪ੍ਰੋਫੈਸ਼ਨਲੀ ਪਰਫਾਰਮ ਕਰਕੇ ਫੈਮਿਲੀ ਦੇ ਨਾਲ ਵੀ ਟਾਈਮ ਸਪੈਂਡ ਕਰਨਾ ਹੈ, ਫਰੈਂਡਸ ਦੇ ਨਾਲ ਵੀ ਟਾਈਮ ਸਪੈਂਡ ਕਰਨਾ ਹੈ। ਪਿਕ ਐਂਡ ਚੂਜ਼ ਨਹੀਂ ਕਰਨਾ ਕਿ ਨਹੀਂ ਚਲੋ ਯਾਰ ਫਰੈਂਡਸ ਨਾਲ ਟਾਈਮ ਸਪੈਂਡ ਹੋ ਗਿਆ, ਮੇਰੀ ਹੋ ਗਈ ਇੰਜੋਇਮੈਂਟ, ਠੀਕ ਹੈ ਨਾ। ਫੈਮਿਲੀ ਨਾਲ ਵੀ ਕਰਨਾ, ਫਰੈਂਡਸ ਨਾਲ ਵੀ ਕਰਨਾ, ਔਰ ਐਕਟੀਵਿਟੀਜ਼ ਦੇ ਵਿੱਚ ਵੀ ਕਰਨਾ, ਤਿੰਨੋਂ ਚੀਜ਼ਾਂ 'ਚ ਇਕੁਅਲ ਰੋਲ ਪਲੇ ਕਰਨਾ ਹੈ, ਉਹ ਹੈ ਬੈਲੈਂਸ। ਬੈਲੈਂਸ ਸਿਰਫ ਕੰਮ ਕਰਨਾ ਔਰ ਫੈਮਿਲੀ ਦੇ ਨਾਲ ਵੀ ਟਾਈਮ ਸਪੈਂਡ ਕਰਨਾ ਨਹੀਂ ਹੈ, ਬੈਲੈਂਸ ਫੈਮਿਲੀ, ਫਰੈਂਡ, ਤੁਹਾਡਾ ਪ੍ਰੋਫੈਸ਼ਨ ਔਰ ਐਕਟੀਵਿਟੀ, ਚਾਰ ਟੂਗੈਦਰ ਵਿਲ ਬ੍ਰਿੰਗ ਦਾ ਬੈਲੈਂਸ ਵਿਦ ਇਨ ਯੂ। ਔਰ 40-50 ਦੇ ਵਿੱਚ ਸਟ੍ਰੈਸ ਹੁੰਦਾ, ਇਹ ਬੈਲੈਂਸ ਥੋੜਾ ਹੈਲਪ ਕਰੇਗਾ। ਲੇਕਿਨ ਇਹ ਬੰਦਾ 20-22-25 ਸਾਲ ਦਾ ਹੈਗਾ, ਉਹ ਮੈਨੂੰ ਕਹੇਗਾ ਕਿ ਯਾਰ ਅੱਛਾ ਮੈਨੂੰ ਵੀ ਬੈਲੈਂਸ ਚਾਹੀਦਾ, ਸ਼ਾਇਦ ਉਹਨਾਂ ਨੂੰ ਮੈਂ ਸੁਜੈਸਟ ਕਰਾਂਗਾ ਕਿ ਹਲੇ ਪਰਫੈਕਟ ਲਾਈਫ ਬੈਲੈਂਸ ਨਾ ਲੱਭੋ, ਤੁਸੀਂ ਹਲੇ 20s ਚ ਹੈਗੇ ਹੋ, 30s ਚ ਹੋ, ਸ਼ਾਇਦ ਹਲੇ ਸ਼ਾਦੀ ਨਹੀਂ ਹੋਈ, ਬੱਚੇ ਨਹੀਂ ਹੋਏ, ਆਪਣਾ ਮੈਂ ਕਹਿੰਦਾ 24 ਘੰਟੇ ਪ੍ਰੋਫੈਸ਼ਨ ਨੂੰ ਦੇ ਦੋ, ਨੋ ਪ੍ਰੋਬਲਮ, ਮਤਲਬ 24 ਦੀ 1 ਘੰਟਾ ਐਕਸਰਸਾਈਜ਼, ਆਪਣਾ ਬਾਕੀ ਚੀਜ਼ਾਂ ਕੀਤੀਆਂ, ਲੇਕਿਨ ਪ੍ਰੋਫੈਸ਼ਨ ਨੂੰ ਹੀ ਆਪਣਾ ਰਿਲੀਜਨ ਸਮਝ ਲਓ 10-20 ਸਾਲ, ਲੇਕਿਨ ਬਾਅਦ ਚਾਹਣਾ ਹੈ ਉਹਨੂੰ ਸਾਰੀ ਉਮਰ ਨਹੀਂ ਰੱਖੀ ਜਾਣਾ। ਉਹ ਬੜੇ ਸਾਰੇ ਲੋਕਾਂ ਨੇ ਰੱਖਿਆ, ਉਹਨਾਂ ਨੂੰ ਸੈਟਿਸਫੈਕਸ਼ਨ ਵੀ ਮਿਲਦੀ ਹੈ, ਪੀਸ ਵੀ ਮਿਲਦਾ, ਦੈਟ ਇਜ਼ ਓਕੇ। ਉਹ ਸਾਈਕੋਲੋਜੀਕਲੀ ਜਿੱਦਾਂ ਅਸੀਂ ਬਿਲਡ ਹੋ ਗਏ ਸਾਨੂੰ ਉਹ ਠੀਕ ਲੱਗਣਾ ਸ਼ੁਰੂ ਹੋ ਜਾਂਦਾ। ਲੇਕਿਨ ਲਾਈਫ ਇਜ਼ ਆਲ ਅਬਾਊਟ ਹੈਵਿੰਗ ਆਲ ਕਾਈਂਡ ਆਫ ਐਕਸਪੀਰੀਅੰਸਿਸ, ਰਾਦਰ ਦੈਨ ਇੱਕੋ ਹੀ ਐਕਸਪੀਰੀਅੰਸ ਨੂੰ ਬਾਰ ਬਾਰ ਕਰੀ ਜਾਣਾ। ਤੇ ਇਸ ਕਰਕੇ ਇਸ ਏਜ ਦੇ ਵਿੱਚ ਜਿਹੜਾ ਹੈਗਾ ਆਪਣਾ ਸਟ੍ਰੈਸ ਨੂੰ ਮੈਨੇਜ ਕਰਨ ਲਈ ਯੂ ਹੈਵ ਟੂ ਬ੍ਰਿੰਗ ਅ ਬੈਲੈਂਸ। ਮਨੀ ਦਾ ਬਹੁਤ ਵੱਡਾ ਰੋਲ ਰਹਿਣਾ ਇਸ ਚੀਜ਼ ਦੇ ਵਿੱਚ, ਮਨੀ ਮੈਨੇਜਮੈਂਟ। ਮੈਂ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਮੇਰਾ ਪ੍ਰੋਫੈਸ਼ਨ ਹੈ, ਮਨੀ ਜਿਸ ਬੰਦੇ ਦੀ ਪ੍ਰੋਪਰਲੀ ਮੈਨੇਜ ਆਣਾ, ਮੈਨੂੰ ਐਗਜੈਕਟ ਪਰਸੈਂਟੇਜ ਨਹੀਂ ਪਤਾ, ਮੈਂ ਐਵੇਂ ਗੈਸ ਵਰਕ ਕਰ ਰਿਹਾ, 60-70-80-90% ਬੰਦੇ ਦੀ ਲਾਈਫ ਦੀਆਂ ਪ੍ਰੋਬਲਮ ਖਤਮ, ਬੰਦੇ ਦੀ ਲਾਈਫ ਚ ਬੈਲੈਂਸ ਆਣਾ ਸ਼ੁਰੂ ਹੋ ਜਾਏਗਾ, ਬੰਦੇ ਨੂੰ ਆਪਣੀ ਲਾਈਫ ਫੁਲਫਿਲਡ ਫੀਲ ਹੋਣੀ ਸ਼ੁਰੂ ਹੋ ਜਾਏਗੀ। ਫੁਲਫਿਲਮੈਂਟ ਵਾਸਤੇ ਜਿੱਦਾਂ ਮੈਂ ਪਹਿਲੇ ਵੀ ਕਿਹਾ, ਤੁਹਾਨੂੰ ਮੈਂਟਰਸ਼ਿਪ ਤੇ ਵਰਕ ਕਰ ਦੇਣਾ ਚਾਹੀਦਾ, ਇਸ ਟਾਈਮ ਤੁਹਾਨੂੰ ਗਾਈਡੈਂਸ ਦੇਣੀ ਚਾਹੀਦੀ ਹੈ, ਮੈਂਟਰਸ਼ਿਪ ਦੇਣੀ ਚਾਹੀਦੀ ਹੈ ਯੰਗ ਪ੍ਰੋਫੈਸ਼ਨਲ ਨੂੰ, ਯੂਥ ਨੂੰ। ਭਾਵੇਂ ਤੁਸੀਂ ਜੋਬ ਤੇ, ਤੁਸੀਂ ਕਹੋ ਯਾਰ ਮੈਂ ਕੀ ਕਰਾਂਗਾ, ਜੇ ਤੁਸੀਂ ਆਪਣੀ ਫੀਲਡ ਚ ਐਕਸਪਰਟ ਹੋ, ਭਾਵੇਂ ਜੋਬ ਚ ਹੋ, ਤੁਸੀਂ 20s ਦੇ ਜਿਹੜੇ ਬੱਚੇ, ਬੇਸ਼ਕ ਇੰਟਰਨੈਸ਼ਨਲ ਸਟੂਡੈਂਟ ਜਾਂ ਦੂਸਰੇ ਹੋ, ਉਹਨਾਂ ਦਾ ਗਰੁੱਪ ਬਣਾਇਆ, ਉਹਨਾਂ ਨੂੰ ਆਪਣਾ ਪ੍ਰੈਕਟੀਕਲ ਟੀਚਿੰਗ, ਜਿਹੜਾ ਬੰਦਾ ਤੁਹਾਡੀ ਫੀਲਡ ਚ ਜਾਣਾ ਚਾਹੁੰਦਾ, ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰ ਦੋ। ਮੈਂ ਗਾਰੰਟੀ ਕਰ ਰਿਹਾ ਤੁਹਾਨੂੰ ਫੁਲਫਿਲਮੈਂਟ ਆਣੀ ਸ਼ੁਰੂ ਹੋਏਗੀ, ਤੁਹਾਡੀਆਂ ਜਿਹੜੀਆਂ ਸਕਿੱਲਸ, ਨੌਲੇਜ ਜਾਂ ਲਰਨਿੰਗ ਹੈਗੀ ਨੇ, ਉਹ ਬਹੁਤ ਵੈਲਿਊਬਲ ਹੈਗੀਆਂ, ਤੁਸੀਂ ਉਹਨੂੰ ਵੈਲਿਊ ਦੋ ਨਾ ਦੋ, ਜਿਹੜੀਆਂ ਤੁਸੀਂ 20-30 ਸਾਲਾਂ ਚ ਸਿੱਖੀਆਂ, ਉਹਦੀ ਵੈਲਿਊ ਬਹੁਤ ਜ਼ਿਆਦਾ, ਤੁਸੀਂ ਫਾਇਦਾ ਚੁੱਕੋ ਨਾ ਚੁੱਕੋ ਆਪਣੀ ਸੋਚ ਤੋਂ, ਲੋਕੀ ਚੁੱਕ ਸਕਦੇ ਨੇ ਤੁਹਾਡੀ ਸੋਚ ਤੋਂ ਫਾਇਦਾ। ਇਸ ਕਰਕੇ ਉਹਨੂੰ ਸ਼ੇਅਰ ਜ਼ਰੂਰ ਕਰੋ, ਸਿਖਾਓ ਵੀ ਔਰ ਸਿੱਖੋ ਵੀ, ਔਰ ਅੰਬਰੇਸ ਕਰੋ ਆਪਣੀ ਲਾਈਫ ਚ ਨਵੀਂ ਨੌਲੇਜ ਨੂੰ, ਨਵੇਂ ਐਕਸਪੀਰੀਅੰਸ ਨੂੰ, ਨਵੇਂ ਬਿਜ਼ਨਸ ਨੂੰ, ਨਵੇਂ ਕੋਰਸਿਸ, ਕੁਛ ਵੀ ਕਰੋ। ਭਾਵੇਂ ਤੁਹਾਨੂੰ ਇਸ ਟਾਈਮ ਐਡਵਾਂਸ ਡਿਗਰੀ, ਤੁਸੀਂ ਕਹਿੰਦੇ ਨਹੀਂ ਯਾਰ ਮੈਂ ਤਾਂ ਜੋਬ ਚ ਹੀ ਰਹਿਣਾ, ਤੇ ਜਿਹੜੀ ਵੀ ਫੀਲਡ ਚੋਂ ਐਡਵਾਂਸ ਡਿਗਰੀ ਲੈ ਲਓ, ਤੁਸੀਂ ਜੋਬ ਚ ਬਹੁਤ ਵਧੀਆ ਹੋ, 3 ਮਹੀਨੇ ਦਾ 6 ਮਹੀਨੇ ਦਾ MBA ਦਾ ਕ੍ਰੈਸ਼ ਕੋਰਸ ਲੈ ਲਓ, ਉਹ ਐਕਟੀਵਿਟੀਜ਼ ਵੀ ਲੈ ਕੇ ਆਏਗੀ, ਤੁਹਾਡੀ ਲਾਈਫ ਨੂੰ ਰੀਜਵਨੇਟ ਕਰੇਗੀ। ਇਸ ਏਜ ਦੇ ਵਿੱਚ ਇੱਕ ਹੋਰ ਇਮੋਸ਼ਨਲ ਇੰਟੈਲੀਜੈਂਸ ਜਿਹੜੀ ਹੈ, ਉਹ ਜਿਹੜੀ ਹੈ ਐਨਹਾਂਸ ਕਰਨੀ ਬੜੀ ਜ਼ਰੂਰੀ ਹੈ। ਔਰ ਇਮੋਸ਼ਨਲ ਇੰਟੈਲੀਜੈਂਸ ਕਿੱਦਾਂ ਐਨਹਾਂਸ ਹੋਏਗੀ, ਪਹਿਲੀ ਗੱਲ, ਲਾਈਫ ਚ ਥੋੜਾ ਐਮਪਤੀ ਲਿਆਉਣੀ ਜ਼ਰੂਰੀ ਹੈ, ਐਮਪਤੀ ਹੋਣੀ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ। ਸਾਡਾ ਇੱਕ ਦੋਸਤ ਹੈ, ਉਹਨੇ ਕਿਹਾ ਯਾਰ ਮੇਰੀ ਟ੍ਰਬਲ ਚੱਲਦੀ ਪਈ ਹੈ, ਬਿਜ਼ਨਸ ਅੱਜ ਕੱਲ੍ਹ ਚੱਲਦਾ ਨਹੀਂ ਪਿਆ। ਤੁਸੀਂ ਕਿਹਾ ਚਲੋ ਕੋਈ ਨੀ ਯਾਰ, ਹੋ ਜਾਏਗਾ ਠੀਕ, ਅੱਗੇ ਵੀ ਤੂੰ ਮੈਨੇਜ ਕਰ ਲਿਆ ਸੀ, ਇੱਕ ਇਹ ਲਾਈਨ ਬੋਲ ਸਕਦੇ ਹਾਂ, ਇੱਕ ਥੋੜੀ ਐਮਪਤੀ ਹੋ ਸਕਦੀ ਹੈ, ਬੰਦੇ ਨੂੰ ਲਿਟਰਲੀ ਫੀਲ ਕੀਤਾ ਜਾ ਸਕਦਾ, ਔਰ ਉਹਦੇ ਨਾਲ ਬੰਦੇ ਨੂੰ ਲੱਗਣਾ ਚਾਹੀਦਾ ਯਾਰ ਇਸ ਟਾਈਮ ਤੇ ਉਹ ਤੁਹਾਡਾ ਦੋਸਤ ਸਾਡੇ ਕੋਲ ਪੈਸੇ ਥੋੜਾ ਮੰਗ ਰਿਹਾ ਸੀਗਾ, ਸਾਡੇ ਕੋਲੋਂ ਤੁਹਾਡੀ ਸਪੋਰਟ ਥੋੜਾ ਮੰਗ ਰਿਹਾ ਸੀਗਾ, ਤੁਹਾਡੇ ਕੋਲੋਂ ਤੁਹਾਡਾ ਟਾਈਮ ਹੀ ਨਹੀਂ ਸੀ ਮੰਗ ਰਿਹਾ, ਉਹ ਸਿਰਫ ਚਾਹੁੰਦਾ ਸੀਗਾ ਕਿ ਜਿਸ ਬੰਦੇ ਨਾਲ ਮੈਂ ਗੱਲ ਕਰ ਰਿਹਾ ਨਾ, ਇਹ ਮੇਰੇ ਲੈਵਲ ਤੇ ਆ ਕੇ ਸਮਝ ਜਾਏ, ਮੇਰੇ ਨਾਲ ਇਸ ਪ੍ਰੋਬਲਮ ਦੇ ਵਿੱਚ ਇੱਕ ਹੋਰ ਬੰਦਾ ਬੈਠਾ ਜਿਹੜਾ ਸੇਮ ਲੈਵਲ ਤੇ ਸਮਝ ਸਕਦਾ, ਮੈਂ ਇਕੱਲਾ ਨਹੀਂ ਹੈਗਾ ਇਸ ਪ੍ਰੋਬਲਮ। ਜਦੋਂ ਦੂਜੇ ਬੰਦੇ ਨੂੰ ਫੀਲ ਆ ਜਾਏ ਨਾ ਕਿ ਮੈਂ ਇਕੱਲਾ ਨੀ ਹੈਗਾ ਇਸ ਪ੍ਰੋਬਲਮ ਚ, ਇਸ ਦਾ ਮਤਲਬ ਤੁਹਾਡੇ ਚ ਐਮਪਥੀ ਤੁਸੀਂ ਪ੍ਰੋਵਾਈਡ ਕੀਤੀ ਹੈ, ਤੁਹਾਡੇ ਚ ਹੈਗੀ ਹੈ, ਤੁਹਾਡੇ ਚ ਤੁਸੀਂ ਉਸ ਬੰਦੇ ਲਈ ਜੈਨੂਅਲੀ ਉੱਥੇ ਖੜੋਤੇ ਹੋ। ਉਹ ਚ ਤੁਹਾਨੂੰ ਪੈਸਾ ਨੀ ਮਿਲਣਾ, ਯਾਰੀ ਦੋਸਤੀ ਵੀ ਕੋਈ ਬੈਟਰ ਨੀ ਹੋਣੀ, ਪਹਿਲੇ ਵੀ ਯਾਰ ਸੀਗਾ ਅੱਜ ਵੀ ਹੈਗਾ, ਉਹ ਤਾਂ ਕੋਈ ਫਰਕ ਨੀ ਪੈਣਾ, ਲੇਕਿਨ ਐਮਪਥੀ ਲਿਆਣੀ ਜਿਹੜੀ ਆ ਜ਼ਰੂਰੀ ਹੈ, ਇਹਦੇ ਨਾਲ ਇਮੋਸ਼ਨਲ ਇੰਟੈਲੀਜੈਂਸ ਵਧਦੀ ਹੈ ਤੁਹਾਡੀ ਖੁਦ ਦੀ, ਹਨਾ। ਕੋਈ ਵੀ ਕੌਨਫਲਿਕਟ ਹੋ ਗਿਆ, ਮੈਂ ਅੱਜ ਹੀ ਸਵੇਰੇ ਯੁਧਵੀਰ ਜੀ ਅੱਧਾ ਘੰਟਾ ਪਹਿਲੇ ਮੈਂ ਘਰੋਂ ਨਿਕਲਿਆ ਤੇ ਮੈਂ ਆਪਣੇ ਪੇਰੈਂਟਸ ਨੂੰ ਕਿਹਾ, ਮੈਂ ਕਿਹਾ ਦੇਖੋ ਮੇਰੇ ਪੇਰੈਂਟਸ ਆ, ਮੋਮ ਹੈ, ਡੈਡ ਹੈ, ਮੈਂ ਵਾਂ, ਮੇਰੇ ਵਾਈਫ ਹੈ, ਮੇਰੀ ਡਾਟਰ ਹੈ, ਮੇਰੇ ਬ੍ਰਦਰ ਹੈ, ਉਹਨਾਂ ਦੀ ਅੱਗੇ ਫੈਮਿਲੀ ਹੈ, ਉਹਨਾਂ ਦੇ ਵਾਈਫ ਹੈ, ਬੱਚੇ ਹੈ, ਮੇਰੀ ਸਿਸਟਰ ਹੈ, ਉਹਨਾਂ ਦੇ ਹਸਬੈਂਡ ਹੈ। ਮੈਂ ਕਿਹਾ ਫਿਰ ਜਿਹੜਾ 8-10 ਮੈਂਬਰ ਹੈਗੇ ਨਾ ਫੈਮਿਲੀ ਦੇ, ਮੈਂ ਇੱਕ ਚੀਜ਼ ਕਰਨਾ ਚਾਹੁੰਦਾ, ਮੈਂ ਨਾ ਇੱਕ ਆਨਲਾਈਨ ਫਾਰਮ ਬਣਾ ਰਿਹਾ ਮਾਜੀ, ਅੱਜ ਫੇਰ ਦੀ ਗੱਲ ਹੈ, ਅਚਾਨਕ ਮੇਰੇ ਥੋਟ ਹੈ ਉੱਥੇ, ਮੈਂ ਕਿਹਾ ਮੈਂ ਹਰੇਕ ਦਾ ਨਾਮ ਲਿਖ ਦੇਣਾ, ਪਹਿਲਾਂ ਲਿਖਤਾ ਸੌਰਵ, ਫਿਰ ਮੇਰੀ ਵਾਈਫ ਦਾ, ਫਿਰ ਸਾਰਿਆਂ ਦਾ ਲਿਖਤਾ, ਮੇਰੇ ਮੰਮੀ ਦਾ, ਫੈਮਿਲੀ ਦਾ ਹਰ ਮੈਂਬਰ ਨਾ ਦੂਸਰੇ ਮੈਂਬਰ ਦੇ ਅਗੇਂਸਟ ਨਹੀਂ, ਦੂਸਰੇ ਦੇ ਟੂਵਰਡਸ ਕੁਛ ਚੀਜ਼ਾਂ ਲਿਖੇਗਾ ਜਿਹੜਾ ਉਹਨੂੰ ਨਹੀਂ ਸਹੀ ਲੱਗਦੀਆਂ। ਬੇਸ਼ੱਕ ਆਪਾਂ ਫੈਮਿਲੀ ਹੈ, ਲੇਕਿਨ ਬੜੀਆਂ ਸਾਰੀਆਂ ਚੀਜ਼ਾਂ ਇੱਕ ਦੂਜੇ ਦੀਆਂ, ਸ਼ਾਇਦ ਹਸਬੈਂਡ ਨੂੰ ਵਾਈਫ ਦੀਆਂ ਨੀ ਅੱਛੀਆਂ ਲੱਗਦੀਆਂ, ਵਾਈਫ ਨੂੰ ਆਪਣੇ ਮਦਰ ਇਨ ਲਾਅ ਦੀਆਂ ਨੀ ਅੱਛੀਆਂ ਲੱਗਦੀਆਂ, ਮਦਰ ਇਨ ਲਾਅ ਨੂੰ ਡਾਟਰ ਇਨ ਲਾਅ ਦੀਆਂ ਅੱਛੀਆਂ ਨਹੀਂ ਲੱਗਦੀਆਂ, ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ। ਮੈਂ ਅੱਜ ਸਵੇਰੇ ਪੂਰੀ ਫੈਮਿਲੀ ਨੂੰ ਕਿਹਾ ਕਿ ਹੈਵ ਅ ਕਰੇਜ ਐਂਡ ਮੇਕ ਸ਼ੋਰ ਹਰ ਬੰਦਾ ਕਮੈਂਟ ਕਰੇਗਾ ਕਿ ਸੌਰਵ ਦੇ ਬਾਰੇ ਚ ਮੇਰੀ ਮਦਰ ਨੂੰ ਵੀ ਕਿਹੜੀਆਂ ਚੀਜ਼ਾਂ ਪਸੰਦ ਨਹੀਂ ਹੈ। ਸ਼ਾਇਦ ਮੇਰੀ ਮਦਰ ਕਹਿਣ ਕਿ ਯਾਰ ਸੌਰਵ ਨੇ ਮੈਨੂੰ ਗੁੱਡ ਇਨਫ ਟਾਈਮ ਨਹੀਂ ਦਿੰਦਾ, ਮੈਨੂੰ ਹਫ਼ਤੇ ਚ ਘੱਟੋ ਘੱਟ 5 ਵਾਰ ਕਾਲ ਕਰੇ, ਮੈਨੂੰ ਫਿਰ ਸੈਟਿਸਫੈਕਸ਼ਨ ਹੋਏਗੀ, ਫਾਦਰ ਮੇਰੇ ਕੁਛ ਹੋਰ ਕਮੈਂਟ ਦੇਣਗੇ। ਇੱਦਾਂ ਜਦੋਂ ਮੇਰੀ ਪੂਰੀ ਫੈਮਿਲੀ ਮੇਰੇ ਬਾਰੇ ਕਮੈਂਟ ਕਰ ਦੇਗੀ, ਮੈਂ ਹਰ 10 ਬੰਦਿਆਂ ਦਾ ਰਿਵਿਊ ਰੈਡੀ ਹੋ ਚੁੱਕਾ ਹੋਏਗਾ। ਔਰ ਦੇਖਣਾ 3-4 ਚੀਜ਼ਾਂ ਹੀ ਹੋਣੀਆਂ ਇੱਕ ਟੂਵਰਡਸ, ਕਿ ਜੇ ਬੰਦਾ ਇਹ ਚੀਜ਼ ਕਰ ਲੈ ਨਾ, ਇਸ ਤੋਂ ਬੈਟਰ ਮੇਰਾ ਸਨ ਨਹੀਂ ਹੋ ਸਕਦਾ, ਇਸ ਤੋਂ ਬੈਟਰ ਬ੍ਰਦਰ ਨਹੀਂ ਹੋ ਸਕਦਾ, ਇਸ ਤੋਂ ਬੈਟਰ ਸਿਸਟਰ ਨਹੀਂ ਹੋ ਸਕਦੀ। ਉਹ ਜਦੋਂ ਸਾਨੂੰ ਰਿਵਿਊ ਮਿਲ ਜਾਏ ਆਪਣੇ 10 ਮੈਂਬਰਸ ਤੋਂ, ਆਪਾਂ ਸਵੇਰੇ ਉੱਠ ਕੇ ਨਾ ਬਸ ਇੱਕ ਵਾਰ ਉਹ ਪੜ੍ਹਨਾ, ਕੋਈ ਇੰਪਲੀਮੈਂਟ ਕਰਨ ਦੀ ਜ਼ਰੂਰਤ ਨਹੀਂ, ਆਪਣੇ ਬਾਰੇ ਉਹ 5 ਚੀਜ਼ਾਂ ਪੜ੍ਹ ਲੈਣੀਆਂ ਕਿ ਜੀ ਮੈਨੂੰ ਮੇਰੇ ਸਾਰੇ 8 ਮੈਂਬਰ ਕਹਿ ਰਹੇ ਮੈਨੂੰ ਗੁੱਸਾ ਹੀ ਬੜਾ ਆਉਂਦਾ, ਮੇਰੇ 8 ਦੇ 8 ਫੈਮਿਲੀ ਮੈਂਬਰ ਕਹਿ ਰਹੇ ਕਿ ਯਾਰ ਮੈਂ ਟਾਈਮ ਹੀ ਨਹੀਂ ਦਿੰਦਾ ਇਹਨਾਂ ਨੂੰ, ਕੋਈ ਬੱਚੇ ਕਹਿ ਰਹੇ ਕਿ ਫਾਦਰ ਮੈਨੂੰ ਟਾਈਮ ਨਹੀਂ ਦੇ ਰਹੇ, ਜੋ ਵੀ ਹੈ। ਉਹ ਸਿਰਫ ਮੈਂ 10-15 ਦਿਨ ਪੜ੍ਹ ਲਿਆ ਨਾ, ਤੁਸੀਂ ਦੇਖ ਲਿਓ 8 ਦੇ 8 ਮੈਂਬਰ ਦੀ ਬੋਂਡਿੰਗ ਕਿੰਨੀ ਸਟਰੋਂਗ ਹੋ ਜਾਣੀ 15 ਦਿਨ ਬਾਅਦ, ਕਿਉਂਕਿ ਹਰ ਬੰਦਾ ਆਪਣੇ ਆਪ ਨੂੰ ਥੋੜਾ ਬਹੁਤ ਚੇਂਜ ਕਰਨਾ ਸ਼ੁਰੂ ਕਰ ਦੇਗਾ। ਮੇਰੇ ਖਿਆਲ ਚ ਇਹ ਤਾਂ ਕਿਸੇ ਏਜ ਤੇ ਵੀ ਕਰ ਸਕਦੇ ਹੋ, ਸੋਰੀ ਦਿਸ ਵਾਜ ਨੋਟ ਰਿਲੇਟਿਡ ਟੂ ਏਜ 40 ਐਂਡ 50, ਲੇਕਿਨ ਮੇਰੇ ਦਿਮਾਗ ਚ ਸਵੇਰੇ ਥੋਟ ਹੈ ਕਿ ਯਾਰ ਆਪਣੀ ਫੈਮਿਲੀ ਠੀਕ ਤੇ ਹੈ, ਲੇਕਿਨ ਮੈਨੂੰ ਬੈਟਰ ਕਿੱਦਾਂ ਕਰ ਸਕਦਾ, ਤੇ ਮੈਨੂੰ ਇੱਕ ਰੈਂਡਮ ਥੋਟ ਹੈ, ਤੇ ਮੈਂ ਕਿਹਾ ਚਲੋ ਆਪਾਂ ਗਲਤ ਕਰ ਰਹੇ ਹਾਂ ਵਿੱਚ ਮੈਂ ਐਡ ਆਨ ਕਰਦਾ ਇਸ ਚੀਜ਼ ਨੂੰ। ਤੇ ਜਿਹੜੇ ਵੀ ਤੁਹਾਡੇ ਰਿਲੇਸ਼ਨਸ਼ਿਪਸ ਹੈਗੇ ਨੇ ਉਹਦੇ ਵਿੱਚ ਫੈਮਿਲੀ ਔਰ ਫਰੈਂਡਸ ਨੂੰ ਵੀ ਐਡ ਕਰ ਲਓ, ਔਰ ਉਹ ਲੋਕਾਂ ਨੂੰ ਐਡ ਕਰ ਦੋ ਜਿਨ੍ਹਾਂ ਦੀ ਵਜ੍ਹਾ ਨਾਲ ਤੁਸੀਂ ਲਾਈਫ ਚ ਅੱਗੇ ਵਧੇ ਹੋ। ਕਿਸੇ ਨਾ ਕਿਸੇ ਇਨਸਾਨ ਨੇ ਤੁਹਾਡੀ ਲਾਈਫ ਚ ਕੋਈ ਰੋਲ ਪਲੇ ਕੀਤਾ, ਕਿਸੇ ਵੀ ਤਰ੍ਹਾਂ ਦਾ, ਛੋਟਾ ਕੀਤਾ ਜਾਂ ਵੱਡਾ ਕੀਤਾ, ਗੋ ਬੈਕ ਟੂ ਦਮ, ਉਹਨਾਂ ਨੂੰ ਵਾਪਸ ਜਾ ਕੇ ਮਿਲੋ, ਐਪਰੀਸ਼ੀਏਟ ਕਰੋ, ਥੈਂਕ ਯੂ ਕਰੋ, ਐਂਟਰਟੇਨ ਕਰੋ, ਜੋ ਵੀ ਕਦੇ ਇੱਕ ਵਾਰ ਕਰੋ ਲਾਈਫ ਚ, ਸ਼ਾਇਦ ਟਾਈਮ ਕਦੀ ਕੱਲ ਮਿਲੇ, ਸ਼ਾਇਦ ਨਾ ਮਿਲੇ। ਜਿਸ ਵੀ ਬੰਦੇ ਦਾ ਰੋਲ ਹੈ ਉਹ ਤੁਹਾਡਾ ਕਦੀ ਨੇਬਰ ਹੀ ਕਿਉਂ ਨਹੀਂ, ਕਿਉਂ ਨਾ ਹੋਏ, ਇੱਕ ਵਾਰ ਜਾ ਕੇ ਆਪਣੀ ਇਮੋਸ਼ਨਲ ਇੰਟੈਲੀਜੈਂਸ ਤੁਸੀਂ ਜੇ ਇੰਪਰੂਵ ਕਰਨਾ ਚਾਹੁੰਦੇ ਹੋ। ਮੈਂ ਮਿਲੀਅਨ ਵੇਜ ਹੋ ਸਕਦੇ ਆਪਣੀ ਇਮੋਸ਼ਨਲ ਇੰਟੈਲੀਜੈਂਸ ਨੂੰ ਇੰਪਰੂਵ ਕਰਨ ਦੇ, ਇਹ ਮੈਂ ਸਿਰਫ ਦੱਸ ਰਿਹਾ ਕਿ ਮੈਂ ਕਿੱਦਾਂ ਇੰਪਰੂਵ ਕਰਾਂਗਾ, ਮੈਂ ਕਿਸੇ ਬੁੱਕ ਤੋਂ ਨਹੀਂ ਪੜ ਰਿਹਾ ਕਿ ਆਨਲਾਈਨ ਹੈ, ਮੇਰੇ ਨੈਚੁਰਲ ਥੋਟਸ ਆਉਂਦੇ ਆ, ਮੈਨੂੰ ਲੱਗਿਆ ਸ਼ਾਇਦ ਇਹ ਵਧੀਆ ਤਰੀਕਾ ਹੈਗਾ, ਹਨਾ। ਤੁਸੀਂ ਆਪਣਾ ਤਰੀਕਾ ਲੱਭਣਾ, ਮੈਂ ਜਿਹੜੇ ਤੁਹਾਨੂੰ ਤਰੀਕੇ ਦੱਸ ਰਿਹਾ ਕਿਤੇ ਗੂਗਲ ਜਾਂ ਕਿਸੇ ਬੁੱਕ ਤੇ ਕਦੀ ਮਿਲਣਗੇ ਵੀ ਨਹੀਂ, ਆਰਗੈਨਿਕ ਥੋਟਸ ਹੈਗੇ ਨੇ, ਖੁਦ ਜਨਰੇਟ ਹੁੰਦੇ ਨੇ, ਤੁਸੀਂ ਆਪਣਾ ਤਰੀਕਾ ਦੇਖਣਾ। ਮੈਨੂੰ ਲੱਗਦਾ ਕਿ ਆਪਣੀ ਐਮਪਥੀ ਹਰ ਬੰਦਾ ਜਿਹੜਾ ਥੋੜਾ ਥੋੜਾ ਆਪਣੇ ਆਪ ਨੂੰ ਇੰਪਰੂਵ ਕਰ ਸਕਦਾ, ਔਰ ਆਪਣਾ ਹਰ ਰਿਲੇਸ਼ਨਸ਼ਿਪ ਨੂੰ ਬੈਟਰ ਕਰੋ। ਆਪਣੇ ਜਿੰਨੇ ਵੀ ਤੁਹਾਡੇ ਪੁਰਾਣੇ ਯਾਰ ਦੋਸਤ ਹੈਗੇ ਨੇ, ਸਕੂਲ ਟਾਈਮ ਦੇ ਕਿਉਂ ਨਾ ਹੋਣ, ਕਾਲਜ ਟਾਈਮ ਦੇ ਕਿਉਂ ਨਾ ਹੋਣ, ਉਹਨਾਂ ਨੂੰ ਲੱਭੋ, ਉਹਨਾਂ ਨੂੰ ਕਾਲ ਕਰੋ, ਉਹ ਵੀ ਬਹੁਤ ਅੱਗੇ ਵੱਧ ਚੁੱਕੇ ਨੇ 20-25 ਸਾਲਾਂ ਬਾਅਦ। ਤੁਹਾਨੂੰ ਬੜੀ ਖੁਸ਼ੀ ਮਿਲੇਗੀ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਯਾਰ 25 ਸਾਲ ਪਹਿਲੇ 10th ਕਲਾਸ ਚ ਬੰਦਾ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਅੱਜ ਬੰਦਾ ਇੱਥੇ ਪਹੁੰਚ ਗਿਆ। ਮੈਂ ਗਾਰੰਟੀ ਕਰਦਾ, ਮੈਂ ਨਾ ਅਚਾਨਕ ਹੀ ਮੈਂ ਫੇਸਬੁੱਕ ਤੇ ਇਨਐਕਟਿਵ ਨਹੀਂ, ਮੈਂ ਕਿਤੇ ਕਿਸੇ ਫਰੈਂਡ ਦੇ ਨਾ ਕੱਲ ਪਰਸੋਂ ਕਿਸੇ ਨੇ ਪੋਸਟ ਕੀਤੀਆਂ ਹੋਈਆਂ ਸੀਗੀਆਂ ਪਿਕਚਰ, ਔਰ ਉਸ ਪਰਸਨ ਨੂੰ ਮੈਂ 20-25-30 ਸਾਲ ਪਹਿਲੇ ਦੀ ਗੱਲ ਹੈ, ਉਦੋਂ ਹੀ ਦੇਖਿਆ ਸੀਗਾ ਸਕੂਲ ਟਾਈਮ ਦੇ ਵਿੱਚ, ਕਾਲਜ ਟਾਈਮ ਦੇ ਵਿੱਚ। ਮੈਂ ਜਦੋਂ ਪਿਕਚਰ ਦੇਖੀ, ਬੰਦਾ ਬਿਲਕੁਲ ਫਿਟ, ਮਸਕੂਲਰ, ਯੇ ਵੋ, ਮੈਨੂੰ ਇੰਨੀ ਖੁਸ਼ੀ ਹੋਈ, ਮੈਂ ਕਿਹਾ ਯਾਰ ਮੈਨੂੰ ਲੱਗਾ ਕਿ ਮੇਰੀ ਏਜ ਦੇ ਜਿਹੜੇ ਯਾਰ ਦੋਸਤ ਆ ਉਹਨਾਂ ਚ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਹੋਣਾ, ਮੈਂ ਇਕੱਲਾ ਹੀ ਹਾਂ ਜਿਹੜਾ ਐਕਸਰਸਾਈਜ਼ ਕਰ ਰਿਹਾ। ਮੈਂ ਤਾਂ ਹਿਊਮਨ ਥੋਟ ਤੁਹਾਨੂੰ ਜਨਰਲੀ ਦੱਸ ਰਿਹਾ। ਉਹ ਜਦੋਂ ਮੈਂ ਦੇਖਿਆ, ਮੈਂ ਕਿਹਾ ਯਾਰ ਇਹ ਬੰਦੇ ਨੇ ਆਪਣੇ ਆਪ ਨੂੰ ਉਸ ਲੈਵਲ ਤੇ ਕੀਤਾ, ਮੈਨੂੰ ਮਜ਼ਾ ਆ ਗਿਆ। ਮੈਂ ਕਿਹਾ ਯਾਰ ਇਹ ਬੰਦੇ ਨੂੰ ਮੈਂ ਫੋਨ ਨੰਬਰ ਲੱਭ ਕੇ ਕਿਸੇ ਢੰਗ ਨਾਲ ਇਹਨੂੰ ਮੈਂ ਮੈਸੇਜ ਕਰਾਂਗਾ, ਇਹਨੂੰ ਮੈਂ ਕਨੈਕਟ ਕਰਾਂਗਾ। ਇਹ ਕੀ ਹੈ, ਇਹ ਸਿਰਫ ਤੁਸੀਂ ਪਿੱਛੇ ਆਪਣੀ ਜਿਹੜੇ ਪਾਸ ਦੇ ਐਕਸਪੀਰੀਅੰਸ ਹੈਗੇ, ਲੋਕ ਹੈਗੇ ਨੇ, ਤੁਸੀਂ ਉੱਥੇ ਵੀ ਹੈਪੀਨੈਸ ਲੱਭ ਸਕਦੇ ਹੋ। ਫਿਊਚਰ ਚ ਹੈਪੀਨੈਸ ਲੱਭਣੀ ਜ਼ਰੂਰੀ ਹੈ, ਪਾਸ ਚ ਵੀ ਮਿਲ ਸਕਦੀ ਹੈਗੀ ਹੈ। ਤੁਸੀਂ 40-50 ਸਾਲ ਦੇ ਵਿੱਚੋਂ ਤੁਹਾਡੇ ਪਾਸ ਚ ਬੜੀਆਂ ਚੀਜ਼ਾਂ ਇਸ ਏਜ ਦੇ ਵਿੱਚ ਤੁਸੀਂ ਜਿਹੜੇ ਹੈਗੇ ਹੋ 40-50 ਦੀ ਸਾਲ ਦੀ ਉਮਰ ਚ ਤੁਹਾਡੀ ਪਰਸਨਲ ਬ੍ਰਾਂਡਿੰਗ ਹੋ ਜਾਣੀ ਚਾਹੀਦੀ ਹੈ। ਬ੍ਰਾਂਡਿੰਗ ਵਰਡ ਤੁਸੀਂ ਕਹੋਗੇ ਤੇ ਕੰਪਨੀਆਂ ਚ ਯੂਜ ਹੁੰਦੀ ਹੈ ਯਾਰ, ਉਹ ਕੰਪਨੀ ਦਾ ਬ੍ਰਾਂਡ ਤੇ ਪ੍ਰਾਡਾ ਤੇ ਲੂਈ ਵਿਟੋਨ ਨਹੀਂ, ਪਰਸਨਲ ਲੈਵਲ ਤੇ ਤੁਹਾਡੀ ਬ੍ਰਾਂਡਿੰਗ ਹੋ ਜਾਣੀ ਚਾਹੀਦੀ ਤੁਹਾਡੇ ਸਾਰੇ ਰਿਲੇਸ਼ਨਸ਼ਿਪ ਚ ਤੁਹਾਡੇ ਪੂਰੇ ਏਰੀਆ ਦੇ ਵਿੱਚ। ਬ੍ਰਾਂਡਿੰਗ ਮਤਲਬ ਤੁਹਾਡੀ ਐਕਸਪਰਟੀਜ਼ ਪਤਾ ਚੱਲ ਜਾਣੀ ਚਾਹੀਦੀ ਕਿ ਬੰਦਾ ਐਕਸਪਰਟ ਹੈਗਾ ਕਿਸੇ ਫੀਲਡ ਚ ਕਿਸੇ ਅਚੀਵਮੈਂਟ, ਭਾਵੇਂ ਉਹਦੇ ਲਈ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਪਤਾ ਲੱਗਾ ਲੋਕਾਂ ਨੂੰ, ਭਾਵਾਂ ਪ੍ਰੋਫੈਸ਼ਨਲ ਨੈਟਵਰਕਿੰਗ ਦੇ ਥਰੂ ਪਤਾ ਲੱਗਾ, ਭਾਵਾਂ ਪਬਲਿਕ ਸਪੀਕਿੰਗ ਦੇ ਥਰੂ ਲੱਗਾ, ਤੁਹਾਡੀ ਵਿਜੀਬਿਲਿਟੀ ਐਨਹਾਂਸ ਹੋਣੀ ਚਾਹੀਦੀ ਤੁਹਾਡੀ ਪੂਰੀ ਫੈਮਿਲੀ ਚ, ਫਰੈਂਡ ਚ, ਸੋਸਾਇਟੀ ਦੇ ਵਿੱਚ। ਲੇਕਿਨ ਆਪਣੇ ਆਪ ਨੂੰ ਵਿਜੀਬਲ ਜ਼ਰੂਰ ਕਰਾਓ ਕਿਉਂਕਿ ਤੁਹਾਡੇ ਚ ਬਹੁਤ ਸਕਿੱਲਸ ਹੈਗੀਆਂ, ਤੁਹਾਨੂੰ ਕਿਸੇ ਨੇ ਰੈਕਗਨਾਈਜ਼ ਸ਼ਾਇਦ ਨਹੀਂ ਕੀਤਾ, ਤੁਸੀਂ ਤੁਹਾਨੂੰ ਆਦਤ ਨਹੀਂ ਹੈ ਕਿ 10 ਬੰਦੇ ਆ ਕੇ ਤੁਹਾਡੇ ਬਾਰੇ ਤਾਰੀਫਾਂ ਕਰਨ ਕਿਉਂਕਿ ਤੁਸੀਂ ਐਕਸਪੋਜ਼ ਨਹੀਂ ਕਰ ਰਹੇ। ਜੇ ਤੁਸੀਂ 40-50 ਸਾਲ ਦੀ ਉਮਰ ਚ ਆਪਣੇ ਆਪ ਨੂੰ ਐਕਸਪੋਜ਼ ਕਰਨਾ ਸ਼ੁਰੂ ਕਰੋ ਇਸ ਦੁਨੀਆਂ ਦੇ ਵਿੱਚ, ਤੁਹਾਨੂੰ ਅਣਜਾਣ ਲੋਕ ਆ ਕੇ ਵੀ ਐਪਰੀਸ਼ੀਏਟ ਕਰਨਗੇ। ਤੁਸੀਂ ਆਪਣਾ ਸਰਕਲ ਤੋੜਨਾ, ਜਿਹੜੇ ਸਾਡੇ 5-10-20 ਬੰਦੇ ਆ ਉਹਨੂੰ ਤੋੜ ਕੇ ਉਹਦੇ ਬਾਹਰ ਲੋਕਾਂ ਲਈ ਕੁਝ ਕਰਨਾ ਸ਼ੁਰੂ ਕਰੋ। ਉਹ ਬਾਹਰ ਦੇ ਲੋਕ ਦੇ ਵਿਲ ਲਵ ਯੂ ਮੋਰ ਦੈਨ ਯੂਰ ਓਨ ਬ੍ਰਦਰ ਐਂਡ ਸਿਸਟਰ ਵਨ ਡੇ। ਤੁਸੀਂ ਇੱਕ ਵਾਰ ਕਰਕੇ ਤੇ ਦੇਖੋ ਸੋਸਾਇਟੀ ਵਾਸਤੇ, ਆਪਣੇ ਆਪ ਨੂੰ ਐਕਸਪੋਜ਼ ਕਰੋ, ਆਪਣੀਆਂ ਸਕਿੱਲਸ ਨੂੰ, ਤੁਹਾਡੀ ਜੋ ਵੀ ਸੋਚ ਹੈ, ਜਿੱਦਾਂ ਦੀ ਵੀ ਸੋਚ ਹੈ, ਤੁਹਾਨੂੰ ਖੁਦ ਰਿਅਲਾਈਜੇਸ਼ਨ ਹੋਏਗੀ ਕਿ ਯਾਰ ਮੈਂ ਵੀ ਇਹਨਾਂ ਲਾਈਫ 'ਚ ਇੰਪਰੂਵ ਹੋ ਚੁੱਕਾ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਮੈਨੂੰ ਵੀ ਦੁਨੀਆ ਫਾਲੋ ਕਰਨਾ ਚਾਹੁੰਦੀ ਹੈ, ਮੈਂ ਤਾਂ ਦੂਜਿਆਂ ਨੂੰ ਫਾਲੋ ਕਰਦਾ ਪਿਆ ਸੀਗਾ ਸੋਸ਼ਲ ਮੀਡੀਆ ਤੇ, ਟਿਕਟੋਕ ਤੇ, ਇੰਸਟਾਗ੍ਰਾਮ ਤੇ, ਯੇ ਵੋ, ਮੈਨੂੰ ਖੁਦ ਰਿਅਲਾਈਜੇਸ਼ਨ ਹੋ ਰਹੀ ਹੈ ਕਿ ਮੇਰੇ 'ਚ ਵੀ 10-20 ਚੀਜ਼ਾਂ ਹੈਗੀਆਂ ਐਕਚੁਅਲੀ। ਇਹ ਤੁਹਾਨੂੰ ਐਨਹਾਂਸ ਕਰੇਗਾ, ਤੁਹਾਡੀ ਲਾਈਫ ਨੂੰ ਫੁਲਫਿਲਡ ਫੀਲ ਜਿਹੜਾ ਹੈਗਾ ਕਰਵਾਏਗਾ। ਤੇ ਜੋ ਵੀ ਆਪਣਾ ਪੈਸ਼ਨ ਰੱਖੋ ਇਸ ਟਾਈਮ ਤੇ, ਕੰਫਰਟ ਜ਼ੋਨ 'ਚ ਨਹੀਂ ਜਾਣਾ, ਬੜਾ ਕਾਮਨ ਹੈ, ਕੋਈ ਵੀ ਬੰਦਾ ਜਾ ਸਕਦਾ, ਲੇਕਿਨ ਇਹ ਤੁਸੀਂ ਆਪਣਾ ਸਰਕਲ ਦੇ ਥਰੂ ਆਪਣੇ ਆਪ ਨੂੰ ਅੰਗੇਜ ਰੱਖ ਕੇ ਕੰਫਰਟ ਜ਼ੋਨ 'ਚ ਨਹੀਂ ਜਾਣਾ। ਇਸ ਏਜ 'ਚ ਜੇ ਬੰਦਾ ਕੰਫਰਟ ਜ਼ੋਨ 'ਚ ਗਿਆ 40-50 ਦੇ ਵਿੱਚ, ਮੈਂ ਗਰੰਟੀ ਕਰਿਆ 70-80 'ਚ ਜਾ ਕੇ ਬੰਦੇ ਦੇ ਸ਼ੋਲਡਰ ਝੁਕ ਜਾਣੇ, ਥੋੜੇ ਥੋੜੇ ਚੱਲਣ ਦਾ ਤਰੀਕਾ ਚੇਂਜ ਹੋ ਜਾਣਾ, ਕਿਉਂਕਿ ਬੜੀ ਜਲਦੀ ਕੰਫਰਟ ਜ਼ੋਨ ਜਿਹੜਾ ਉਹ ਆ ਗਿਆ। ਮੇ ਬੀ 60-70 ਦੇ ਬਾਅਦ 'ਚ ਤੁਸੀਂ ਜਾ ਸਕਦੇ ਹੋ ਕੰਫਰਟ ਜ਼ੋਨ ਤੇ, ਇਸ ਟਾਈਮ ਨਹੀਂ ਜਾਣਾ। ਆਪਣਾ ਪੈਸ਼ਨ ਜਿਹੜਾ ਹੈ, ਕੁਛ ਨਾ ਕੁਛ ਤੁਹਾਡੀ ਲਾਈਫ 'ਚ ਪੈਸ਼ਨ ਜ਼ਰੂਰ ਹੋਣਾ ਚਾਹੀਦਾ, ਭਾਵੇਂ ਹੋਬੀ ਕਿਉਂ ਨਾ ਹੋਏ, ਤਾਂ ਪਰਸਿਊ ਕਰੋ ਆਪਣੇ ਪੈਸ਼ਨ ਨੂੰ, ਕਰੋ ਆਪਣੀ ਰਿਟਾਇਰਮੈਂਟ ਫਿਕਸ, ਕਰੋ ਆਪਣੇ ਕਰੰਟ ਫਾਈਨੈਂਸਿਸ ਠੀਕ, ਕਰੋ ਆਪਣੇ ਹੈਲਥ ਠੀਕ, ਕਰੋ ਆਪਣੇ ਓਲਡ ਰਿਲੇਸ਼ਨਸ਼ਿਪ 'ਚ ਵਿਜ਼ਿਟ ਕਰੋ, ਸਕੂਲ ਟਾਈਮ ਦੇ, ਕਾਲਜ ਟਾਈਮ ਦੇ ਲੋਕਾਂ ਦੇ ਨਾਲ ਕਨੈਕਟ ਕਰੋ। ਮੈਨੂੰ ਯਾਦ ਹੈ 1-2 ਮਹੀਨੇ ਪਹਿਲੇ ਤੁਹਾਡੇ ਵੀ ਯੁਧਵੀਰ ਜੀ ਇੱਕ ਫਰੈਂਡ ਸੀਗੇ, ਤੁਹਾਡੇ ਚਾਈਲਡਹੁੱਡ ਫਰੈਂਡ ਜਿਹੜੇ ਸਪੋਰਟਸ ਦੇ ਵਿੱਚ ਸੀਗੇ, ਉਹ ਆਏ ਸੀਗੇ। ਉਹ ਤੁਸੀਂ ਦੇਖਿਆ, ਤੁਸੀਂ ਕਿਸੇ ਬੰਦੇ ਨੂੰ ਇੰਨੇ ਸਾਲਾਂ ਬਾਅਦ ਮਿਲੋ, ਆਈ ਗਰੰਟੀ ਤੁਹਾਨੂੰ ਬੜੀ ਖੁਸ਼ੀ ਹੋਈ ਹੋਣੀ। ਮੈਨੂੰ ਯਾਦ ਹੈ ਉਸ ਦਿਨ ਤੁਸੀਂ ਇੱਕ ਦਿਨ ਸਟੇਟਮੈਂਟ ਬੋਲੀ ਸੀ, ਯਾਰ ਅਸੀਂ ਟਾਈਮ ਸਪੈਂਡ ਕੀਤਾ, ਮਜ਼ਾ ਆ ਗਿਆ। ਉਹ ਮਜ਼ਾ ਤੇ ਕਿਸੇ ਵੀ ਬੰਦੇ ਨਾਲ ਆ ਸਕਦਾ ਬੈਠ ਕੇ 2-4 ਘੰਟੇ, ਲੇਕਿਨ ਉੱਥੇ ਮਜ਼ਾ ਕਿਉਂ ਆ ਗਿਆ? ਉਹ ਪੁਰਾਣੀਆਂ ਮੈਮਰੀ ਸੀਗੀਆਂ, ਪੁਰਾਣੀਆਂ ਮੈਮਰੀਆਂ ਰਿਫਰੈਸ਼ ਹੋਈਆਂ, ਉਹ ਇਮੋਸ਼ਨਲ ਇੰਟੈਲੀਜੈਂਸ ਇੰਪਰੂਵ ਕਰਦਾ, ਡਾਇਰੈਕਟਲੀ ਜਾਂ ਇਨਡਾਇਰੈਕਟਲੀ, ਲੇਕਿਨ ਇੰਪਰੂਵ ਜ਼ਰੂਰ ਕਰਦਾ। ਲੈਗੇਸੀ, 1-2 ਲਾਸਟ ਪੁਆਇੰਟ ਹੈ, ਲੈਗੇਸੀ ਕ੍ਰੀਏਟ ਕਰੋ, ਆਪਣੇ ਬੱਚਿਆਂ ਵਾਸਤੇ ਵੀ ਕ੍ਰੀਏਟ ਕਰੋ, ਲੇਕਿਨ ਵਾਲੰਟੀਅਰ ਵਰਕ ਲੈਗੇਸੀ ਸਿਰਫ ਉਹੀ ਨਹੀਂ ਹੁੰਦੀ ਜਿਹੜੀ ਤੁਸੀਂ ਪੈਸੇ ਦੀ ਕ੍ਰੀਏਟ ਕਰਕੇ ਆਪਣੇ ਬੱਚਿਆਂ ਵਾਸਤੇ ਛੱਡ ਦਿਓ, ਉਹ ਤਾਂ ਹੈਗੀ ਹੈ, ਲੇਕਿਨ ਲੈਗੇਸੀ ਇਨ ਟਰਮਸ ਆਫ ਨੌਲੇਜ, ਇਨ ਟਰਮਸ ਆਫ ਸੋਸ਼ਲ ਵਰਕ, ਸੋਸਾਇਟੀ ਲਈ, ਕਮਿਊਨਿਟੀ ਵਾਸਤੇ ਕੋਈ ਲੌਂਗ ਲਾਸਟਿੰਗ ਇੰਪੈਕਟ ਵੀ ਪਾ ਕੇ ਚੱਲ ਗਏ ਨਾ ਤੁਸੀਂ, ਉਹ ਵੀ ਇੱਕ ਲੈਗੇਸੀ ਹੀ ਹੈ। ਪਲੱਸ ਜਿਹੜੀ ਤੁਹਾਡੀ ਜਰਨੀ ਚੱਲਦੀ ਪਈ, ਆਪਣੀ ਜਰਨੀ ਨੂੰ ਇੰਜੋਏ ਜ਼ਰੂਰ ਕਰੋ, ਕਿਸੇ ਵੀ ਚੀਜ਼ ਨੂੰ ਇੰਨਾ ਸੀਰੀਅਸ ਨਾ ਲੈ ਲਓ, ਭਾਵਾਂ ਉਹ ਪੈਸਾ ਹੋਏ, ਭਾਵਾਂ ਉਹ ਕੋਈ ਵੀ ਚੀਜ਼ ਹੋਏ, ਇੰਨਾ ਸੀਰੀਅਸਲੀ ਲੈ ਕੇ ਨਹੀਂ ਜਾਣਾ। ਜੋ ਵੀ ਕਰਨਾ ਫਨ ਦੇ ਨਾਲ ਕਰਨਾ, ਔਰ ਜਰਨੀ ਜਿਹੜੀ ਤੁਹਾਡੀ ਉਹ ਐਂਟਰਟੇਨਿੰਗ ਹੋਣੀ ਚਾਹੀਦੀ ਹੈ। ਅੱਜ ਲਈ ਸਿਰਫ ਇੰਨਾ ਯੁਧਵੀਰ ਜੀ, ਥੈਂਕ ਯੂ ਵੈਰੀ ਮੱਚ।
ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਤੁਸੀਂ ਵਿਚਾਰ ਅੱਜ ਸ਼ੇਅਰ ਕੀਤੇ ਨੇ। ਆਈ ਥਿੰਕ ਮੇਰਾ ਸਵਾਲ ਤੇ ਸੀਗਾ ਕਿ ਜੀ ਅਸੀਂ ਆਪਣੇ ਫਾਈਨੈਂਸ਼ੀਅਲ ਜਿਹੜੀ ਫਾਊਂਡੇਸ਼ਨ ਉਹ ਕਿੱਦਾਂ ਰੱਖ ਸਕਦੇ ਹਾਂ, ਪਰ ਮੇਰੇ ਖਿਆਲ ਦੇ ਨਾਲ ਜੋ ਤੁਸੀਂ ਜਵਾਬ ਦਿੱਤਾ 40s ਔਰ 50s ਦੇ ਵਿੱਚ, ਇਹ ਸਾਡੀ ਲਾਈਫ ਦੀ ਫਾਊਂਡੇਸ਼ਨ ਬਣ ਸਕਦੀ ਹੈ। ਔਰ ਤੁਸੀਂ ਸ਼ੁਰੂਆਤ ਹੈਲਥ ਤੋਂ ਕੀਤੀ ਔਰ ਸਮਅਪ ਤੁਸੀਂ ਇਹਨੂੰ ਰਿਲੇਸ਼ਨਸ਼ਿਪ ਤੋਂ ਕੀਤਾ ਬੜੀ ਖੂਬਸੂਰਤੀ ਨਾਲ। ਬਿਲਕੁਲ, ਮੈਂ ਆਪਣੇ ਫਰੈਂਡ ਦੀ ਵੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਅਸੀਂ ਕੱਲ ਪਰਸੋਂ ਵੀ ਦੁਬਾਰਾ ਫੋਨ ਤੇ ਗੱਲ ਕਰ ਰਹੇ ਸੀ, ਹੋਰ ਵੀ ਰੈਗੂਲਰਲੀ ਇਨ ਟੱਚ, ਸੋ ਹੁਣ ਇੰਡੀਆ ਵਾਪਸ ਚਲੇ ਗਏ ਨੇ। ਸੋ ਥੈਂਕ ਯੂ ਸੋ ਮਚ, ਬਹੁਤ ਵਧੀਆ ਤੁਸੀਂ ਅੱਜ ਜਾਣਕਾਰੀ ਦਿੱਤੀ ਹੈ। ਸੋ ਹਾਂ, ਔਰ ਬਹੁਤ ਮਜ਼ਾ ਆਇਆ ਸਾਰੀ, ਇੱਕ ਇੱਕ ਗੱਲ ਤੁਹਾਡੀ ਬੜੀ ਵਧੀਆ ਹੈ, ਚਾਹੇ ਤੁਸੀਂ ਸ਼ੁਰੂਆਤ ਹੈਲਥ ਤੋਂ ਕੀਤੀ ਫਿਰ ਫਾਈਨੈਂਸ ਤੋਂ, ਔਰ ਉਹ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਦੇਖੋ ਪ੍ਰੋਫੈਸ਼ਨਲ ਹੁੰਦਾ ਹੈ, ਮੇਰੀ ਨਿਗਾਹ ਵਿੱਚ ਪ੍ਰੋਫੈਸ਼ਨਲ ਹੁੰਦਾ ਜਿਹਨੂੰ ਆਪਣੇ ਕੰਮ ਦੀ ਪਕੜ ਹੈ, ਆਪਣੇ ਕੰਮ ਦੀ ਨੌਲੇਜ ਔਰ ਕੌਨਫੀਡੈਂਸ ਹੈ। ਤੁਸੀਂ ਕਹਿ ਜੀ ਆਮ ਬੰਦੇ ਨੂੰ ਪੁੱਛੋਗੇ ਜੀ ਕਿੰਨੇ ਪੈਸੇ ਚਾਹੀਦੇ, ਉਹ ਕਹੇਗਾ ਜੀ ਇੰਨੇ, ਇੱਦਾਂ ਕੈਲਕੂਲੇਟ, 2 ਮਿਲੀਅਨ, 5 ਮਿਲੀਅਨ, ਇਹ ਬੋਗਸ ਆਨਸਰ ਹੈ। ਆਨਸਰ ਤੁਹਾਨੂੰ 5 ਮਿੰਟ ਦੇ ਵਿੱਚ ਮਿਲਣਾ ਚਾਹੀਦਾ, ਔਰ ਤੁਸੀਂ ਕਿਹਾ ਮੈਂ ਤੁਹਾਨੂੰ 30 ਸੈਕਿੰਡ ਚ ਆਨਸਰ ਦੇ ਦਿਆਂਗਾ ਜੇ ਪੈਸੇ ਕਿੰਨੇ ਚਾਹੀਦੇ। ਮਜ਼ਾ ਆਇਆ ਇੱਕ ਗੱਲ ਸੁਣ ਕੇ, ਸੋ ਥੈਂਕ ਯੂ ਸੋ ਮਚ ਫਾਰ ਸ਼ੇਅਰਿੰਗ ਆਲ ਦੀ।
ਦੇਖੋ ਯੁਧਵੀਰ ਜੀ, ਸੁਣ ਕੇ ਜਿੰਨਾ ਮਜ਼ਾ ਆਇਆ ਨਾ, ਮੈਂ ਗਰੰਟੀ ਕਰਨਾ ਇਹਨੂੰ ਐਕਸਪੀਰੀਅੰਸ ਕਰਨਾ 100 ਟਾਈਮਸ ਬੈਟਰ ਐਕਸਪੀਰੀਅੰਸ ਹੈ ਸਾਰੀ ਗੱਲਾਂ ਨੂੰ ਲਾਈਫ ਚ ਇੰਪਲੀਮੈਂਟ ਕਰਨਾ। ਜਿੰਨਾ ਮਜ਼ਾ ਸੁਣ ਕੇ ਆ ਰਿਹਾ ਨਾ, ਉਹਨੂੰ 100-200 ਨਾਲ ਮਲਟੀਪਲਾਈ ਕਰ ਲਓ, ਉਹਨਾਂ ਮਜ਼ਾ ਇਹਨੂੰ ਲਾਈਫ ਚ ਇੰਪਲੀਮੈਂਟ ਕਰਨ ਦਾ। ਇੰਪਲੀਮੈਂਟ ਜ਼ਰੂਰ ਕਰੋ, ਭਾਵਾਂ ਜਦਵੀਰ ਜੀ ਤੁਹਾਡੇ ਥੋਟਸ ਨੂੰ ਕਰੋ, ਮੇਰੇ ਨੂੰ ਕਰੋ ਜਾਂ ਆਪਣੇ ਖੁਦ ਦੇ ਥੋਟਸ ਨੂੰ ਕਰੋ, ਲੇਕਿਨ ਆਪਣੀ ਲਾਈਫ ਨੂੰ ਇੱਕ ਵਾਰ ਰੀਜਵਨੇਟ ਦੁਬਾਰਾ ਕਰੋ, ਇੱਕ ਦੁਬਾਰਾ ਰਿਫਰੈਸ਼ ਸਟਾਰਟ ਕਰੋ ਆਪਣੀ ਸੋਚ ਨੂੰ ਲੈ ਕੇ, ਆਪਣੀ ਹੈਲਥ ਨੂੰ ਲੈ ਕੇ, ਆਪਣੇ ਇਮੋਸ਼ਨ ਨੂੰ ਲੈ ਕੇ, ਔਰ ਦੇਖੋ ਸ਼ਾਇਦ ਲਾਈਫ ਦੇ ਕਿਆ ਕਿਆ ਐਕਸਪੀਰੀਅੰਸਿਸ ਆਉਂਦੇ ਨੇ ਜੀ।
ਬਿਲਕੁਲ, ਅੱਜ ਤੁਸੀਂ ਸਾਰੀ ਗੱਲਾਂ ਕਰ ਰਹੇ ਸੀਗੇ ਨਾ, ਮੈਂ ਵੀ ਆਪਣੇ ਪੁਆਇੰਟਸ ਮੈਂ ਖੁਦ ਵੀ ਸੋਚ ਰਿਹਾ ਸੀ ਕਿ ਕਿਉਂਕਿ ਕਿਹੜੀ ਕਿਹੜੀਆਂ ਚੀਜ਼ਾਂ ਕਰਦੇ ਆ, ਨਹੀਂ ਕਰਦੇ, ਕੀ ਹੋ ਸਕਦਾ, ਤੇ ਮੈਂ ਕਿਹਾ ਜੀ ਮੈਂ ਦੇ ਵਿੱਚ ਨਾ ਗੱਲ ਕਰਾਂਗਾ ਕਿ ਸਾਰੀਆਂ ਚੀਜ਼ਾਂ ਤੇ ਹੈ। ਮੈਂ ਵੀ ਹੁਣੇ ਆਈ ਐਮ 51 ਰਾਈਟ ਨਾਓ, ਮੈਂ ਵੀ ਰਿਅਲਾਈਜ਼ ਕੀਤਾ ਕਿ ਸਾਨੂੰ ਆਪਣੇ ਹੈਲਥ ਨੂੰ ਵੀ ਦੇਣਾ ਹੈ, ਲੇਅਰ ਟਾਈਮ ਵੀ ਸਾਰਾ ਤੁਸੀਂ ਸਾਰਾ ਕਵਰ ਕਰ ਹੀ ਦਿੱਤਾ, ਤੇ ਮੈਂ ਸੋਚ ਰਿਹਾ ਸੀ ਚੱਡਾ ਸਾਹਿਬ ਜਦੋਂ ਗੱਲ ਫਿਨਿਸ਼ ਕਰਨਗੇ ਨਾ, ਤਾਂ ਮੈਂ ਕਹਾਂਗਾ ਚੱਡਾ ਸਾਹਿਬ ਬਾਕੀ ਗੱਲਾਂ ਦੇ ਬਹੁਤ ਵਧੀਆ, ਇਹਦੇ ਚ ਇੱਕ ਚੀਜ਼ ਐਡ ਕਰੋ ਹੋਰ ਵੀ, ਆਪਣਾ ਰਿਲੇਸ਼ਨਸ਼ਿਪ, ਉਹ ਵੀ ਤੁਸੀਂ ਐਂਡ ਚ ਬਹੁਤ ਖੂਬਸੂਰਤੀ ਦੇ ਨਾਲ ਉਹ ਵੀ ਕਵਰ ਕਰ ਦਿੱਤਾ, ਔਰ ਤੁਸੀਂ ਇਕੱਲੇ ਰਿਲੇਸ਼ਨਸ਼ਿਪ ਨੀ, ਤੁਸੀਂ ਇਹ ਕਿਹਾ ਕਿ ਜਿੰਨੇ ਕਦੇ ਜ਼ਿੰਦਗੀ ਤੁਹਾਡੀ ਹੈਲਪ ਵੀ ਕੀਤੀ ਹੋਵੇ ਉਹਦੇ ਕੋਲ ਵੀ ਜਾਓ, ਉਹਨੂੰ ਵੀ ਥੈਂਕ ਯੂ ਕਰੋ, ਕਿਆ ਬਾਤ ਹੈ। ਬਹੁਤ ਸਾਰੇ ਪੁਆਇੰਟ ਸਰ, ਪੁਆਇੰਟ ਛੱਡਿਆ ਕੋਈ ਨੀ, ਤੁਸੀਂ ਮਤਲਬ ਇਹ ਕੱਲਾ ਫਾਈਨੈਂਸ਼ੀਅਲ ਨਹੀਂ ਹੈ, ਫਾਈਨੈਂਸ ਸਿਰਫ ਉਹੀ ਜੋ ਗੱਲ ਅਸੀਂ ਉਸ ਦਿਨ ਵੀ ਕੀਤੀ ਸੀਗੀ ਕਿ ਬੈਟਰ ਫਾਈਨੈਂਸਿਸ ਤੇ ਕਿਹਦਾ ਬਾਏ ਪ੍ਰੋਡਕਟ ਹੋਏਗਾ, ਕਿ ਉਹ ਤੇ ਇੱਕ ਆਸਪੈਕਟ ਆ ਨਾ ਕਿ ਜੋ ਗੱਲਾਂ ਚੱਡਾ ਸਾਹਿਬ ਅੱਜ ਕਹਿ ਰਹੇ ਨੇ ਲਾਗੂ ਕਰੋ, ਸੋ ਉਹਦੇ ਨਾਲ ਤੁਹਾਡੇ ਫਾਈਨੈਂਸਿਸ ਬੈਟਰ ਹੋਣਗੇ, ਬਟ ਜੇ ਗੱਲਾਂ ਤੁਸੀਂ ਜੋ ਵੀ ਅੱਜ ਕਹੀਆਂ ਨੇ ਇਹ ਜੇ ਬੰਦਾ ਲਾਗੂ ਕਰੇ ਤੇ ਇਹਦੇ ਨਾਲ ਸਾਡੀ ਲਾਈਫ ਜਿਹੜੀ ਆ ਉਹ ਬਹੁਤ ਬੈਟਰ ਹੋ ਸਕਦੀ ਹੈ। ਔਰ ਇੱਕ ਗੱਲ ਬਸ ਸਮਅਪ ਕਰਦੇ ਨੇ ਜੀ ਇਸ ਗੱਲ ਦੇ ਨਾਲ, ਗੱਲਾਂ ਤੇ ਸਾਰੀਆਂ ਇੱਕ ਇੱਕ ਗੱਲ ਬੜੀ ਕੀਮਤੀ ਹੈ, ਤੁਸੀਂ ਬਿਲਕੁਲ ਠੀਕ ਹੈ, ਮੈਨੂੰ ਏਦਾਂ ਹੀ ਲੱਗਦਾ ਹੈ ਕਿ ਕੱਲ ਹਜੇ 20-25 ਸਾਲ ਪਹਿਲਾਂ ਇੱਥੇ ਕੈਨੇਡਾ ਆਏ ਸੀ, ਏਦਾਂ ਹੀ ਲੱਗਦਾ, ਔਰ ਮੈਂ ਹਾਂਜੀ, ਔਰ ਤੁਸੀਂ ਮੇਰੇ ਦਿਲ ਦੀ ਗੱਲ ਪਕੜੀ, ਔਰ ਮੈਂ ਆਈ ਐਮ ਸ਼ੋਰ ਇਹ ਸਾਰੇ ਸੋਚਦੇ ਹੋਣਗੇ, ਮੈਂ ਵੀ ਇਹੀ ਸੋਚਦਾ, ਮੈਂ ਕਿਹਾ ਯਾਰ ਮੈਂ ਇਹ ਗੱਲ ਰੋਜ਼ਾਨਾ ਹੀ ਸੋਚ ਲੈਂਦਾ ਵੈਸੇ, ਇੱਕ ਤੇ ਮੈਂ ਸੋਚਦਾ ਯਾਰ 20-25 ਸਾਲ ਏਦਾਂ ਲੱਗਦਾ ਜੇ ਕੱਲ ਆਏ ਸੀ ਕੈਨੇਡਾ, ਤੇ ਮੈਨੂੰ ਏਦਾਂ ਲੱਗਦਾ ਕਿ ਮੈਂ ਫਟਾਫਟ ਨਾ ਆਪਣੇ ਆਪ ਨੂੰ ਪੋਜੀਸ਼ਨ ਚ ਪਾਉਂਦਾ ਕਿ 20-25 ਸਾਲ ਹੋਰ ਏਦਾਂ ਹੀ ਨਿਕਲ ਜਾਣੇ ਫਾਸਟ, ਤੇ ਮੈਂ ਕੁਸ਼ਚਨ ਵੀ ਪੁੱਛਦਾ, ਰੋਜ਼ ਪੁੱਛਦਾ, ਦਿਸ ਇਜ਼ ਅ ਕੁਸ਼ਚਨ ਫਾਰ ਮੀ ਐਵਰੀ ਸਿੰਗਲ ਡੇ। ਤੁਸੀਂ ਮੈਨੂੰ ਹੁਣੇ ਕਿਹਾ ਕਿ 20 ਸਾਲ ਬਾਅਦ ਤੁਸੀਂ 70 ਸਾਲ 71 ਸਾਲ ਦੇ ਹੋ ਜਾਣਾ, ਬਿਲਕੁਲ ਮੈਂ ਰੋਜ਼ ਪਾਉਂਦਾ ਆਪਣੇ ਆਪ ਨੂੰ ਇਸ ਕੁਸ਼ਚਨ ਦੇ ਵਿੱਚ ਕਿ ਮੈਂ ਜਦੋਂ 20 ਸਾਲ ਇਹ ਬੜੀ ਤੇਜ਼ੀ ਨਾਲ ਨਿਕਲ ਗਿਆ, ਜਦੋਂ ਅੱਗੇ ਵੀ ਨਿਕਲ ਜਾਣੇ, ਮੇਰਾ ਇੱਕ ਇੱਕ ਮਿੰਟ ਜਾਂ ਇੱਕ ਇੱਕ ਦਿਨ ਇੱਕ ਇੱਕ ਆਵਰ ਬੜਾ ਕੀਮਤੀ ਹੈ, ਤੇ ਹਾਊ ਡੂ ਆਈ ਮੇਕ ਦਾ ਬੈਸਟ ਪੋਸੀਬਲ ਯੂਜ਼ ਆਫ ਇਟ।
ਦੇਖੋ ਲਾਈਫ ਆਪਣੀ ਕੋਈ ਨੀ ਵਧਾ ਸਕਦਾ, ਤੁਸੀਂ ਬਿਲੀਨੀਅਰ ਕਿਉਂ ਨਾ ਬਣ ਜਾਓ, ਤੁਸੀਂ 80 ਸਾਲ ਦਾ 180 ਸਾਲ ਤੱਕ ਕਰ ਨਹੀਂ ਸਕਦੇ, ਔਰ ਹਰ ਬੰਦੇ ਨੂੰ ਸਮਝ ਆ ਗਈ ਹੋਈ ਹੈ, ਲੇਕਿਨ ਕੀ ਕਰ ਸਕਦੇ ਹੋ ਤੁਸੀਂ ਅਗਲੇ 20 ਸਾਲ, 70 ਤੱਕ, 80 ਦੀ, 90 ਦੀ ਕੋਈ ਵੀ ਗੱਲ ਕਰੋ, 20 ਸਾਲ ਦਾ 50 ਸਾਲ ਤਾਂ ਨਹੀਂ ਕਰ ਸਕਦੇ, ਲੇਕਿਨ 20 ਸਾਲ ਦਾ ਐਕਸਪੀਰੀਅੰਸ ਇਸ ਤਰ੍ਹਾਂ ਕਰ ਦੋ ਕਿ 20 ਸਾਲ 200 ਸਾਲਾਂ ਦੀ ਤਰ੍ਹਾਂ ਫੀਲ ਹੋਏ, ਉਹ ਤਦੀ ਫੀਲ ਹੋਣਗੇ ਜਦੋਂ ਹਰ ਇੱਕ ਮਿੰਟ ਤੁਹਾਡਾ ਅਲਾਈਨਡ ਹੋਇਆ ਹੋਇਆ ਉਸ ਚੀਜ਼ ਨਾਲ ਜੋ ਤੁਸੀਂ ਲਾਈਫ ਖੁਦ ਕਰਨਾ ਚਾਹੁੰਦੇ ਹੋ। ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰਨਾ ਚਾਹੁੰਦੇ ਹੋ ਲੇਕਿਨ ਫੇਰ ਵੀ ਕਰੋ, ਭਾਵਾਂ ਉਹ ਰਿਸਪੋਂਸਿਬਿਲਟੀ ਹੈ, ਭਾਵਾਂ ਮਜਬੂਰੀ ਹੈ, ਭਾਵਾਂ ਕਰਨੀਆਂ ਪੈਂਦੀਆਂ, ਭਾਵਾਂ ਹੈਬਿਟ ਹੈ, ਉਹ ਟਾਈਮ ਜਿਹੜਾ ਉਹ ਯਾਦ ਵੀ ਨਹੀਂ ਰਹਿਣਾ। ਜਦੋਂ ਮੈਂ ਕੱਲ ਵੀ ਪਰਸੋਂ ਚੌਥ ਇੱਕ ਗੱਲ ਕਹੀ ਸੀ, ਸਵੇਰ ਤੋਂ ਲੈ ਕੇ ਹੁਣ ਤੱਕ ਕੀ ਕੀਤਾ ਸਾਨੂੰ ਯਾਦ ਨਹੀਂ ਰਹੇਗਾ, ਲੇਕਿਨ ਜਿਹੜੀਆਂ ਚੀਜ਼ਾਂ ਸਾਨੂੰ ਮੈਟਰ ਕਰਦੀਆਂ ਉਹ ਯਾਦ ਰਹਿ ਜਾਂਦੀਆਂ। ਬਾਕੀ ਟਾਈਮ ਬੰਦਾ ਕਹਿੰਦਾ ਨਾ ਟਾਈਮ ਨਿਕਲ ਗਿਆ ਯਾਰ, ਸਵੇਰ ਦੇ 6 ਵਜੇ ਤੋਂ ਲੈ ਕੇ ਹੁਣ ਤੱਕ ਉਹ ਪਤਾ ਨਹੀਂ ਲੱਗਾ, ਕਿਉਂਕਿ ਬੜੀਆਂ ਸਾਰੀਆਂ ਐਸੀਆਂ ਐਕਟੀਵਿਟੀਆਂ ਕਰਦੀਆਂ ਜੋ ਸਾਡੇ ਲਈ ਇੰਨੀ ਇੰਪੋਰਟੈਂਟ ਵੀ ਨਹੀਂ ਸੀਗੀਆਂ। ਅਗਲੇ 20 ਸਾਲ ਮੇਰੇ ਹੋਣ, ਤੁਹਾਡੇ ਹੋਣ, ਕਿਸੇ ਦੇ ਵੀ ਹੋਣ ਜਾਂ 40 ਸਾਲ ਹੋਣ, ਕੱਲ ਤੋਂ ਜਾਂ ਅੱਜ ਤੋਂ ਹਰ ਚੀਜ਼ ਕੌਂਸ਼ੀਅਸਲੀ ਜੀਣਾ ਸ਼ੁਰੂ ਕਰ ਦਿਓ। 100% ਨਹੀਂ ਹੋ ਸਕਦਾ, ਅੰਡਰਸਟੈਂਡ, ਕੌਂਸ਼ੀਅਸਲੀ ਜੀਣਾ ਸ਼ੁਰੂ ਕਰ ਦਿਓ, ਔਰ ਜੋ ਕਰਨਾ ਚਾਹੁੰਦੇ ਹੋ, ਐਸ ਲੌਂਗ ਐਸ ਕਿਸੇ ਦੇ ਰਾਈਟਸ ਦੇ ਵਿੱਚ ਇੰਟਰਫੇਅਰ ਨਹੀਂ ਕਰ ਰਹੇ, ਐਸ ਲੌਂਗ ਐਸ ਕਿਸੇ ਹੋਰ ਇਨਸਾਨ ਦੇ ਰਾਈਟਸ ਨੂੰ ਵਾਇਲੇਟ ਨਹੀਂ ਕਰ ਰਹੇ, ਜੋ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਕਰੋ, ਫਿਰ ਦੇਖੋ ਲਾਈਫ ਕਿੱਦਾਂ ਫੀਲ ਹੁੰਦੀ ਹੈ। ਬੰਦਾ ਕਹਿੰਦਾ ਨਹੀਂ ਯਾਰ ਮਜ਼ਾ ਆ ਰਿਹਾ, ਲਾਈਫ ਜੀ ਆ ਪ੍ਰੋਪਰਲੀ, ਇੱਦਾਂ ਹੀ ਜੀਣੀ ਚਾਹੀਦੀ ਔਰ ਗੁੱਡ ਆ, ਮੈਂ ਸੈਟਿਸਫਾਈਡ ਹੈਗਾ, ਐ ਨਹੀਂ ਲੱਗਣਾ ਚਾਹੀਦਾ ਕਿ ਟਾਈਮ ਘੱਟ ਪੈ ਗਿਆ ਲਾਈਫ ਦੇ ਵਿੱਚ। ਲਾਈਫ ਚ ਟਾਈਮ ਘੱਟ ਨਹੀਂ ਹੈ, 80 ਸਾਲ ਘੱਟ ਨਹੀਂ ਹੈਗੇ, ਲੇਕਿਨ ਜਿਹੜੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਉੱਤੇ ਜਿਹੜਾ ਅਸੀਂ ਟਾਈਮ ਲਗਾਉਂਦੇ ਹਾਂ ਉਹ ਅਸੀਂ ਖੁਦ ਹੀ ਕੌਂਸ਼ੀਅਸਲੀ ਘੱਟ ਰੱਖਿਆ ਹੋਇਆ। ਜੇ ਅਸੀਂ ਉਸ ਇਕੁਏਸ਼ਨ ਨੂੰ ਵਧਾ ਦਈਏ ਨਾ, ਕਿ 80 ਸਾਲ ਬਹੁਤ ਗੁੱਡ ਹੈਗੇ ਨੇ ਟੂ ਲਿਵ ਦ ਮੋਸਟ ਬਿਊਟੀਫੁਲ ਲਾਈਫ ਔਨ ਦਾ ਪਲੈਨਟ ਅਰਥ। ਜੀ ਸਰ,
ਬਹੁਤ ਵਧੀਆ, ਬਹੁਤ ਵਧੀਆ, ਔਰ ਮੈਂ ਇੰਨਾ ਹੀ ਕਹਾਂਗਾ ਕਿ ਤੁਸੀਂ ਵੀ ਆਪਣੀ ਫਾਊਂਡੇਸ਼ਨ ਵਧੀਆ ਕਰਨੀ ਹੈ ਅੱਜ ਹੀ, ਚਾਹੇ ਫਾਈਨੈਂਸ਼ੀਅਲ ਪਲੈਨਿੰਗ ਹੈ, ਚਾਹੇ ਕੁਛ ਵੀ ਹੈ, ਚਾਹੇ ਲਾਈਫ ਦੀ ਫਾਊਂਡੇਸ਼ਨ ਵਧੀਆ ਕਰਨੀ ਹੈ, ਚੱਡਾ ਸਾਹਿਬ ਦੇ ਨਾਲ ਜਾ ਕੇ ਮਿਲੋ। ਜੋ ਮੈਨੂੰ ਕਈ ਲੋਕਾਂ ਦੀ ਗੱਲ ਵਧੀਆ ਲੱਗਦੀ ਹੈ, ਦੇਖੋ ਪ੍ਰੋਫੈਸ਼ਨ ਤੇ ਹਰੇਕ ਦਾ ਹੈ, ਹਰੇਕ ਨੇ ਦਾਲ ਫੁਲਕਾ ਖਾਣਾ, ਚਾਹੇ ਅਸੀਂ ਰੀਅਲ ਸਟੇਟ ਚ ਹੈ, ਚਾਹੇ ਮੋਰਗੇਜ ਹੈ, ਫਾਈਨੈਂਸ਼ੀਅਲ ਪਲੈਨਿੰਗ ਚ, ਮੀਡੀਆ ਚ, ਬਟ ਜੇ ਕਿਸੇ ਦਾ ਫੋਕਸ ਇਨ ਡਿਲੀਵਰਿੰਗ ਐਕਸਲੈਂਸ, ਕਿ ਜਿਹੜਾ ਵੀ ਤੁਹਾਡੇ ਕੋਲ ਆਇਆ, ਕੋਈ ਵੀ ਤੁਹਾਡੇ ਕੋਲ ਆਇਆ, ਤੁਸੀਂ ਐਕਸਲੈਂਸ ਵੱਲ ਫੋਕਸ ਹੈ ਤੁਹਾਡਾ, ਵੀ ਉਹਨੂੰ ਵਧੀਆ ਸਲਾਹ ਦੇਣੀ ਹੈ, ਸਿਰਫ ਇਹ ਨਹੀਂ ਦੇਖਦੇ ਹਾਂ ਕਿ ਜੀ ਹਾਂਜੀ ਮੈਨੂੰ ਇਹਦੇ ਵਿੱਚੋਂ ਕੀ ਬੈਨੀਫਿਟ ਹੈ, ਤੇ ਫਿਰ ਉਹ ਜਿਹੜਾ ਪ੍ਰੋਫੈਸ਼ਨਲ ਹੈ ਹਮੇਸ਼ਾ ਹੀ ਵਧੀਆ ਤੁਹਾਨੂੰ ਸਲਾਹ ਦੇਗਾ।
ਮੈਂ ਬਿਲਕੁਲ ਕਲੀਅਰਲੀ ਇੱਕ ਚੀਜ਼ ਮੈਂਸ਼ਨ ਕਰਨਾ ਚਾਹੁੰਦਾ ਅੱਜ, ਮੈਂ ਲਾਈਫ ਚ ਇਸ ਟਾਈਮ ਜੇ ਮੈਂ ਬਿਜ਼ਨਸ ਫਾਈਨਾਂਸ ਨੂੰ ਛੱਡ ਕੇ ਲਾਈਫ ਦੀਆਂ ਦੂਜੀਆਂ ਵੀ ਗੱਲਾਂ ਕਰਦੇ ਰਹਿੰਦੇ ਹਾਂ, ਜ਼ਿਆਦਾਤਰ ਉਹੀ ਕਰਦੇ, ਉਹਦੇ ਪਿੱਛੇ ਇੱਕ ਰੀਜ਼ਨ ਹੈ, ਮੈਂ ਕਲੀਅਰ ਕਰਨਾ ਚਾਹ, ਹਰ ਚੀਜ਼ ਕਲੀਅਰ ਹੋਣੀ ਚਾਹੀਦੀ ਹੈ। ਮੇਰੀ ਆਪਣੀ ਕਮਿਊਨਿਟੀ ਤੋਂ ਜਿੰਨੀ ਵੀ ਸਾਡੀ ਕਮਿਊਨਿਟੀ ਹੈ, ਇਹਨਾਂ ਨੇ ਮੈਨੂੰ ਜੋ ਚਾਹੀਦਾ ਸੀਗਾ, ਮੈਨੂੰ ਮੇਰੀ ਲਾਈਫ ਨੂੰ ਡੀਸੈਂਟ ਜਿੱਦਾਂ ਵੀ ਮੈਨੂੰ ਲਾਈਫ ਚਾਹੀਦੀ ਸੀ, ਮੈਨੂੰ ਇਸ ਕਮਿਊਨਿਟੀ ਨੇ ਪ੍ਰੋਵਾਈਡ ਕਰ ਦਿੱਤਾ। ਠੀਕ ਹੈ, ਮੈਨੂੰ ਅੱਜ ਆਪਣੀ ਕਮਿਊਨਿਟੀ ਤੋਂ ਪੈਸਾ ਨਹੀਂ ਕਮਾਉਣਾ, ਮੈਂ ਫੁਲਫਿਲਮੈਂਟ ਕਮਾ ਰਿਹਾ ਆਪਣੀ ਲਾਈਫ ਚ, ਔਰ ਮੈਂ ਅਗਲੇ 40 ਸਾਲ ਸਿਰਫ ਫੁਲਫਿਲਮੈਂਟ ਕਮਾਉਣੀ ਹੈ, ਉਹੀ ਮੇਰੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਮੈਂ ਸਿਰਫ ਆਪਣੀ ਇੰਟੈਂਸ਼ਨ ਦੱਸ ਰਿਹਾ ਕਿ ਮੈਂ ਦੁਨੀਆ ਚ ਲੱਭ ਕੀ ਰਿਹਾ, ਸਿਰਫ ਫੁਲਫਿਲਮੈਂਟ, ਉਹਦੇ ਇਲਾਵਾ ਸਭ ਇਮਟੀਰੀਅਲ ਹੈ। ਬਿਜ਼ਨਸ ਇਹ ਉਹ ਚੱਲੇ ਆ, ਅੱਗੇ ਵੀ ਚੱਲਦੇ ਰਹਿੰਦੇ ਆ, ਉੱਤੇ ਡਿਪੈਂਡੈਂਸੀ ਨਹੀਂ ਹੈਗੀ। ਜੇ ਮੈਂ ਕਿਸੇ ਲਈ ਕੁਛ ਕਰ ਰਿਹਾ, ਇੱਕੋ ਹੀ ਪਰਪਸ ਹੈ ਮੇਰਾ ਪਿੱਛੇ, ਫੁਲਫਿਲਮੈਂਟ ਐਂਡ ਨਥਿੰਗ ਐਲਸ, ਦੈਟਸ ਇਟ। ਮੈਂ ਸਿਰਫ ਐਡ ਕਰਨਾ ਚਾਹੁੰਦਾ ਸੀਗਾ।
ਥੈਂਕ ਯੂ ਸੋ ਮਚ ਚੱਡਾ ਸਾਹਿਬ, ਬੜੀ ਵਧੀਆ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ। ਨੰਬਰ ਧਿਆਨ ਦੇ ਨਾਲ ਨੋਟ ਕਰ ਲਓ, 416-300-5055। ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ,
ਟੇਕ ਕੇਅਰ ਸਰ।
ਥੈਂਕ ਯੂ, ਟੇਕ ਕੇਅਰ। ਗੱਲਬਾਤ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ, ਔਰ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ, ਐਂਡ ਦੈਨ ਵੀਲ ਕੈਰੀ ਔਨ ਦ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ, ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਆ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨਰ ਵਾਟਰਲੂ ਤੇ ਜ਼ਰੂਰ ਆਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
आपके जहन में कुछ क्रिकेट चल रहा है? दुनिया के बेहतरीन खिलाड़ी आ रहे हैं आपके शहर ब्रैम्पटन में। बाबर आजम, डेविड वार्नर, क्रिस लीन, शाहीन अफरीदी, शकीबुल हसन और मजीद सुपरस्टार को देखिए एक्शन में जुलाई 25 से 11 अगस्त तक TD क्रिकेट अरीना ब्रैम्पटन में। बुक योर टिकट्स नाउ एट tickets.gt20.ca एंड डू नॉट मिस आउट नॉर्थ अमेरिकाज बिगेस्ट क्रिकेट इवेंट।
दस क दिन हो गए तेन स्नेहा लाई इग्नोर ही कर रहा हूं फोन इग्नोर हो जूगा गोलियां इग्नोर नहीं होनी आप परिवार का ध्यान रखी फिर ना कहीं भी दसिया नहीं
जस्टिन ट्रूडो सॉफ्ट ऑन क्राइम पॉलिसीज की वजह नाल एक्सटॉर्शन राइज से है लिबरल्स ने एक्सटॉर्शन ते पेनल्टीज भी घटा दित्तियां हन इस दौरान पीयर पॉलीएफ एक्सटॉर्शन दे अगेंस्ट बिल लेके आए सन अते जस्टिन ट्रूडो ते जगमीत सिंह ने इस दे खिलाफ वोट की हुन सिर्फ कॉमन सेंस कंजरवेटिव्स ही कैनेडा का माहौल ठीक कर सकते ने ब्रॉट यू बाय पीयर पॉलीएफ एंड कैनेडाज कंजरवेटिव्स
इस सैटरडे जुलाई 20th को दोपहर 12 बजे से लेकर 4 बजे तक हमारे साथ जुड़े जब वाई मीडिया की टीम टास्क को ब्रैम्पटन पे लाइव ब्रॉडकास्ट करेगी जो कि 338 क्वीन स्ट्रीट ईस्ट पर है मेजर इंटरसेक्शन क्वीन स्ट्रीट ईस्ट और हाईवे 410 पूरे जुलाई हमारे बाय वन गेट वन हाफ प्राइस ऑफर के साथ शानदार डील्स का फायदा उठाए जो कि क्लियरेंस आइटम्स पर लागू होती है और कई तरह के प्रोडक्ट्स पर हैं जैसे कि घर के जरूरी सामान रेफ्रिजरेशन कुकिंग अप्लायंसेज आउटडोर केयर लॉन्ड्री सॉल्यूशंस एंड और भी बहुत कुछ इन एक्सक्लूसिव डिस्काउंट्स को मिस ना करें और जुलाई 20th को हमें विजिट करें इन खास ऑफर्स का फायदा उठाने के लिए साथ ही आप शानदार इनाम भी जीत सकते हैं अधिक जानकारी के लिए वाई मीडिया को 416-475-5000 पर कॉल करें दैट इज 416-475-5000 पर
यू कैन लिसन टू द हेडलाइंस एनीवेयर But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian
Pulse. Why Media Group ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਡਿਗਨਿਟਰੀਜ਼ ਇਸ ਵੇਲੇ ਆ ਰਹੇ ਨੇ ਜਨਰਲ ਚੈਨੀ ਕਹਿੰਗਨ ਉਹਨਾਂ ਦੇ ਜੋ ਕਿ ਸਟਾਫ ਬਣਨ ਜਾ ਰਹੇ ਨੇ ਸੋ ਸਭ ਤੋਂ ਅੱਗੇ ਖੁਦ ਜਨਰਲ ਸਾਹਿਬਾ ਸ਼ੀ ਇਜ਼ ਲੀਡਿੰਗ ਦੈਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਹੋਰ ਸਾਡੇ ਪਬਲਿਕ ਸੇਫਟੀ ਮਿਨਿਸਟਰ ਸਾਡੇ ਡਿਫੈਂਸ ਮਿਨਿਸਟਰ ਬਿਲ ਬਲੇਅਰ ਸਾਹਿਬ ਸਭ ਪਹੁੰਚ ਰਹੇ ਨੇ ਬਿਊਟੀਫੁਲ ਸੈਰੇਮਨੀ ਅਸੀਂ ਜਿਹੜੀ ਇਸ ਵੇਲੇ ਹੋ ਰਹੀ ਆਟਵਾ ਦੇ ਵਿੱਚ ਔਰ ਇਹ ਜਿਹੜੀ ਸੈਰੇਮਨੀ ਹੋ ਰਹੀ ਆਟਵਾ ਵਿੱਚ ਇਹਦੀਆਂ ਕੁਝ ਝਲਕੀਆਂ ਜਿਹੜੀਆਂ ਅਸੀਂ ਤੁਹਾਡੇ ਲਈ ਜ਼ਰੂਰ ਵਾਈ ਮੀਡੀਆ ਦੇ ਉੱਤੇ ਵੀ ਪੇਸ਼ ਕਰਾਂਗੇ ਮੈਂ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਔਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾਂ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਬਹੁਤ ਸਾਰੇ ਜਿਹੜੇ ਈਵੈਂਟਸ ਹੁੰਦੇ ਨੇ ਸੋ ਬੀਇੰਗ ਇਨ ਮੀਡੀਆ ਕਾਫੀ ਸਾਰੇ ਈਵੈਂਟਸ ਅਸੀਂ ਅਟੈਂਡ ਕਰਦੇ ਹਾਂ ਕਈ ਈਵੈਂਟਸ ਤੇ ਸਾਡੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੇ ਈਵੈਂਟਸ ਹੁੰਦੇ ਹੀ ਨੇ ਬਟ ਬਹੁਤ ਸਾਰੇ ਐਸੇ ਈਵੈਂਟਸ ਹੁੰਦੇ ਨੇ ਮੈਂ ਹੁਣ ਜੇ ਅੱਜ ਡਿਗਨਿਟਰੀਜ਼ ਤੇ ਸਾਰਾ ਦੇਖ ਰਿਹਾ ਇੱਥੇ ਸਾਡੀ ਆਪਣੀ ਕਮਿਊਨਿਟੀ ਦਾ ਮੈਨੂੰ ਕੋਈ ਵੀ ਬੰਦਾ ਫਿਲਹਾਲ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਸਾਡੇ ਆਪਣੇ ਭਾਈਚਾਰੇ ਤੋਂ ਜੇ ਮੈਂ ਗੱਲ ਕਰਿਆ ਤੇ ਹਰਜੀਤ ਸੱਜਣ ਸਾਹਿਬ ਡਿਫੈਂਸ ਮਿਨਿਸਟਰ ਰਹੇ ਨੇ ਅਨੀਤਾ ਆਨੰਦ ਜੀ ਡਿਫੈਂਸ ਮਿਨਿਸਟਰ ਰਹੇ ਨੇ ਬਟ ਅੱਜ ਅਸੀਂ ਡਿਫੈਂਸ ਦੀ ਗੱਲ ਕਰੀਏ ਹੁਣ ਇਸ ਸਮੇਂ ਉੱਥੇ ਆਟਵਾ ਦੇ ਵਿੱਚ ਇਹ ਸਾਰਾ ਕੁਝ ਈਵੈਂਟ ਹੋ ਰਿਹਾ ਦੇ ਆਰ ਸਿੰਗਿੰਗ ਓ ਕੈਨੇਡਾ ਰਾਈਟ ਨਾਓ ਕਿੰਨੇ ਲੋਕ ਨੇ ਜਿਹੜੇ ਆਪਣੀ ਕਮਿਊਨਿਟੀ ਦੇ ਹੈਗੇ ਨੇ ਇੱਥੇ ਮੈਨੂੰ ਦੂਰ ਦੂਰ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਠੀਕ ਹੈ ਉਹ ਬਹੁਤ ਪਿੱਛੇ ਸ਼ਾਇਦ ਇੱਕ ਆਪਣੀ ਕਮਿਊਨਿਟੀ ਤੋਂ ਇੱਕ ਸਿੰਘ ਸਾਹਿਬ ਨਜ਼ਰ ਆ ਰਹੇ ਨੇ ਉਹ ਦੂਰੇ ਉਹਨਾਂ ਨੇ ਟਰਬਨ ਬੰਨਿਆ ਬਾਕੀ ਹੋਰ ਕੋਈ ਇੱਧਰ ਦੇਖੋ ਜਿੱਧਰ ਵੀ ਕੈਮਰਾ ਜਾ ਰਿਹਾ ਬੈਨ ਹੋ ਰਿਹਾ ਕਿਤੇ ਕੋਈ ਆਪਣਾ ਬੰਦਾ ਨਜ਼ਰ ਨਹੀਂ ਆ ਰਿਹਾ ਉਹਦੇ ਲਈ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਵੀ ਮਸਟ ਗੈਟ ਇਨਵੋਲਵਡ ਇਨ ਸੋ ਮੈਨੀ ਡਿਫਰੈਂਟ ਈਵੈਂਟਸ ਦੈਟ ਆਰ ਹੈਪਨਿੰਗ ਹੁਣ ਕੱਲ ਮੈਂ ਗਿਆ ਇੱਥੇ ਵੁੱਡਬਾਈਨ ਰੇਸ ਟਰੈਕ ਦੇ ਉੱਤੇ ਉਹ ਕਹਿੰਦੇ ਜੀ ਸਾਡੇ ਇੱਥੇ ਕਿੰਗਸ ਪਲੇਟ ਜਿਹੜਾ ਹੈ ਉਹ ਅਸੀਂ ਹੁੰਦਾ ਹਰ ਸਾਲ ਔਰ ਪਹਿਲਾਂ ਇਹਨੂੰ ਕੁਈਨਸ ਪਲੇਟ ਕਹਿੰਦੇ ਸੀ ਨਾਓ ਵੀ ਨੋ ਦਿਸ ਕੁਈਨ ਇਜ਼ ਨੋ ਮੋਰ ਨਾਓ ਇਟਸ ਕਿੰਗ ਸੋ ਕਿੰਗਸ ਪਲੇਟ ਜਿਹੜੀ ਹਾਰਸ ਰੇਸ ਹੁੰਦੀ ਹੈ ਸੋ ਕੱਲ ਮੈਂ ਉੱਥੇ ਟੂਰ ਕਰਕੇ ਆਇਆ ਇੱਥੇ ਵੁੱਡਬਾਈਨ ਦੀ ਫੈਸਿਲਿਟੀ ਤੇ ਉਹ ਕਹਿੰਦੇ ਜੀ ਇੱਥੇ 2000 ਘੋੜੇ ਨੇ ਸਾਡੇ ਕੋਲ ਆਸਟੇਬਲ ਦੇ ਵਿੱਚ ਪਿੱਛੇ ਮੈਂ ਹੈਰਾਨ ਹੋ ਗਿਆ ਵੀ ਅੱਛਾ 2000 ਘੋੜੇ ਸੋ ਆਪਣੀ ਕਮਿਊਨਿਟੀ ਜਿਹੜੀ ਹੈ ਕਿ ਅਸੀਂ ਇਨ੍ਹਾਂ ਈਵੈਂਟਸ ਵਿੱਚ ਇਨਵੋਲਵ ਹੁੰਦੇ ਜਾਂ ਨਹੀਂ ਹੁੰਦੇ ਇਹ ਸਾਨੂੰ ਦੇਖਣਾ ਪਏਗਾ ਕਿਉਂਕਿ ਅੱਜ ਵੀ ਮੈਂ ਜਦੋਂ ਦੇਖ ਰਿਹਾ ਕਿ ਜਨਰਲ ਜੈਨੀ ਕਰਿੰਗਨ ਦੀ ਜਿਹੜੀ ਆਫੀਸ਼ੀਅਲ ਸੈਰੇਮਨੀ ਅੱਜ ਟੂ ਟੇਕ ਓਵਰ ਦਾ ਕਮਾਂਡ ਐਸ ਕੈਨੇਡੀਅਨ ਆਰਮਡ ਫੋਰਸਿਸ ਸੋ ਉੱਥੇ ਵੀ ਆਪਣੇ ਕੋਈ ਬੰਦੇ ਜ਼ਿਆਦਾ ਨਜ਼ਰ ਨਹੀਂ ਆ ਰਹੇ ਸੋ ਇਹਦੇ ਵਿੱਚ ਸਾਡੀ ਇਨਵੋਲਵਮੈਂਟ ਜ਼ਰੂਰੀ ਹੈ ਸੈਨੇਟਰ ਕਿੱਦਾਂ ਬਣਦੇ ਨੇ ਜਾਂ ਆਰਡਰ ਆਫ ਕੈਨੇਡਾ ਕਿਹਨੂੰ ਮਿਲਦਾ ਕਦੋਂ ਮਿਲਦਾ ਜਾਂ ਕੋਈ ਹੋਰ ਜਿਹੜੇ ਇਹ ਬੜੀਆਂ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ ਸਾਡੀ ਕੋਸ਼ਿਸ਼ ਹੋਏਗੀ ਐਟ ਵਾਈ ਮੀਡੀਆ ਕਿ ਅਸੀਂ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਨੈਕਟਡ ਰੱਖੀਏ। ਹਾਂ ਮੈਂ ਇੱਥੇ ਦੁਬਾਰਾ ਜ਼ਰੂਰ ਜ਼ਿਕਰ ਕਰਦਾ ਕਿ ਚੈਨਲ ਵਾਈ ਦੇ ਉੱਤੇ ਵੀ ਅਸੀਂ ਕਾਫੀ ਚੀਜ਼ਾਂ ਪੇਸ਼ ਕਰਦੇ ਹਾਂ, ਬਟ ਵਾਈ ਪਲੱਸ ਜਿਹੜਾ ਸਾਡਾ 24/7 ਆਲ ਇੰਗਲਿਸ਼ ਚੈਨਲ ਹੈ ਉਹ ਇਸ ਲਈ ਅਸੀਂ ਲਾਂਚ ਕੀਤਾ ਹੈ ਕਿ ਜੇ ਕੋਈ ਕਹਿੰਦਾ ਹੈ ਕਿ ਠੀਕ ਹੈ ਅਸੀਂ SGPC ਦੀ ਵੀ ਜਾਣਕਾਰੀ ਲੈ ਲਈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਘੱਟ ਗਿਆ ਵੱਧ ਗਿਆ, ਅਕਾਲੀ ਦਲ ਦੇ ਨਾਲ ਕੀ ਰਿਲੇਸ਼ਨ ਹੈ, ਜਥੇਦਾਰ ਸਾਹਿਬ ਦੇ ਹੁਕਮ ਆਏ ਨੇ ਉਹਨਾਂ ਨੇ ਇੱਦਾਂ ਕਿਹਾ, ਉਹ ਸਾਰਾ ਸਿਲਸਿਲਾ ਚੱਲਦਾ ਰਹੇਗਾ ਚੈਨਲ ਵਾਈ ਦੇ ਉੱਤੇ, ਇੱਥੇ ਰੇਡੀਓ ਵਾਈ ਤੇ ਵੀ ਚੱਲਦਾ ਰਹੇਗਾ, ਬਟ ਵਾਈ ਪਲੱਸ ਜਿਹੜਾ ਉਹਦਾ ਫੋਕਸ ਹੋਏਗਾ ਜੋ ਅਸੀਂ ਹਮੇਸ਼ਾ ਗੱਲ ਕਰਦੇ ਹਾਂ। ਵੈਸੇ ਤਾਂ ਵਾਈ ਮੀਡੀਆ ਦਾ ਹੀ ਸਾਡਾ ਪੂਰਾ ਨਾਰਾ ਹੈ ਕੈਨੇਡਾ ਫਸਟ, ਲੇਕਿਨ ਉਹ ਤੇ ਹਾਈਲੀ ਹਾਈਲੀ ਫੋਕਸਡ ਅਸੀਂ ਕੈਨੇਡਾ ਤੇ ਹੈ। ਕੱਲ ਮੈਨੂੰ ਫੀਡਬੈਕ ਮਿਲੀ ਕਿ ਜੀ ਪ੍ਰੈਸ ਕਾਨਫਰੰਸ ਅਸੀਂ ਪੂਰੀ ਦੇਖੀ, ਥੈਂਕ ਯੂ ਫਾਰ ਪਲੇਇੰਗ ਦੈਟ। ਬਿਲਕੁਲ, ਤਾਂ ਕਿ ਸਾਡੀ ਅਪੀਲ ਪੁਲਿਸ ਨੇ ਐਡੀ ਵੱਡੀ ਹਥਿਆਰਾਂ ਦੀ ਖੇਪ ਪਕੜੀ ਹੈ, ਬਹੁਤ ਵੱਡੇ ਹਥਿਆਰ ਇੱਥੋਂ ਮਿਲੇ ਨੇ, ਸੋ ਉਹ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਕੌਣ ਲੋਕ ਨੇ ਉਹਦੇ ਵਿੱਚ। ਸਾਰੇ ਅਸੀਂ ਤਸਵੀਰਾਂ ਦਿਖਾਈਆਂ ਕਿ ਆਹ 10 ਬੰਦੇ ਗ੍ਰਿਫ਼ਤਾਰ ਹੋਏ ਆ, ਆਹ ਇਹਨਾਂ ਦੇ ਨਾਮ ਹੈ, ਆਹ ਦੇਖੋ ਜੀ, ਬੜੀ ਬੜੀ ਏਦਾਂ ਲੱਗਦਾ ਇੱਕ ਵੱਡੀ ਇੱਕ ਆਰਮੀ ਤਿਆਰ ਕੀਤੀ ਜਾ ਸਕਦੀ ਹੈ, ਇੰਨੇ ਜ਼ਿਆਦਾ ਹਥਿਆਰ ਸੀਗੇ, ਬੜੀਆਂ ਬੜੀਆਂ ਗਨਸ, ਆਟੋਮੈਟਿਕ ਗਨਸ, ਫਿਰ ਛੋਟੀਆਂ ਪਿਸਟਲ, ਹੋਰ ਕਿੰਨਾ ਕੁਛ, ਔਰ ਇਹ ਹਿਸਟਰੀ ਦੇ ਵਿੱਚ ਕਹਿੰਦੇ ਜੀ ਇੰਨੀ ਬੜੀ ਹਥਿਆਰਾਂ ਦੀ ਖੇਪ, ਇੰਨਾ ਵੱਡਾ ਜਿਹੜਾ ਸਿਲਸਿਲਾ ਸੀ ਹਥਿਆਰਾਂ ਦਾ, ਸਾਰੇ ਉਹਨੇ ਮੋਹਰੇ ਲਗਾਏ ਸੀ, ਡਿਸਪਲੇ ਕੀਤੇ ਸੀ, ਔਰ ਫਿਰ ਸਾਰੇ ਪੁਲਿਸ ਚੀਫ ਨੇ ਕੀ ਕਿਹਾ, ਕਿੱਦਾਂ ਗ੍ਰਿਫ਼ਤਾਰ ਹੋਏ, ਸਾਰੀ ਡਿਟੇਲ ਕੱਲ ਵਾਈ ਪਲੱਸ ਜਿਹੜਾ 24/7 ਆਲ ਇੰਗਲਿਸ਼ ਚੈਨਲ ਹੈ ਉਹਦੇ ਤੇ ਅਸੀਂ ਪੇਸ਼ ਕੀਤੀ ਹੈ। ਸੋ ਤੁਸੀਂ ਆਪਣੇ ਫੇਵਰੇਟਸ ਦੇ ਵਿੱਚ ਸਾਡੀ ਰਿਕੁਐਸਟ ਹੈ, ਹਾਂ ਫੀਡਬੈਕ ਵੀ ਤੁਹਾਡੇ ਨੂੰ ਬਹੁਤ ਵਧੀਆ ਫੀਡਬੈਕ ਆਉਂਦੀ ਹੈ, ਉਹਦੇ ਲਈ ਮੈਂ ਸ਼ੁਕਰੀਆ ਅਦਾ ਕਰਦਾ। ਹੋਰ ਵੀ ਕੋਈ ਫੀਡਬੈਕ ਹੋਏ ਤਾਂ ਤੁਸੀਂ ਜ਼ਰੂਰ ਦਿਓ, ਠੀਕ ਹੈ। 416-475-5000 ਇਹਦੇ ਤੇ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਆਪਣੀ ਜਿਹੜੀ ਫੀਡਬੈਕ ਹੈ ਉਹ ਤੁਸੀਂ ਇਹਦੇ ਤੇ ਸ਼ੇਅਰ ਕਰ ਸਕਦੇ ਹੈਗੇ ਹੋ। ਜੀ ਸੁਲੇਮਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਜੀ ਆਪਣੇ ਗੱਲ ਹੋ ਰਹੀ ਸੀ ਕਿ ਹਥਿਆਰਾਂ ਦੀ ਖੇਪ ਸੀ, ਜਦਵੀਰ ਜੀ ਕਿ ਪਕੜੇ ਗਏ। ਮੈਂ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਇੱਕ ਚੈਂਪੀਅਨ ਟਰਾਫੀ ਅਗਰ ਪਾਕਿਸਤਾਨ ਦੇ ਵਿੱਚ ਆਉਂਦੀ ਹੈ ਤੇ ਦੇਖੋ ਇਸਦੇ ਵਿੱਚ ਮੈਂ ਇੰਡੀਆ ਦੀ ਗੌਰਮੈਂਟ ਦਾ ਕਸੂਰ ਨਹੀਂ ਹੈ ਕਹਾਂਗਾ,
ਉਹਨਾਂ ਦਾ ਕਸੂਰ ਹੈ।
ਕਿਹਨਾਂ ਦਾ ਕਸੂਰ?
ਬਿਲਕੁਲ, ਲੈ ਕੇ ਇੰਡੀਆ ਦੇ ਉਹਦੇ ਵਿੱਚ ਇਨਕਲੂਡ ਜਦਵੀਰ ਜੀ ਤੁਸੀਂ ਵੀ।
ਅੱਛਾ ਠੀਕ,
ਦੇਖੋ ਨਾ ਫਰਮ ਇੰਡੀਆ ਤੁਸੀਂ ਇਹ ਕਿ ਆਪਣੇ ਹੋਮਲੈਂਡ ਕੰਟਰੀ ਇੰਡੀਆ, ਇੱਥੇ ਜਿਤਨੇ ਵੀ ਇਹ ਕਿ ਇੰਡੀਅਨ ਇੱਕ ਰਹਿ ਰਹੇ, ਚਾਹੇ ਇੰਡੀਆ ਦੇ ਵਿੱਚ ਚਾਹੇ ਜਿਸ ਦੇਸ਼ ਦੇ ਵਿੱਚ ਵੀ ਇੱਕ ਰਹਿ ਰਹੇ, ਉੱਥੇ ਦੀ ਗੌਰਮੈਂਟ ਦਾ ਨਹੀਂ ਕਸੂਰ, ਇਹ ਲੋਕਾਂ ਦਾ ਕਸੂਰ ਹੈ। ਲੋਕੀ ਫੇਲ ਹੋ ਗਏ ਕਿ ਆਪਣੇ ਉਹ ਲੀਡਰਾਂ ਨੂੰ ਉਹਨਾਂ ਨੇ ਦੇਖੋ ਲੁੱਟ ਲੁੱਟ ਕੇ ਯੁੱਧਵੀਰ ਜੀ ਉਹ ਥੱਕ ਜਾਂਦੇ ਨੇ, ਲੇਕਿਨ ਰਾਜ ਨਹੀਂ ਉਹਨਾਂ ਦਾ ਹੋਇਆ। ਦੋਵਾਂ ਦੇਸ਼ਾਂ ਦੇ ਵਿੱਚ ਅੱਜ ਲੀਡਰ ਚੰਗੇ ਹੁੰਦੇ, ਅਸੀਂ ਉੱਥੋਂ ਨੱਸ ਕੇ ਆਏ ਹੋਏ ਆ, ਇਹ ਠੀਕ ਹੁੰਦੇ। ਅੱਜ ਇੰਡੀਆ ਨੇ ਸੁਣੀ ਦਾ ਜੀ ਇੱਕ 10 ਟ੍ਰਿਲੀਅਨ ਦੀ ਇੱਕ ਚਲੀ ਜਾਏਗੀ ਅਕਾਲੇ, ਉਹ ਤਾਂ ਇਹ ਕਿ ਫਿਰ ਆਪਣੇ ਆਮ ਬੰਦੇ ਨੂੰ ਕੀ ਫਾਇਦਾ, ਫਿਰ ਜੇ ਬਾਹਰ ਹੀ ਇੱਕ ਧੱਕੇ ਖਾਣੇ ਨੇ ਉੱਥੋਂ ਨੱਸ ਕੇ ਆਏ ਆ, ਤੇ 10 ਟ੍ਰਿਲੀਅਨ ਦਾ ਕੀ ਫਾਇਦਾ। ਚਲੋ ਮੈਂ ਉਹ ਤਾਂ ਤੁਸੀਂ ਜਾਣੋ ਤੇ ਹੋਰ ਕੇ ਆਪਣਾ ਹੁਣ ਉੱਥੇ ਦੀ 10 ਟ੍ਰਿਲੀਅਨ ਜਾਣਾ, ਮੈਂ ਸਿਰਫ ਇਹੀ ਹੈ ਕਿ ਬਈ ਕੰਮ ਅਜ ਕੰਮ ਜਿਸ ਤਰ੍ਹਾਂ ਹੁਣ ਚੈਂਪੀਅਨ ਟਰਾਫੀ ਹੋਣੀ ਹੈ, ਇਹਦੇ ਵਿੱਚ ਸਪੋਰਟਸ ਦਾ ਕੀ ਕਸੂਰ ਹੈ? ਇੱਕ ਗਾਇਕ ਹੈ, ਕੋਈ ਸ਼ਾਇਰ ਹੈ, ਇਹਨਾਂ ਦਾ ਕੋਈ ਬਾਰਡਰ ਨਹੀਂ। ਅਗਰ ਇੱਕ ਇੰਡੀਆ ਦੇ ਲੋਕਾਂ ਨੇ ਇੱਕ ਬਾਰਡਰ ਖੜੇ ਕੀਤੇ ਨੇ, ਉਹਦੀ ਸਰਕਾਰਾਂ ਨੂੰ ਮੈਂ ਕੁਛ ਆਖਾਂਗਾ, ਇਹ ਲੋਕਾਂ ਦੀ ਇੱਕ ਪ੍ਰੋਬਲਮ ਹੈ। ਲੋਕੀ ਜਿਸ ਤਰ੍ਹਾਂ ਫੇਲ ਹੋ ਜਾਣਾ ਤਾਂ ਫਿਰ ਠੀਕ ਹੈ, ਮੈਨੂੰ ਹੀ ਆਖਣਗੇ ਅੱਛਾ ਇਹ ਸੁਲੇਮਾਨ ਵੀ ਇੱਕ ਹਥਿਆਰਾਂ ਲਵੇ, ਠੀਕ ਹੈ, ਅੱਛਾ ਇਹਦਾ ਫਲਾਹ ਇੱਕ ਪਾਕਿਸਤਾਨੀ ਹੈ ਨਾਲ, ਇਹ ਵੀ ਹਥਿਆਰਾਂ ਲਵੇ। ਕੋਈ ਲੇਡੀ ਦਾ ਵਿਚਾਰੀ ਹੈ ਕਿ ਉਹ ਆਪਣੇ ਜਿਸ ਫੀਲਡ ਵਿੱਚ ਹੀ ਹੈ ਪਾਕਿਸਤਾਨ ਤੋਂ ਹੈ, ਅੱਛਾ ਇਹ ਵੀ ਇੱਕ ਹਥਿਆਰਾਂ ਲਈ ਹੈ। ਇਹ ਇੰਡੀਅਨ ਲੋਕਾਂ ਦਾ ਸੈੱਟ ਮਾਇੰਡ ਇੱਕ ਬਣਾਤਾ ਹੈ, ਉਹ ਕੌਣ ਬਣਾਉਣ ਵਾਲੇ ਉੱਥੇ ਦੇ ਇੱਕ ਲੀਡਰ ਨੇ। ਅਗਰ ਇਹ ਇੱਕ ਸੈੱਟ ਮਾਇੰਡ ਹੈ ਕਿ ਇੰਡੀਅਨ ਲੋਕਾਂ ਨੇ ਇੱਕ ਬਣਾਇਆ ਜਾਵੇ, ਪਲੀਜ਼ ਇਸ ਕਲਚਰ ਚੋਂ ਨਿਕਲ ਜਾਓ, ਇੱਥੋਂ ਇੱਕ ਨਿਕਲੋ, ਫਿਰ ਇੱਕ ਇੱਥੇ ਦੇ 22 ਬਰਥ ਬੱਚੇ ਵੀ ਫਿਰ ਕੱਲ ਨੂੰ, ਠੀਕ ਹੈ ਜੀ, ਮੇਰੇ ਪੇਰੈਂਟਸ ਇੱਕ ਮਾਈਗ੍ਰੇਸ਼ਨ ਉੱਥੋਂ ਕਰਕੇ, ਕਿਆ ਬੱਚਿਆਂ ਨੂੰ ਵੀ ਇਹੋ ਸਿਖਾਉਣਗੇ ਕਿ ਤੁਸੀਂ ਪਾਕਿਸਤਾਨ ਦੀ ਕੋਈ ਸਪੋਰਟਸ ਹੈ, ਤੁਸੀਂ ਇੱਕ ਇਹ ਕੈਟੇਗਰੀ ਇੱਕ ਰੱਖਣੀ ਹੈ। ਯੁੱਧਵੀਰ ਜੀ ਮੇਰਾ ਤੁਹਾਡੇ ਇੱਕ ਸਵਾਲ ਹੈ, ਮੈਂ ਇਮਾਨਦਾਰੀ ਨਾਲ ਕਹਿੰਦਾ ਕਿ ਯੁੱਧਵੀਰ ਜਸਵਾਲ ਮੀਡੀਆ ਨੂੰ ਛੱਡ ਕੇ ਅਗਰ ਇਹ ਕਮੈਂਟਰੀ ਕਰੇਗਾ ਇਤਨਾ ਨੌਲੇਜ ਹੈ ਕਿ ਆਪਣੇ ਯੁੱਧਵੀਰ ਨੂੰ ਸਪੋਰਟਸ ਦਾ, ਯਕੀਨ ਕਰੋ ਕਿ ਜਿਤਨੇ ਪੈਸੇ ਦੂਸਰੇ ਬਣਾਉਂਦੇ ਨੇ ਨਾ ਆਪਣੇ ਕਮੈਂਟਰੀ ਵਟਸਐਪ ਇੱਥੇ ਬੈਠੇ ਹੋਏ ਨੇ, ਉਤਨੀ ਹੀ ਇੱਕ ਯੁੱਧਵੀਰ ਇੱਕ ਲੈ ਕੇ ਜਾਏਗਾ। ਗੱਲ ਕਰਨ ਦਾ ਮਕਸਦ ਹੈ ਕਿ ਤੁਸੀਂ ਦੇਖੋ ਆਪਣਾ ਦਿਨ ਰਾਤ ਇੱਕ ਕਰਕੇ ਮੀਡੀਆ ਦੇ ਵਿੱਚ, ਇਹ ਕੋਈ ਸੌਖਾ ਨਹੀਂ। ਜਿਸ ਵੇਲੇ ਕਿ ਸੈਲਰੀਆਂ ਦੇਣੀਆਂ ਤੁਹਾਡੇ ਕਿ ਜਿੱਥੇ ਕੰਮ ਕਰਨ ਵਾਲੇ ਨੇ ਉਹ ਜਵਾਬ ਜਿਸ ਤਨ ਲੱਗੇ ਉਹ ਤਨ ਜਾਣੇ, ਤੇ ਬਿਲਕੁਲ ਬੜਾ ਹਾਰਡ ਵਰਕਰ ਹੈ ਵਰਕਰ ਯੁੱਧਵੀਰ ਜੀ ਜੋ ਤੁਸੀਂ ਜਿੱਤ ਕੇ ਚੁੱਪ ਕਰਕੇ ਉੱਥੇ ਕਮੈਂਟਰੀ ਬਾਕਸ ਆਪਣੇ ਇੱਕ ਜੋ ਨਾ ਬਹੁਤ ਦੇਖੋ ਕਿਸ ਤਰ੍ਹਾਂ ਇੱਕ ਲਹਿਰਾਂ ਬਹਿਰਾਂ ਹੋਣਗੀਆਂ। ਹਾਲੇ ਕਿ ਮੈਂ ਜੋ ਆਪਣੇ ਸੱਚੇ ਆਪਣੇ ਦਿਲ ਦੇ ਨਾਲ ਇੱਕ ਦਿਲ ਦੀਆਂ ਗੱਲਾਂ ਪਿਆ ਕਰਨਾ ਵਾ ਕਿ ਪਲੀਜ਼ ਹੁਣ ਜਿਹੜਾ ਚੈਂਪੀਅਨ ਟਰਾਫੀ ਫਿਰ ਚਲਾ ਗਿਆ ਕੰਮ ਹੈ, ਫਿਰ ਇਹ ਕਿ ਉਹੀ ਇੱਕ ਇੰਡੀਅਨ ਦੇ ਲੋਕਾਂ ਦੀ ਇੱਕ ਜਿੱਤ ਹੋਵੇਗੀ। ਜੇ ਦੇਖਿਆ ਪਾਕਿਸਤਾਨੀਆਂ ਨੂੰ ਇੱਕ ਰੋਂਦੇ ਆ ਨਾ ਅਸਾਂ ਸਪੋਰਟਸ ਦੇ ਵਿੱਚ, ਕੋਈ ਇਹ ਕਿ ਕੋਈ ਗਾਇਕ ਹੈ, ਕੋਈ ਸ਼ਾਇਰ ਹੈ, ਕੋਈ ਹੋਰ ਕਿਸੇ ਆਪਣੇ ਇੰਟਰਟੇਨਮੈਂਟ ਦੇ ਵਿੱਚ ਕੋਈ ਇਹ ਕਿ ਉੱਥੇ ਹੈ, ਉਹਨਾਂ ਲੋਕਾਂ ਦਾ ਕੋਈ ਬਾਰਡਰ ਨਹੀਂ ਹੈ, ਕੋਈ ਕਸੂਰ ਨਹੀਂ ਹੈ। ਦੋਵਾਂ ਪਾਸਿਆਂ ਦੇ ਉਹ ਵੀ ਇਹ ਕਿ ਆਪਣੇ ਸਪੋਰਟਸ ਵਾਲੇ ਵੀ ਚਾਹੁੰਦੇ ਨੇ ਕਿ ਅਸੀਂ ਜਗ੍ਹਾ ਖੇਡੀਏ, ਗਾਇਕ ਨੇ ਉਹ ਵੀ ਆਦਮੀ ਕੋਈ ਸ਼ਾਇਰ ਨੇ ਉਹ ਵੀ ਇਹ ਕਿ ਬਈ ਇੱਕ ਅਸੀਂ ਵੀ ਇਹ ਕਿ ਆਪਣਾ ਜੋ ਨਾ ਨਾਲ ਥੋੜਾ ਜਿਹਾ ਇੱਕ ਜੋ ਨਾ ਇੱਕ ਫੱਟ ਕ੍ਰਾਸ ਕਰਨਾ ਮੈਂ ਇੰਡੀਆ ਦੇ ਲੋਕਾਂ ਨੇ ਕਿ ਉਹਨਾਂ ਨੂੰ ਇੱਕ ਡੱਕਾ ਲਗਾਇਆ। ਬਹੁਤ ਮਿਹਰਬਾਨੀ ਯੁੱਧਵੀਰ ਜੀ ਬਰਦਾਸ਼ਤ ਕਰਨ ਦੀ, ਮੈਂ ਸਿਰਫ ਇਹੀ ਹੈ ਮੈਂ ਹੁਣ ਚਲੋ ਕੋਈ ਸਪੋਰਟਸ ਲੈ ਕੇ ਆਉਣਾ। ਬਾਕੀ ਤੁਸੀਂ ਕਦੇ ਮੈਂ ਤੁਹਾਨੂੰ ਆਖਿਆ ਨਾ ਇਹਦਾ ਕਮੈਂਟਰੀ ਬਾਕਸ ਹੈ, ਇਮਾਨਦਾਰੀ ਦੀ ਗੱਲ ਹੈ ਕਿ ਇੱਥੇ ਦੇਖੋ ਨਾ ਕਿਤਨਾ ਕਿਤਨਾ ਤੁਸੀਂ ਇਹ ਕਰਦੇ ਕੀ ਪੁੱਛੇ ਕਿ ਝੂੜਦੇ, ਇਸ ਤਰ੍ਹਾਂ ਪਾਰਲੀਮੈਂਟ ਵਾਲਿਆਂ ਨੇ ਇਹ ਕਿ ਸਾਡੇ ਵਾਸਤੇ ਨਹੀਂ ਕੀਤਾ, ਜਿਤਨਾ ਇੱਕ ਯੁੱਧਵੀਰ ਜਸਵਾਲ ਇੱਕ ਬਾਹਰ ਬਹਿ ਕੇ ਕਿ ਸਾਰਾ ਕੁਛ ਇੱਕ ਲੋਕਾਂ ਵਾਸਤੇ ਕਰਦਾ ਪਿਆ, ਤੇ ਉਹਨਾਂ ਦਾ ਫਰਜ਼ ਆ। ਤੁਸੀਂ ਆਪਣਾ ਫਰਜ਼ ਇੱਕ ਬੜੀ ਇਮਾਨਦਾਰੀ ਨਾਲ ਇੱਕ ਨਿਭਾਇਆ ਵਾ, ਸਲੂਟ ਇੱਕ ਤੁਹਾਡੇ ਫਿਰ ਰਸੂ ਯੁੱਧਵੀਰ ਜੀ ਤੁਹਾਡੀ ਫੈਮਿਲੀ ਨੇ ਸਾਰੀ ਨੂੰ। ਤੇ ਕਦੇ ਤੁਸੀਂ ਇੱਕ ਬਹਿ ਕੇ ਸੋਚਿਆ, ਮੈਂ ਨਾ ਕਿ ਯਾਰ ਇਤਨਾ ਬੰਦਾ ਨਾਲੇਜ ਇੱਕ ਜੋ ਨਾ ਕਮੈਂਟਰੀ ਬਾਕਸ ਤਾਂ ਪਵੇ ਲਹਿਰਾ ਬਹਿਰਾ ਹੋ ਜਾਣਗੀ, ਯੁੱਧਵੀਰ ਕਿਹੜੇ ਪਾਸੇ ਇੱਕ ਜੋ ਨਾ ਆਪਣੇ ਸਾਡੇ ਵਾਸਤੇ ਇੱਕ ਖਬਦਾ ਫਿਰਦਾ ਪਿਆ। ਰੱਬ ਰੱਖ
ਸੁਲੇਮਾਨ ਸਾਹਿਬ ਤੁਸੀਂ, ਹਾਂਜੀ ਬਾਕੀ ਕਾਲਰ, ਹਾਂਜੀ ਪਹਿਲਾਂ ਤੇ ਬਾਕੀ ਕਾਲਰ ਜੋ ਕਹਿ ਸਕੇ ਫੋਨ ਪਲੀਜ਼ ਹਾਂਜੀ ਮਿਊਟ ਕਰ ਲਓ। ਹਾਂਜੀ ਥੈਂਕ ਯੂ ਫੋਨ ਪਲੀਜ਼ ਮਿਊਟ ਕਰ ਲਓ, ਸਾਰਿਆਂ ਦੀ ਕਾਲ ਬਾਰੀ ਬਾਰੀ ਆਉਂਦੀ ਲਵਾਂਗੇ। ਸੁਲੇਮਾਨ ਸਾਹਿਬ ਤੁਸੀਂ ਇੰਨੀ ਗੱਲ ਕਹਿਤੀ, ਬਸ ਸਮਝ ਲਓ ਕਿ ਸਾਨੂੰ ਸਾਡਾ ਉਹ ਕਹਿੰਦੇ ਨਾ ਪੈਸੇ ਵਸੂਲ ਹੋ ਗਏ, ਸਾਡਾ ਕੰਮ ਦਾ ਮੁੱਲ ਪੈ ਗਿਆ। ਜੇ ਤੁਸੀਂ ਕਿਹਾ ਕਿ ਕਮੈਂਟਰੀ ਵਿੱਚ ਜਾ ਆਵਾਂਗੇ ਤਾਂ ਉੱਥੇ ਲਹਿਰਾਂ ਬਹਿਰਾਂ ਹੋ ਜਾਣਗੀਆਂ, ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ ਫੋਰ ਦਾ ਕਾਇੰਡ ਵਰਡਸ। ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਕਈ ਹੋਰ ਕੰਮ ਹੋ ਸਕਦੇ ਨੇ, ਚਾਹੇ ਉਹ ਰੀਅਲ ਸਟੇਟ ਦਾ ਹੋਵੇ ਚਾਹੇ ਕੁਛ ਹੋਵੇ, ਕਈ ਤਰ੍ਹਾਂ ਦੇ ਹੋਰ ਕੰਮ ਕਰ ਸਕਦੇ ਆ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਦੱਸ ਦਿੰਦਾ, ਸਮਾਂ ਨਾ ਜ਼ਿਆਦਾ ਲੈਂਦਾ ਹੋਇਆ, ਕੱਲ ਸਾਡੇ ਬੜੇ ਇੱਕ ਅਜ਼ੀਜ਼ ਦੋਸਤ ਨੇ, ਐਕਚੁਲੀ ਪਰਸੋਂ ਸ਼ਾਮ ਨੂੰ ਮੇਰਾ ਉਹਨਾਂ ਦੇ ਨਾਲ ਡਿਨਰ ਸੀਗਾ, ਤੇ ਵੈਸੇ ਹੀ ਉਹਨਾਂ ਨੂੰ ਜਦੋਂ ਅਸੀਂ ਡਿਨਰ ਸੈੱਟ ਕਰਨ ਲੱਗੇ ਤੇ ਉਹ ਸਾਡੇ ਕਲੀਗ ਗੁਰਪ੍ਰੀਤ ਜੀ ਨੇ ਉਹਨਾਂ ਨੂੰ ਪੁੱਛ ਲਿਆ, ਗੁਰਪ੍ਰੀਤ ਜੀ ਨੂੰ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਨੂੰ ਮੈਨੂੰ ਦੱਸਿਆ, ਆਈ ਵਿਲ ਨੋਟ ਨੇਮ ਹਿਮ ਫੋਰ ਪ੍ਰਾਈਵੇਸੀ ਰੀਜ਼ਨਸ, ਠੀਕ ਹੈ। ਤੇ ਉਹ ਉਹਨਾਂ ਨੇ ਡਾਊਨ ਟਾਊਨ ਦੀ ਇੱਕ ਲੋਕੇਸ਼ਨ ਦੱਸੀ ਕਿ ਉਹ ਬੜਾ ਇੱਕ ਜ਼ਬਰਦਸਤ ਕੌਂਡੋ, ਬਸ ਮੈਂ ਇੰਨਾ ਹੀ ਕਹਾਂਗਾ, ਜੇ ਜ਼ਿਆਦਾ ਜ਼ਿਕਰ ਕਰਾਂਗਾ ਤਾਂ ਫਿਰ ਉਹ ਪਤਾ ਲੱਗ ਜਾਏਗਾ। ਸੋ ਉਹਨਾਂ ਨੇ ਕਿਹਾ ਕਿ ਜੀ ਡਾਊਨ ਟਾਊਨ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਉਹ ਰਹਿੰਦੇ ਨੇ। ਸੋ ਮੈਂ ਕਿਹਾ ਜੀ ਤੁਹਾਡਾ ਤੇ ਜਿਹੜਾ ਕੌਂਡੋ ਆ ਉਹ ਇੱਕ ਵੈਬ ਸੀਰੀਜ਼ ਆਈ ਆ ਉਹਦੇ ਵਿੱਚ ਫੀਚਰ ਹੋਇਆ ਸੀ। ਉਹ ਹੈਰਾਨ ਹੋ ਗਏ, ਕਹਿੰਦੇ ਜੀ ਤੁਹਾਨੂੰ ਕਿੱਦਾਂ ਪਤਾ? ਮੈਂ ਕਿਹਾ ਜੀ ਤੁਹਾਡੇ ਘਰ ਦਾ ਅੰਦਰ ਬਾਹਰ ਜੋ ਕੁਛ ਹੈ ਮੈਂ ਤੁਹਾਨੂੰ ਵੀਡੀਓ ਦਿੰਦਾ ਇਹਦੀ, ਤੇ ਮੈਂ ਉਹਨਾਂ ਨੂੰ ਵੀਡੀਓ ਵੀ ਭੇਜੀ ਬਾਅਦ ਦੇ ਵਿੱਚ। ਤੇ ਉਹ ਕਹਿੰਦੇ ਇਹ ਸਾਰਾ ਤੁਹਾਨੂੰ ਕਿੱਦਾਂ ਪਤਾ? ਮੈਂ ਕਿਹਾ ਜੀ ਗੱਲ ਇਸ ਤਰ੍ਹਾਂ ਆ ਕਿ ਚਾਹੇ ਤੁਸੀਂ ਅੱਜ LA ਦੀ ਗੱਲ ਕਰ ਲਓ ਚਾਹੇ ਇੰਗਲੈਂਡ ਦੀ ਗੱਲ ਕਰ ਲਓ, ਮੇਰਾ ਰੀਅਲ ਸਟੇਟ ਦੇ ਵਿੱਚ ਨਾ ਬਹੁਤ ਇੰਟਰਸਟ ਹੈ। ਤੇ ਜਿਹੜਾ ਇੱਕ ਵਾਰ ਮੈਂ ਇੱਕ ਸ਼ੋਅ ਦੇਖਿਆ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਘਰ ਹੈ ਉਹ ਫੀਚਰ ਹੋਇਆ ਹੋਇਆ, ਉਹ ਕਹਿੰਦੇ ਮੇਰਾ ਫਿਰ ਉਹਨੂੰ ਦੱਸਿਆ ਉਹਨਾਂ ਦਾ ਘਰ ਨਹੀਂ ਇਹ ਨਾਲ ਦਾ ਵਾਲਾ ਘਰ ਫੀਚਰ ਹੋਇਆ ਹੋਇਆ ਸੀਗਾ। ਮੈਂ ਕਿਹਾ ਹਾਂ ਬਿਲਕੁਲ, ਪਰ ਫੀਚਰ ਬਿਲਕੁਲ ਸੇਮ ਸੀਗੇ। ਸੋ ਕਹਿਣ ਦੀ ਗੱਲ ਇਹ ਹੈ ਕਿ ਸਰ ਇੰਟਰਸਟ ਤੇ ਫਾਈਨੈਂਸ਼ੀਅਲ ਦੇ ਵਿੱਚ ਵੀ ਹੈ, ਰੀਅਲ ਸਟੇਟ ਚ ਹੈ, ਜਾਂ ਤੁਸੀਂ ਹੁਕਮ ਕੀਤਾ ਕਿ ਕਮੈਂਟਰੀ ਕਰ ਲਈਏ ਕ੍ਰਿਕਟ ਦੇ ਵਿੱਚ ਪੈਸੇ ਬਣਾ ਲਾਂਗੇ, ਬਿਲਕੁਲ ਕਈ ਇੰਟਰਸਟ ਹੁੰਦੇ ਆ ਜਿਸ ਚ ਪੈਸੇ ਵਧੀਆ ਬਣ ਸਕਦੇ ਆ। ਤੁਸੀਂ ਇੱਕ ਵਰਡ ਬੜਾ ਇੰਟਰਸਟਿੰਗ ਯੂਜ਼ ਕੀਤਾ, ਲਹਿਰਾਂ ਬਹਿਰਾਂ ਹੋ ਸਕਦੀਆਂ, ਬਿਲਕੁਲ ਲਹਿਰਾਂ ਬਹਿਰਾਂ ਹੋ ਸਕਦੀਆਂ, ਸਾਨੂੰ ਵੀ ਅਹਿਸਾਸ ਹੈ ਇਸ ਗੱਲ ਦਾ। ਲੇਕਿਨ ਜਦੋਂ ਆ ਜਿਹੜਾ ਪਿਆਰ ਹੈ ਨਾ, ਜੋ ਤੁਸੀਂ ਹੁਣ ਕਿਹਾ ਵੀ ਸਾਡੇ ਲਈ ਯੁੱਧਵੀਰ ਨੇ ਜੋ ਕੰਮ MP ਜਾਂ ਮਿਨਿਸਟਰ ਨਹੀਂ ਕਰਦੇ ਉਹ ਬਾਹਰ ਬੈਠੇ ਕਰ ਦਿੱਤਾ ਹੈ, ਔਰ ਉਹ ਤੁਸੀਂ ਬਸ ਐਕਨੋਲੇਜ ਕਰ ਲਿਆ, ਉਹਦੇ ਨਾਲ ਸਾਡਾ ਕੰਮ ਪੂਰਾ ਹੋ ਗਿਆ। ਸੋ ਇਹ ਸਾਡੀ ਲਾਈਫ ਜਿਹੜੀ ਆ ਸਮਝ ਲਓ ਕਿ ਜ਼ਿੰਦਗੀ ਸਫਲ ਹੋ ਗਈ।
ਬਾਕੀ ਉਹ ਫਿਰ ਉਹੀ ਗੱਲ ਕਹਾਂਗੇ ਕਿ ਜਿਸ ਤਰ੍ਹਾਂ ਪੈਸੇ ਦੀ ਗੱਲ ਹੈ, ਜਿੰਨੀ ਕੁ ਖੁਆਇਸ਼ ਹੈ ਜੋ ਲਿਮਿਟਿਡ ਸੋਚ ਹੈ ਉਹ ਬਿਲਕੁਲ ਪੂਰਾ ਹੋ ਚੁੱਕਾ ਹੈ। ਕੋਈ ਪਰਮਾਤਮਾ ਦੀ ਬਹੁਤ ਮਿਹਰ ਹੈ, ਕੋਈ ਇਸ ਤੋਂ ਫਰਦਰ ਡਿਜ਼ਾਇਰ ਨਹੀਂ ਹੈ, ਕੋਈ ਖੁਆਇਸ਼ ਨਹੀਂ ਹੈ, ਜੋ ਆਪਣਾ ਕੰਮ ਕਰ ਰਹੇ ਹੈ ਬਹੁਤ ਵਧੀਆ। ਸੋ ਆਈ ਥਿੰਕ ਬਹੁਤ ਬਹੁਤ ਸ਼ੁਕਰੀਆ, ਬਸ ਮੈਂ ਇਹੀ ਕਹਿ ਸਕਦਾ। ਹੁਣ ਮੁੱਦੇ ਤੇ ਆ ਜਾਂਦੇ, ਜਿਹੜੀ ਤੁਸੀਂ ਗੱਲ ਕੀਤੀ ਹੈ ਚੈਂਪੀਅਨਸ ਟਰਾਫੀ ਦੀ, ਬਿਲਕੁਲ ਜੇ ਤੁਸੀਂ ਮੈਨੂੰ ਪੁੱਛੋ ਤਾਂ ਸਰ ਦੇਖੋ ਚੈਂਪੀਅਨਸ ਟਰਾਫੀ ਕੀ, ਆਈ ਵਿਲ ਆਲਵੇਜ਼ ਵਾਂਟ ਕਿ IPL ਦੇ ਵਿੱਚ ਵੀ ਪਾਕਿਸਤਾਨ ਦੇ ਖਿਲਾੜੀ ਇੱਥੇ ਆਉਣ। T20 ਦੇ ਵਿੱਚ ਉਹਨਾਂ ਦੀ ਜ਼ਬਰਦਸਤ ਟੀਮ ਹੈ, ਵੀ ਸ਼ੁਡ ਇਨਵਾਈਟ ਦੈਮ, ਸਾਰੇ ਇੱਥੇ IPL ਚ ਵੀ ਖੇਲਣ। ਪਾਕਿਸਤਾਨ ਦੇ ਵਿੱਚ ਇੱਕ ਵਧੀਆ ਕ੍ਰਿਕਟ ਲੀਗ ਜਿਹੜੀ PSL ਚੱਲਦੀ ਹੈ, ਇੰਡੀਅਨ ਪਲੇਅਰਸ ਵੀ ਉੱਥੇ ਜਾਣ, ਕਿਉਂਕਿ ਕ੍ਰਿਕਟ ਡਿਪਲੋਮੇਸੀ ਦੇ ਜ਼ਰੀਏ ਆਪਸ ਦੇ ਵਿੱਚ ਮੁਲਕਾਂ ਦੇ ਵਿੱਚ ਹੋਰ ਵਧੀਆ ਜਿਹੜਾ ਪਿਆਰ ਮੁਹੱਬਤ ਵਪਾਰ ਟ੍ਰੇਡ ਅੱਗੇ ਹਰ ਚੀਜ਼ ਅੱਗੇ ਵੱਧ ਜਾਏਗੀ। ਇਹ ਕ੍ਰਿਕਟ ਨੇ ਪਹਿਲਾਂ ਵੀ ਸਭ ਕੁਝ ਦਿਖਾਇਆ। ਔਰ ਜਦੋਂ ਇੰਡੀਆ ਦੀ ਟੀਮ 2004 ਦੇ ਵਿੱਚ ਸੌਰਵ ਗਾਂਗਲੀ ਵਾਸ ਦਾ ਕੈਪਟਨ ਪਾਕਿਸਤਾਨ ਗਈ ਸੀ, ਹਰ ਸਟੇਡੀਅਮ ਹਰ ਜਗ੍ਹਾ ਉਹਨਾਂ ਨੂੰ ਬੜਾ ਪਿਆਰ ਮਿਲਿਆ, ਲੋਕਾਂ ਨੇ ਖੜੇ ਹੋ ਕੇ ਤਾਲੀਆਂ ਵਜਾ ਕੇ ਤਾਰੀਫ ਕੀਤੀ ਹੈ ਇੰਡੀਆ ਦੀ ਕ੍ਰਿਕਟ ਟੀਮ ਦੀ। ਇਸੇ ਤਰ੍ਹਾਂ ਪਾਕਿਸਤਾਨ ਦੇ ਕ੍ਰਿਕਟਰ ਜਦੋਂ ਇੰਡੀਆ ਆਉਂਦੇ ਨੇ ਉਹਨਾਂ ਨੂੰ ਬੜਾ ਪਿਆਰ ਮਿਲਦਾ ਔਰ ਸਭ ਆਪਸ ਦੇ ਵਿੱਚ ਔਰ ਇੰਡੀਆ ਔਰ ਪਾਕਿਸਤਾਨ। ਅੱਛਾ, ਆਸਟ੍ਰੇਲੀਆ ਨੇ ਪ੍ਰਪੋਜ਼ ਕੀਤਾ ਕਿ ਅਸੀਂ ਸੀਰੀਜ਼ ਕਰੀਏ। ਹੁਣ ਚੈਂਪੀਅਨਸ ਟਰਾਫੀ ਦੀ ਜਿੱਥੇ ਤੱਕ ਗੱਲ ਹੈ, ਚੈਂਪੀਅਨਸ ਟਰਾਫੀ ਦੇ ਵਿੱਚ ਯੈਸ ਇੰਡੀਆ ਨੇ ਸਿਕਿਉਰਿਟੀ ਕਨਸਰਨਸ ਦਿਖਾਏ ਨੇ। ਇੰਡੀਆ ਤੋਂ ਇਲਾਵਾ ਜਿਹੜੇ ਸਿਕਿਉਰਿਟੀ ਕਨਸਰਨਸ ਨੇ ਉਹ ਆਸਟ੍ਰੇਲੀਆ, ਬੰਗਲਾਦੇਸ਼, ਅਫਗਾਨਿਸਤਾਨ ਕਰ ਰਹੇ ਨੇ। ਅਗਲੇ ਸਾਲ ਫਰਵਰੀ ਮਾਰਚ ਦੇ ਵਿੱਚ ਹੈਗੀ ਹੈ ਪਾਕਿਸਤਾਨ ਦੇ ਵਿੱਚ ਚੈਂਪੀਅਨਸ ਟਰਾਫੀ। ਮੈਨੂੰ ਨਹੀਂ ਆਈਡੀਆ ਕਿ ਉਹ ਪਾਕਿਸਤਾਨ ਚ ਹੋਏਗੀ ਜਾਂ UAE ਸ਼ਿਫਟ ਕਰ ਦਿੱਤੀ ਜਾਏਗੀ। ਇੱਕ ਆਖਰੀ ਚੀਜ਼ ਮੈਂ ਇੱਥੇ ਜ਼ਰੂਰ ਕਹਾਂਗਾ ਕਿ ਇੰਡੀਆ ਦਾ ਜਿਹੜਾ ਕੰਸਰਨ ਹੈ ਉਹ ਹੈ ਕਿ ਇੰਡੀਆ ਦੇ ਵਿੱਚ ਜੰਮੂ ਕਸ਼ਮੀਰ ਚ ਬਹੁਤ ਸਾਰੇ ਟੈਰਰਿਸਟ ਅਟੈਕਸ ਹੋ ਰਹੇ ਨੇ। ਸੋ ਇੰਡੀਆ ਕਹਿੰਦਾ ਹੈ ਕਿ ਜੀ ਸਾਡੇ ਇੱਥੇ ਟੈਰਰਿਸਟ ਅਟੈਕ ਕਰਦਾ ਪਾਕਿਸਤਾਨ ਤੇ, ਉਹ ਅਸੀਂ ਇਹਨਾਂ ਦੇ ਨਾਲ ਟ੍ਰੇਡ ਕਿਉਂ ਕਰੀਏ, ਗੱਲਬਾਤ ਕਿਉਂ ਕਰੀਏ ਜਾਂ ਕ੍ਰਿਕਟ ਕਿਉਂ ਖੇਲੀਏ। ਮੈਂ ਇੰਡੀਅਨ ਸਾਈਡ ਦਾ ਵੀ ਕੰਸਰਨ ਦੱਸ ਦਿੰਦਾ। ਅੱਛਾ, ਹੁਣ ਮੇਰਾ ਇਸ ਤੇ ਵਿਊ ਪੁਆਇੰਟ ਇਹ ਆ, ਵਿਦ ਡਿਊ ਰਿਸਪੈਕਟ ਮੈਂ ਗੱਲ ਕਰਨਾ ਚਾਹੁੰਦਾ, ਮੈਂ ਪਾਕਿਸਤਾਨ ਦੀ ਇੰਟਰਨਲ ਪੋਲਿਟਿਕਸ ਤੇ ਬਹੁਤ ਕਈ ਬੰਦੇ ਕਹਿੰਦੇ ਵੀ ਜੀ ਹੁਣ ਤੁਸੀਂ ਇੰਨੀ ਕਵਰੇਜ ਨਹੀਂ ਕਰਦੇ ਪਾਕਿਸਤਾਨ ਦੀ, ਈਵਨ ਆਪਣੇ ਪਾਕਿਸਤਾਨੀ ਭਰਾ ਵੀ ਕਈ ਕਹਿੰਦੇ ਨੇ, ਕਿਉਂਕਿ ਮੇਰਾ ਫੋਕਸ ਹੈ ਜੀ ਕੈਨੇਡਾ ਫਸਟ। ਸਾਡੇ ਤੇ ਅਸੀਂ ਪੰਜਾਬ ਦੀ ਗੱਲ ਵੀ ਕਰ ਲੈਂਦੇ, ਇੰਡੀਆ ਦੀ ਵੀ, ਪਾਕਿਸਤਾਨ ਦੀ ਵੀ, ਵਰਲਡ ਅਫੇਅਰਸ ਵੀ ਕਵਰ ਕਰਦੇ ਹਾਂ ਫੋਰਨ ਪਾਲਿਸੀ ਰਿਪੋਰਟ ਚ, ਬਟ ਮੇਰਾ ਫੋਕਸ ਹੁਣ ਇਹ ਵੀ ਸਾਡੇ ਕੈਨੇਡਾ ਚ ਬੜੇ ਸਾਰੇ ਚੈਲੰਜਸ ਨੇ, ਇਹ ਤੇ ਜ਼ਿਆਦਾ ਫੋਕਸ ਰੱਖੀਏ। ਬਟ ਮੈਂ ਤੁਹਾਨੂੰ ਇੱਕ ਤਰੀਕ ਯਾਦ ਕਰਾ ਦਿੰਦਾ, 8 ਫਰਵਰੀ ਨੂੰ ਕੀ ਹੋਇਆ ਸੀ ਪਾਕਿਸਤਾਨ ਦੇ ਵਿੱਚ। 8 ਫਰਵਰੀ ਨੂੰ ਪਾਕਿਸਤਾਨ ਦੇ ਵਿੱਚ ਇਹ ਹੋਇਆ ਕਿ ਪਾਕਿਸਤਾਨ ਦੇ ਲੋਕਾਂ ਨੇ ਕਿਹਾ ਕਿ ਭਾਈ ਸਾਹਿਬ ਸਾਨੂੰ ਇਮਰਾਨ ਖਾਨ ਸਾਹਿਬ ਪਸੰਦ ਨੇ, ਪਿਛਲੀ ਵਾਰ ਜੋ ਹੋਇਆ ਉਹਨੂੰ ਛੱਡੋ, ਅਸੀਂ ਇਹ ਚਾਹੁੰਦੇ ਹਾਂ ਕਿ ਇਮਰਾਨ ਖਾਨ ਸਾਹਿਬ ਜਿਹੜੇ ਨੇ ਸਿੰਗਲ ਲਾਰਜੈਸਟ ਪਾਰਟੀ ਹੈ ਪਾਕਿਸਤਾਨ ਤਹਿਰੀਕੇ ਇਨਸਾਫ਼। ਇਹ ਲੋਕਾਂ ਦੀ ਵਰਡਿਕਟ ਦੇ ਸਕੀ ਤੇ ਇਮਰਾਨ ਖਾਨ ਸਾਹਿਬ ਨੂੰ ਅੱਜ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ। ਠੀਕ ਹੈ, ਉੱਥੇ ਚਾਰ ਬੰਦੇ, ਚਾਰ ਵੀ ਨਹੀਂ ਜੀ, ਇੱਕ ਦੋ ਹੀ ਬੰਦੇ, ਚਲੋ ਚਾਰ ਲਗਾ ਲਓ ਡਿਸਕਸ਼ਨ ਲਈ, ਚਾਰ ਬੰਦੇ ਉੱਪਰ ਬੈਠੇ ਨੇ। ਉਹ ਕਹਿੰਦੇ ਕਰੋੜਾਂ ਲੋਕਾਂ ਨੇ ਜਿਸ ਸ਼ਖਸ ਨੂੰ ਮੈਂਡੇਟ ਦਿੱਤਾ, ਜਿਸ ਸ਼ਖਸ ਨੂੰ ਕਿਹਾ ਕਿ ਜੀ ਇਹਦੀ ਪਾਰਟੀ ਰੂਲ ਕਰੇਗੀ, ਇਸੇ ਸੋਮਵਾਰ ਪਾਕਿਸਤਾਨ ਦੀ ਗਵਰਨਮੈਂਟ ਵੱਲੋਂ ਅਨਾਊਂਸ ਕੀਤਾ ਗਿਆ। ਗਵਰਨਮੈਂਟ ਦੇ ਸਾਹਮਣੇ ਇੱਕ ਪੱਪਟ ਹੈ, ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਸ਼ਾਹਬਾਜ਼ ਸ਼ਰੀਫ ਸਾਹਿਬ ਦੇ ਸਾਹਮਣੇ ਪੱਪਟ ਨੇ, ਉਹ ਪਿੱਛੋਂ ਤਾਂ ਹੋਰ ਹੀ ਦੋ ਚਾਰ ਬੰਦੇ ਬੈਠ ਕੇ ਸਭ ਚਲਾਈ ਜਾ ਰਹੇ ਨੇ ਗੇਮ। ਉਹਨਾਂ ਨੇ ਕਿਹਾ ਜੀ ਇਸ ਪਾਰਟੀ ਦਾ ਹੀ ਬੈਨ ਲਗਾ ਦਿਓ, ਕਿਉਂ 50 ਚੀਜ਼ਾਂ ਬੋਲਦੇ ਨੇ ਔਨ ਦੀ ਏਅਰ, ਕੁਝ ਬੋਲ ਦਿੰਦੇ ਨੇ ਆਪਣੇ ਆਫੀਸ਼ੀਅਲੀ ਆਫ ਦੀ ਏਅਰ ਤੇ, ਛੱਡੇ ਹੀ ਦਿਓ ਨਾ, ਇਹ ਯਹੂਦੀ ਏਜੰਟ ਹੈ, ਇਹਨੂੰ ਫੋਰਨ ਫੰਡਿੰਗ ਹੈ ਇਹਦੀ ਪਾਰਟੀ ਨੂੰ, ਇਮਰਾਨ ਖਾਨ ਨੂੰ, ਇਹਦੀ ਪਾਰਟੀ ਗਲਤ ਹੈ। ਠੀਕ ਹੈ, ਉਹਦੀ ਵਾਈਫ ਨੂੰ ਵੀ ਅੰਦਰ ਦਿੱਤਾ। ਮਤਲਬ ਮੈਂ ਤੇ ਹੈਰਾਨ ਸੀ ਕਿ ਪਾਕਿਸਤਾਨ ਦੇ ਵਿੱਚ ਆਰਟਿਸਟ ਕੀ, ਕੋਈ ਫੈਸ਼ਨ ਡਿਜ਼ਾਈਨਰ ਮਹਿਲਾ ਵਿਚਾਰੀ, ਜਿਹਨੇ ਰਾਇਲ ਪਰਿਵਾਰ ਦੇ ਲਈ ਕੰਮ ਕੀਤਾ, ਚੱਕ ਕੇ ਸਭ ਧੜਾਧੜ ਅੰਦਰ, ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਤੋਂ ਲੈ ਕੇ ਕਿੰਨੇ ਕੈਬਨਿਟ ਮਿਨਿਸਟਰਸ ਨੂੰ, ਮਤਲਬ ਜੱਜ ਸਾਹਿਬ ਕਹਿੰਦੇ ਨੇ ਕਿ ਪੁਲਿਸ ਨੂੰ ਬੁਲਾਓ ਤੇ ਇਹਨਾਂ ਨੂੰ ਘਰ ਛੱਡ ਕੇ ਆਓ, ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਤੇ ਬਾਹਰ ਪੁਲਿਸ ਖੜੀ ਹੁੰਦੀ ਹੈ, ਉਹ ਬੰਦਾ ਵਿਚਾਰਾ ਦੌੜ ਰਿਹਾ ਤੇ ਉਹਨੂੰ ਮਾਰ ਕੁਟਾਈ, ਪਤਾ ਨੀ ਕੀ ਕੁਝ ਚੱਲ ਰਿਹਾ। ਸੋ ਮੈਂ ਕਿਹਾ ਵੀ ਜਦੋਂ ਉਹ ਆਪਣੇ ਹਿਸਾਬ ਦੇ ਨਾਲ ਆਪਣੇ ਲੋਕਾਂ ਦੀ ਨਹੀਂ ਗੱਲ ਸੁਣ ਰਹੇ, ਬਟ ਉੱਥੇ ਆਵਾਮ ਉੱਠੇਗੀ ਜੀ, ਹੁਣ ਉਹ ਰੈਵੋਲਿਊਸ਼ਨ ਆ ਚੁੱਕੀ ਹੈ। ਔਰ ਇਹੀ ਪ੍ਰੋਬਲਮ ਹੈ, ਸਭ ਤੋਂ ਵੱਡੀ ਪ੍ਰੋਬਲਮ ਜੇ ਇਮਰਾਨ ਖਾਨ ਸਾਹਿਬ ਦੇ ਨਾਲ ਹੈ ਨਾ, ਆਹ ਪ੍ਰੋਬਲਮ ਹੈ। ਮੈਂ ਦੁਬਾਰਾ 10 ਵਾਰ ਬੋਲਿਆ, ਅੱਜ ਫਿਰ ਬੋਲਾਂਗਾ, ਮੈਂ ਇਮਰਾਨ ਖਾਨ ਸਾਹਿਬ ਦੇ ਵਿਜ਼ਨ ਦੇ ਨਾਲ ਹਜੇ ਸਹਿਮਤ ਨਹੀਂ, ਹੋ ਸਕਦਾ ਕੱਲ ਨੂੰ ਕੋਈ ਬਾਹਰ ਆ ਕੇ ਚੰਗੇ ਕੰਮ ਵੀ ਕਰ ਦੇਣ, ਲੇਕਿਨ ਉਹਦੇ ਵਰਗਾ ਦਲੇਰ, ਇਮਾਨਦਾਰ ਔਰ ਆਪਣੀ ਕੰਟਰੀ ਨੂੰ ਪਿਆਰ ਕਰਨ ਵਾਲਾ ਬੰਦਾ ਬਹੁਤ ਘੱਟ ਤੁਹਾਨੂੰ ਮਿਲੇਗਾ। ਹੀ ਡਜ਼ ਨਾਟ ਵਾਂਟ ਫੇਮ, ਪੈਸਾ ਅਗਲੇ ਬੰਦੇ ਕੋਲ ਬਥੇਰਾ ਹੈ, ਫੇਮ ਬਹੁਤ ਹੈ, ਹੋਰ ਇਸ ਤੋਂ ਜ਼ਿਆਦਾ ਕੀ ਫੇਮ ਮਿਲਣੀ ਹੈ। ਠੀਕ ਹੈ, ਬਾਕੀ ਪਰਸਨਲ ਲਾਈਫ, ਮੈਂ ਵੀ ਟਰੰਪ ਸਾਹਿਬ ਦੀ ਪਰਸਨਲ ਲਾਈਫ ਤੇ ਜ਼ਿਆਦਾ ਗੱਲ ਨਹੀਂ ਕਰਦਾ, ਬਟ ਮੈਂ ਸਹਿਮਤ ਨਹੀਂ ਹਾਂ ਟਰੰਪ ਸਾਹਿਬ ਦੀ। ਪਰ ਲੋਕ ਅੱਜ ਕੱਲ, ਹੁਣ ਤੁਸੀਂ ਇਮਰਾਨ ਖਾਨ ਸਾਹਿਬ ਦੀ ਪਰਸਨਲ ਲਾਈਫ ਉਛਾਲੀ ਜਾਓ, ਠੀਕ ਹੈ, ਉਹਨਾਂ ਦੀ ਆਪਣੀ ਮਰਜ਼ੀ ਹੈ, ਲੇਕਿਨ ਉਸ ਬੰਦੇ ਨੂੰ ਜੋ ਤੁਸੀਂ ਕੀਤਾ, ਠੀਕ ਹੈ ਕਿ ਨਹੀਂ, ਉਹ ਤੇ ਜਦੋਂ ਆਪਣੀ ਗੱਲ ਨਹੀਂ ਸੁਣਦੇ, ਆਪਣੇ ਲੋਕਾਂ ਨੂੰ ਇੱਡੀ ਤਸ਼ੱਦਦ ਕੀਤਾ,
ਮੈਂ ਜਸਟੀਫਾਈ ਨਹੀਂ ਕਰ ਰਿਹਾ, ਉਹ ਤਾਂ ਫਿਰ ਤੁਸੀਂ ਸੰਭਾਲ ਲੈ ਆਪਣੇ ਬਾਰਡਰ ਸੰਭਾਲੋ। ਫੌਜ ਹੁਣ ਕਹਿੰਦੇ ਜੀ 2 ਲੱਖ ਫੌਜ ਘਟੀ ਹੋਈ ਉੱਥੇ, ਜਿਹੜੇ ਬੰਦੇ ਇੰਡੀਅਨ ਆਰਮੀ ਚੋਂ ਰਿਟਾਇਰ ਹੋਣ ਰਿਜ਼ਰਵ, ਉਹਨਾਂ ਨੂੰ ਕਹਿੰਦੇ ਜੀ ਵਾਪਸ ਬੁਲਾਵਾਂਗੇ ਉਹਨਾਂ ਨੂੰ, ਉਹ ਬੁਲਾਓ ਫਿਰ ਉਹਨਾਂ ਨੂੰ, ਉਹ ਤੁਸੀਂ ਕਰੋ। ਤੁਹਾਨੂੰ ਆਪਣੇ ਬਾਰਡਰ ਖੁਦ ਸੀਲ ਕਰਨੇ ਪੈਣੇ ਆ, ਉਹ ਤੇ ਆਪਣੇ ਬੰਦਿਆਂ ਦੀ ਗੱਲ ਨਹੀਂ ਸੁਣਦੇ। ਆਪਣਾ ਮਤਲਬ ਸਾਡਾ ਵੀ ਹੀਰੋ ਹੈ ਇਮਰਾਨ ਖਾਨ, ਵੈਸੇ ਮੇਰੇ ਫੇਵਰੇਟ ਵਸੀਮ ਅਕਰਮ ਸਾਹਿਬ ਹੈ, ਉਹੀ ਰਹਿਣਗੇ ਇਫ ਗਿਵਨ ਅ ਚੋਇਸ। ਮੈਂ ਇਮਰਾਨ ਖਾਨ ਸਾਹਿਬ ਨੂੰ ਵੀ ਮਿਲਿਆ ਔਰ ਵਸੀਮ ਅਕਰਮ ਸਾਹਿਬ ਨੂੰ ਇੱਥੇ ਟੋਰਾਂਟੋ ਮਿਲਿਆ, ਮੀਡੀਆ ਇਹ ਖੁਸ਼ਨਸੀਬੀ ਹੁੰਦੀ ਹੈ ਕਿ ਸਭ ਨੂੰ ਅਸੀਂ ਮਿਲ ਲੈਂਦੇ ਹਾਂ। ਬਟ ਜੇ ਹੁਣੇ ਮੈਨੂੰ ਕਿਹਾ ਜਾਏ ਕਿ ਜੀ ਤੁਸੀਂ ਇਮਰਾਨ ਖਾਨ ਸਾਹਿਬ ਨਾਲ ਡਿਨਰ ਕਰੋਗੇ ਕਿ ਵਸੀਮ ਅਕਰਮ ਸਾਹਿਬ ਨਾਲ, ਆਈ ਪ੍ਰੈਫਰ ਵਸੀਮ ਅਕਰਮ ਸਾਹਿਬ, ਰਾਈਟ, ਉਹਨਾਂ ਨਾਲ ਬੈਠਾਂਗਾ ਕਿਉਂਕਿ ਮੇਰੇ ਹੀਰੋ ਰਹੇ ਨੇ। ਬਟ ਇਮਰਾਨ ਖਾਨ ਸਾਹਿਬ ਵੀ ਸਾਡੇ ਸਭ ਦੇ ਹੀਰੋ ਨੇ। ਉਸ ਬੰਦੇ ਨੂੰ ਤੁਸੀਂ ਜਿਸ ਤਰ੍ਹਾਂ ਉਸ ਦਿਨ ਅਸੀਂ ਵਿਜੁਅਲ ਦੇਖੇ ਆ, ਆਲ ਗੋਟ ਅਪਸੈਟ ਯਾਰ, ਤੁਸੀਂ ਇੱਕ ਆਪਣੇ ਹੀਰੋ ਨੂੰ ਇਸ ਤਰ੍ਹਾਂ ਧੱਕਾ ਮੁੱਕੀ ਕਰਕੇ ਲਿਜਾ ਰਹੇ ਹੋ, ਉਹਦੀ ਬੇਇੱਜ਼ਤੀ ਕਰ ਰਹੇ ਹੋ, ਠੀਕ ਹੈ। ਔਰ ਮੈਨੂੰ ਥੋੜੇ ਦਿਨ ਪਹਿਲਾਂ ਕਿਸੇ ਨੇ ਵੀਡੀਓ ਭੇਜਿਆ, ਉੱਥੇ ਇੰਨੇ ਮਸ਼ਹੂਰ ਐਂਕਰ ਉਹਨੂੰ ਲੰਗੜਾ ਕਹਿ ਰਹੇ, ਲੰਗੜਾ ਇੱਦਾਂ ਕਰਦਾ, ਔਰ ਲੈਂਗੁਏਜ ਦੇਖੋ ਤੁਹਾਡੀ ਕੀ ਹੈ, ਇਹ ਝੂਠਾ ਫਰੇਬੀ, ਇਹਦੀ ਗੋਲੀ ਇੱਥੇ ਲੱਗੀ, ਕਦੇ ਦੂਸਰੀ ਲੱਤ ਲੱਗੀ, ਐਵੇਂ ਡਰਾਮੇ। ਮਤਲਬ ਜਿਹੜੇ ਐਂਕਰ, ਯੂ ਕੈਨ ਆਲਵੇਜ਼ ਡਿਸਐਗਰੀ, ਯੂ ਕੈਨ ਆਲਵੇਜ਼ ਡਿਸਐਗਰੀ ਵਿਦ,
ਸੌਰੀ ਫਾਰ ਇੰਟਰਪਟਿੰਗ ਸਰ।
ਹਾਂਜੀ ਹਾਂਜੀ, ਸੌਰੀ ਸੌਰੀ, ਗੋ ਹੈਡ ਜੀ। ਹਾਂਜੀ
ਜੀ ਬਿਲਕੁਲ, ਆਪਣੇ ਨਾ ਜੁੜ ਚੁੱਕੇ ਨੇ ਕੁਲਦੀਪ ਕੈਨੌਰ ਜੀ, ਵੈਲਕਮ ਟੂ ਰੇਡੀਓ ਵਾਈ ਕੁਲਦੀਪ ਜੀ।
ਹਾਂਜੀ
ਹਾਂਜੀ,
ਹੈਲੋ ਸਰ, ਰਿਕੁਐਸਟ ਹੈ ਕਿ ਲਾਈਨ ਸਾਰੀਆਂ ਲਵਾਂਗੇ, ਹਰਭਜਨ ਜੀ ਤੁਹਾਡੀ ਕਾਲ ਅਗਲੀ ਹੈ, ਬਾਕੀ ਸਭ ਦੀ ਕਾਲ ਵੀ ਲਵਾਂਗੇ, ਲੇਕਿਨ ਪਹਿਲਾਂ ਕੁਲਦੀਪ ਕੈਨੌਰ ਜੀ। ਹਾਂਜੀ ਕੁਲਦੀਪ ਕੈਨੌਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ, ਠੀਕ ਹੈ ਸਰ?
ਹਾਂਜੀ ਯਦੁਵੀਰ ਜੀ, ਬਹੁਤ ਵਧੀਆ, ਤੁਸੀਂ ਸੁਣਾਓ?
ਮਿਹਰਬਾਨੀ ਸਰ, ਔਰ ਰੀਅਲ ਸਟੇਟ ਦੇ ਬਾਰੇ ਜਾਣਕਾਰੀ ਸ਼ੇਅਰ ਕਰੋ, ਪਹਿਲਾਂ ਫੋਨ ਨੰਬਰ ਦੇ ਦਿਓ, ਫਿਰ ਲਿਸਟਿੰਗ ਸ਼ੇਅਰ ਕਰੋ, ਔਰ ਫਿਰ ਅਸੀਂ ਆਪਣੇ ਕਾਲਰਸ ਨਾਲ ਫਿਰ ਦੁਬਾਰਾ ਫੋਨ ਨੰਬਰ ਵੀ ਦੇਣਾ, ਫਿਰ ਗੱਲ ਕਰਾਂਗੇ ਸਰ, ਪਲੀਜ਼ ਗੋ ਅਹੈਡ।
ਠੀਕ ਹੈ ਜੀ, ਮੇਰਾ ਨੰਬਰ ਹੈਗਾ 6479987980। ਯਦੁਵੀਰ ਜੀ, ਸਾਊਥ ਏਸ਼ੀਅਨ ਪਲ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਕੁਲਦੀਪ ਕੈਨੌਰ ਵੱਲੋਂ ਗੁੱਡ ਮਾਰਨਿੰਗ। ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਦੋ ਨਿਊ ਕੰਸਟਰਕਸ਼ਨ ਵਾਲੇ ਪ੍ਰੋਜੈਕਟ ਸ਼ੇਅਰ ਕਰਾਂਗਾ, ਤੇ ਜਿਹੜਾ ਪਹਿਲਾ ਪ੍ਰੋਜੈਕਟ ਹੈ ਉਹ ਹੈ ਮਿਲਟਨ ਦੇ ਵਿੱਚ ਡੈਰੀ ਐਂਡ 6th ਲਾਈਨ ਇੰਟਰਸੈਕਸ਼ਨ ਦੇ ਨੇੜੇ ਆਪਣੇ ਕੋਲ ਇੱਕ ਮਿਲਟਨ ਗੇਟਸ ਬਿਜ਼ਨਸ ਪਾਰਕ ਦੇ ਨਾਂ ਹੇਠ ਕਮਰਸ਼ੀਅਲ ਪ੍ਰੋਜੈਕਟ ਆਇਆ, ਜਿਹਦੇ ਵਿੱਚ 4 ਬਲਾਕਾਂ ਦੇ ਵਿੱਚ 1000 ਸਕੇਅਰ ਫੀਟ ਤੋਂ ਲੈ ਕੇ 40000 ਸਕੇਅਰ ਫੀਟ ਤੱਕ ਦੇ 61 ਯੂਨਿਟ ਬਣ ਜਾ ਰਹੇ ਹੈ, ਜਿਨ੍ਹਾਂ ਦੀ ਕਲੋਜ਼ਿੰਗ 2026 ਤੋਂ 2028 ਦੇ ਵਿੱਚ ਹੈ। ਪ੍ਰਾਈਸ ਜਿਹੜੀ ਹੈ ਬਹੁਤ ਹੀ ਰੀਜ਼ਨੇਬਲ ਹੈ, $495 ਪਰ ਸਕੇਅਰ ਫੁੱਟ ਇਹਨਾਂ ਦੀ ਪ੍ਰਾਈਸ ਹੈ, ਤੇ ਟੋਟਲ ਡਿਪੋਜ਼ਿਟ ਹੈ ਜਿਹੜਾ ਉਹ 17.5% ਦੇਣਾ 5 ਮਹੀਨੇ ਦੇ ਵਿੱਚ, 5%, 5%, 5% ਤੇ ਬਾਕੀ ਫਿਰ 2.5%। ਇਹ ਜਿਹੜਾ ਇਹ ਇੰਡਸਟਰੀਅਲ ਅਤੇ ਮਿਕਸ ਯੂਜ਼ ਦਾ ਪ੍ਰੋਜੈਕਟ ਹੈ, ਜਿਹਦੇ ਵਿੱਚ ਬਹੁਤ ਸਾਰੇ ਯੂਜ਼ ਅਲਾਊਡ ਹੈ, ਮੈਡੀਕਲ, ਫਾਰਮੇਸੀ, ਵੈਟਰਨਰੀ, ਪ੍ਰੋਫੈਸ਼ਨਲ, ਰੈਸਟੋਰੈਂਟ, ਬੈਂਕਟ ਹਾਲ, ਫਿਟਨੈਸ ਸੈਂਟਰ, ਮੋਟਰ ਵਹੀਕਲ, ਬਾਡੀ ਸ਼ਾਪ ਵਗੈਰਾ। ਸੋ ਇਹਦੇ ਵਿੱਚ ਕਿਸੇ ਨੂੰ ਵੀ ਮਤਲਬ ਐਕਸਕਲੂਸਿਵਿਟੀ ਵੀ ਮਿਲ ਸਕਦੀ ਹੈ। ਸੋ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਯੂਨਿਟ ਲੈਣ ਦੇ ਲਈ ਸਰੋਤੇ ਮੈਨੂੰ ਕੁਲਦੀਪ ਕੈਨੌਰ ਨੂੰ 6479987980 647-9989880 ਤੇ ਕਾਲ ਕਰ ਸਕਦੇ ਨੇ। ਯਦੁਵੀਰ ਜੀ, ਦੂਜਾ ਜਿਹੜੀ ਪ੍ਰੋਜੈਕਟ ਹੈ ਉਹ ਹੈਗਾ ਆਪਣੇ ਟ੍ਰੈਜਰ ਹਿੱਲ ਵੱਲੋਂ, ਜੋ ਕਿ ਟਾਪ ਦਾ ਬਿਲਡਰ ਹੈ, ਉਹਦੇ ਵਿੱਚ ਬੋਲਟਨ ਦੇ ਵਿੱਚ ਕੁਈਨਜ਼ ਗੇਟ ਐਂਡ ਪੈਮਬਰੁਕ ਸਟਰੀਟ ਦੇ ਇੰਟਰਸੈਕਸ਼ਨ ਦੇ ਨੇੜੇ 36 ਅਤੇ 40 ਫੁੱਟ ਲੋਟ ਦੇ ਉੱਤੇ ਡਿਟੈਚ ਕਰਨ ਦਾ ਪ੍ਰੋਜੈਕਟ ਲਾਂਚ ਕੀਤਾ ਜਾ ਰਿਹਾ, ਜਿਹਦੀ ਓਪਨਿੰਗ ਹੈ ਜਿਹੜੀ ਉਹ ਇਸੇ ਸੈਟਰਡੇ 20 ਜੁਲਾਈ ਨੂੰ ਹੋ ਰਹੀ ਹੈ। 36 ਫੁੱਟ ਲੋਟ ਦੇ ਘਰਾਂ ਦੀ ਕੀਮਤ ਹੈਗੀ ਹੈ 13,99,000 ਤੋਂ ਸ਼ੁਰੂ ਹੁੰਦੀ ਹੈ, ਤੇ 40 ਫੁੱਟ ਲੋਟ ਦੀ ਜਿਹੜੀ ਕੀਮਤ ਆ ਉਹ 15,99,000 ਤੋਂ ਸ਼ੁਰੂ ਹੁੰਦੀ ਹੈ। ਇਹਨਾਂ ਦਾ ਜਿਹੜਾ ਡਿਪੋਜ਼ਿਟ ਹੈ ਉਹ $2,00,000 ਹੈ, ਜੋ ਕਿ 6 ਮਹੀਨੇ ਦੇ ਵਿੱਚ 40,000 ਦੀਆਂ ਕਿਸ਼ਤਾਂ ਦੇ ਵਿੱਚ ਦੇਣਾ ਹੈ, ਤੇ ਕਲੋਜ਼ਿੰਗ ਇਸ ਪ੍ਰੋਜੈਕਟ ਦੀ ਐਂਡ ਆਫ 2025 ਤੋਂ ਲੈ ਕੇ 26 ਦੇ ਵਿੱਚ ਹੈ, ਤੇ ਬਿਲਡਰ ਹੋਰ ਵੀ ਕਾਫੀ ਇਨਸੈਂਟਿਵ ਦੇ ਰਿਹਾ, ਤਕਰੀਬਨ $80,000 ਦੇ ਡਾਲਰ ਦੇ ਇਨਸੈਂਟਿਵ ਬਿਲਡਰ ਦੇ ਰਿਹਾ। ਸੋ ਇਸ ਪ੍ਰੋਜੈਕਟ ਦੇ ਵਿੱਚ ਵੀ ਕਿਸੇ ਸਰੋਤੇ ਨੇ ਕਰ ਲੈਣਾ ਹੋਵੇ ਉਹ ਵੀ ਮੈਨੂੰ ਕੁਲਦੀਪ ਕੈਨੌਰ ਨੂੰ 6479987980 647-9989980 ਤੇ ਕਾਲ ਕਰ ਸਕਦਾ। ਯਦੁਵੀਰ ਜੀ, ਟਾਈਮ ਦੇਣ ਲਈ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ,
ਥੈਂਕ ਯੂ।
ਹਾਂਜੀ ਹਾਂਜੀ, ਹੁਣ ਕਾਲਰਸ ਆਪਣੀ ਗੱਲ ਜਾਰੀ ਰੱਖ ਸਕਦੇ ਨੇ। ਹਾਂਜੀ, ਅਗਲੀ ਕਾਲ ਜੀ, ਹਰਭਜਨ ਸਿੰਘ ਜੀ, ਤੁਸੀਂ ਆਉਂਦੇ ਰਹੋ ਹੈਡ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਇੱਕ ਸੈਕਿੰਡ ਜੀ। ਹਾਂਜੀ, ਇੱਕ ਸੈਕਿੰਡ ਹੋਲਡ ਕਰਨਾ ਜੀ। ਹਾਂਜੀ ਹਾਂਜੀ, ਉਹਨਾਂ ਦੀ ਲਾਈਨ ਆਨ ਦੀ ਏਅਰ ਕਰ ਦਿਓ ਜੀ। ਹੈਲੋ ਜੀ, ਹਰਭਜਨ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਹਾਂਜੀ, ਮੇਰੀ ਟੈਕਨੀਕਲ ਟੀਮ ਨੂੰ ਰਿਕੁਐਸਟ ਆ ਕਿ ਹਰਭਜਨ ਸਿੰਘ ਜੀ ਦੀ ਲਾਈਨ ਆਨ ਦੀ ਏਅਰ ਕਰ ਦਿਓ ਜੀ, ਤੁਸੀਂ ਫੋਨ ਲਾਈਨ ਆਨ ਦੀ ਏਅਰ ਨਹੀਂ ਆ ਰਹੀ। ਹਾਂਜੀ, ਹੈਲੋ ਹਰਭਜਨ ਜੀ, ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ, ਮੇਰੀ ਟੈਕਨੀਕਲ ਟੀਮ ਨੂੰ ਰਿਕੁਐਸਟ ਹੈ ਕਿ ਜੀ ਹਾਂਜੀ ਹਰਭਜਨ ਜੀ ਦੀ ਲਾਈਨ ਪਲੀਜ਼ ਔਨ ਦੀ ਏਅਰ ਕਰ ਦਿਓ। ਹਾਂਜੀ ਹਰਭਜਨ ਜੀ, ਆਵਾਜ਼ ਆ ਰਹੀ ਹੈ? ਹਾਂਜੀ ਗੋ ਅਹੈਡ ਜੀ ਹਰਭਜਨ ਜੀ। ਹਾਂਜੀ
ਹੈਲੋ, ਵਾਸ਼ਿੰਗਟਨ ਕੈਪੀਟਲ ਉਹਦਾ ਜਿਹੜਾ ਕੈਪਟਨ ਹੈ ਅਲੈਕਸ ਓਵੇਚਕਿਨ, ਉਹਨੇ ਆਪਣੇ ਪ੍ਰੋਫਾਈਲ ਤੇ ਪੂਤਨ ਦੀ ਫੋਟੋ ਵੀ ਲਾਈ ਹੋਈ ਹੈ। ਮਤਲਬ ਉਹਨੂੰ ਵੀ ਕੋਈ ਮਤਲਬ ਨਫ਼ਰਤ ਨੀ ਕਰਦਾ, ਕੋਈ ਕੁਛ ਨੀ ਕਰਦਾ, ਮਤਲਬ ਇੱਦਾਂ ਦਾ ਮਾਹੌਲ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ।
ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਹਰਭਜਨ ਜੀ, ਔਰ ਸਪੋਰਟਸ ਜਿਹੜੀ ਹੈ ਨਾ ਇਹਦੇ ਤੇ ਬਿਲਕੁਲ ਵੀ ਠੀਕ ਹੈ। ਰਸ਼ੀਆ ਯੂਐਸ ਦਾ ਕਨਫਲਿਕਟ ਹੋਵੇ, ਇਜ਼ਰਾਈਲ ਹਮਾਸ ਦਾ ਕਨਫਲਿਕਟ ਹੋਵੇ, ਜਾਂ ਕਿਸੇ ਦਾ ਵੀ ਕੋਈ ਕਨਫਲਿਕਟ ਹੋਵੇ, ਤੇ ਸਾਨੂੰ ਕਦੇ ਵੀ ਇਹਨੂੰ ਸਪੋਰਟਸ ਦੇ ਵਿੱਚ ਤਾਂ ਬਿਲਕੁਲ ਨੀ, ਸਪੋਰਟਸ ਹੋ ਗਏ, ਆਰਟਿਸਟ ਹੋ ਗਏ, ਉਹ ਬਿਲਕੁਲ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ ਕਨਫਲਿਕਟ। ਤੇ ਉਹ ਸਭ ਨੂੰ ਸਪੋਰਟ ਦੇ ਜ਼ਰੀਏ ਸਾਨੂੰ ਇੱਕ ਦੂਸਰੇ ਦੇ ਨਾਲ ਇੱਕ ਵਧੀਆ ਖੇਲਣ ਦਾ, ਮਿਲਣ ਜੁਲਣ ਦਾ ਮੌਕਾ ਮਿਲਦਾ। ਅਸੀਂ ਇਹ ਜ਼ਰੂਰ ਇਹ ਮੰਗ ਕਰਦੇ ਹਾਂ ਕਿ ਜਿਹੜੀ ਪਾਕਿਸਤਾਨ ਦੇ ਖਿਲਾੜੀ ਹੈ ਉਹ ਇੱਥੇ ਇੰਡੀਆ ਆਉਣ, IPL ਸ਼ੁਰੂ ਹੋਵੇ, ਇੰਡੀਆ ਪਾਕਿਸਤਾਨ ਦੀ ਕ੍ਰਿਕਟ ਸੀਰੀਜ਼ ਸਟਾਰਟ ਹੋਵੇ, ਇੰਡੀਆ ਚੈਂਪੀਅਨਸ ਟਰਾਫੀ ਬਿਲਕੁਲ ਵਿਜ਼ਿਟ ਉੱਥੇ ਜਾਵੇ। ਔਰ ਮੈਂ ਤਾਂ ਇਹ ਵੀ ਗੱਲ ਬੜੀ ਵਾਰ ਕਹਿ ਚੁੱਕਾ ਹਾਂ ਕਿ ਇੰਡੀਆ ਦੇ ਇੰਟਰਸਟ ਚ ਹੈ ਕਿ $10 billion ਉਹਨਾਂ ਨੂੰ ਲਾਈਨ ਆਫ ਕ੍ਰੈਡਿਟ ਦਿਓ, ਆਪਣਾ ਵਪਾਰ ਵਧਾਓ, ਉਹਨਾਂ ਦੇ ਨਾਲ ਤਾਲੁਕਾਤ ਵਧਾਓ। ਹਾਂ, ਜਿਹੜੇ ਟੈਰਰਿਸਟ ਨੇ ਉਹਨਾਂ ਡੀਲ ਕਰੋ। ਮੈਂ ਤਾਂ ਪਹਿਲਾਂ ਹੀ ਕਿਹਾ ਕਿ ਉਧਰ ਇਮਰਾਨ ਖਾਨ ਸਾਹਿਬ ਦੇ ਨਾਲ ਵੀ ਉਹ ਕੀ ਕੁਛ ਕਰੀ ਜਾ ਰਹੇ ਨੇ, ਹੁਣ ਤਾਂ ਉਹਨਾਂ ਦੀ ਨੀ ਹੋਸ਼ ਹੈਗੀ, ਤੇ ਫਿਰ ਤੁਹਾਡੇ ਇੱਥੇ ਉਹਨਾਂ ਨੇ ਜੇ ਟੈਰਰਿਜ਼ਮ ਕੀਤਾ ਤੇ ਤੁਸੀਂ ਆਪਣਾ ਸੰਭਾਲੋ, ਥੋੜੀ ਲਾਈਨ ਆਫ ਉਹਨੂੰ ਕੰਟਰੋਲ
ਕਰੋ। ਸਪੋਰਟਸ ਦੇ ਉੱਪਰ ਕੋਈ ਮੇਰੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ ਜੀ। ਥੈਂਕ ਯੂ
ਹਰਭਜਨ ਜੀ। ਔਰ ਮੈਂ ਇੱਥੇ ਗੱਲ ਹੋਰ ਇੱਥੇ ਜ਼ਰੂਰ ਐਡ ਕਰ ਦਵਾਂ ਕੁਇਕਲੀ ਕਿ ਅੱਜ ਦੀ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਆ ਟਰੰਪ ਸਾਹਿਬ ਦੇ। ਦੇਖੋ ਅਸੈਸੀਨੇਸ਼ਨ ਵੀ ਉਹਦਾ ਹੀ ਇੱਕ ਰੂਪ ਹੈ, ਟਰੰਪ ਸਾਹਿਬ ਦੀ ਜਿਹੜੀ ਅਸੈਸੀਨੇਸ਼ਨ ਬਿਡ ਹੈਗੀ ਹੈ, ਕੋਸ਼ਿਸ਼ ਕੀਤੀ ਗਈ ਹੈ, ਅਸੈਸੀਨੇਸ਼ਨ ਅਟੈਂਪਟ ਹੈ, ਇਟ ਵਾਜ਼ ਐਨ ਅਟੈਂਪਟ ਟੂ ਅਸੈਸੀਨੇਟ ਹਿਮ, ਇਹ ਵੀ ਉਹਦਾ ਇੱਕ ਰੂਪ ਹੈ। ਬਿਲਕੁਲ, ਅਸੀਂ ਕਿਸੇ ਨਾਲ ਐਗਰੀ ਕਰੀਏ, ਡਿਸਐਗਰੀ ਕਰੀਏ, ਰਿਸਪੈਕਟ ਫੁਲੀ ਕਰੀਏ। ਹਾਂਜੀ,
ਇਹਦੇ ਵੀ ਕਮੈਂਟ ਕਰਨਾ ਸੀ, ਇੱਕ ਮਿੰਟ ਆ ਕੇ ਦਿਓ।
ਹਾਂਜੀ ਜੀ, ਕਰੋ।
ਹਾਂਜੀ ਹਾਂਜੀ, ਇਹ ਤੇ ਮੈਂ ਇੱਕ ਗੱਲ ਤੇ ਦੇਖੋ ਸਾਹਮਣੇ ਆਈ ਹੈ ਕਿ ਟਰੰਪ ਸਾਹਿਬ ਦਲੇਰ ਬਹੁਤ ਆਇਆ ਨਾ ਜੀ, ਇਸ ਤੋਂ ਮਤਲਬ ਇਹ ਨਿਕਲਿਆ ਵੀ ਦੇਸ਼ ਨੂੰ ਪਿਆਰ ਕਰਨ ਵਾਲੇ ਵੀ ਤੇ ਦਲੇਰ ਵੀ ਆ, ਤੇ ਅਗਰ ਲੋਕਾਂ ਦਾ ਵੀ ਉੱਥੇ ਜੋ ਬਿਹੇਵੀਅਰ ਦੇਖਿਆ, ਮਤਲਬ ਕੋਈ ਭੱਜਦੜ ਨੀ ਮੱਚੀ, ਮਤਲਬ ਲੋਕ ਵੀ ਬਹਾਦਰ ਆ ਅਮਰੀਕਾ ਦੇ। ਮੈਂ ਤਾਂ ਇਹੀ ਕਹਿਣਾ ਸੀ ਵੀ ਮੈਂ ਤਾਂ ਇਹ ਦੇਖ ਕੇ ਇਹੀ ਮਤਲਬ ਆਪਣਾ ਕਨਕਲੂਜ਼ਨ ਕੱਢਿਆ ਵੀ ਲੋਕ ਵੀ ਬਰੇਵ ਹੈ ਤੇ ਟਰੰਪ ਵੀ, ਮਤਲਬ ਉਹਨੇ ਬਹਾਦਰੀ ਵਾਲੀ ਬੜੀ ਗੱਲ ਕੀਤੀ, ਕੋਈ ਘਬਰਾਇਆ ਨੀ, ਨਹੀਂ ਬੰਦੇ ਦੇ ਕਿਤੇ ਗੋਲੀ ਲੱਗੀ ਹੋਵੇ ਤੇ ਮਤਲਬ ਬੰਦਾ ਬਿਲਕੁਲ ਘਬਰਾ ਜਾਵੇ।
ਬਿਲਕੁਲ ਤੁਸੀਂ ਠੀਕ ਹੈ ਜੀ, ਬੜਾ ਦਲੇਰ ਹੈ ਬੰਦਾ, ਉਹ ਨਹੀਂ ਘਬਰਾਇਆ। ਦੇਖੋ ਉਹਨਾਂ ਨੇ ਉੱਠ ਕੇ ਖੜੇ ਹੋ ਕੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਚੱਕ ਕੇ ਲੈ ਕੇ ਜਾਣਾ ਹੈ, ਸੀਕ੍ਰੇਟ ਸਰਵਿਸ ਨੇ ਕਿਹਾ। ਉਹ ਕਹਿੰਦੇ ਜੀ ਮੈਨੂੰ ਕੋਈ ਚੱਕ ਕੇ ਲਿਜਾਣ ਦੀ ਲੋੜ ਨਹੀਂ ਹੈ, ਔਰ ਉਹ ਆਪਣਾ ਬਿਲਕੁਲ ਨਹੀਂ ਘਬਰਾਏ ਔਰ ਆਪਣੇ ਪੈਰਾਂ ਦੇ ਉੱਤੇ ਗਏ ਨੇ ਉਹ। ਸੋ ਔਰ ਇਹਦੇ ਤੋਂ ਜਿਹੜੀ ਗੱਲ ਤੁਸੀਂ ਵੀ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਨੂੰ ਹੋਰ ਅੱਗੇ ਵਧਾ ਰਿਹਾ। ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਤੇ ਹੈ ਕਿ ਸਿਵਿਲਾਈਜ਼ ਸੋਸਾਇਟੀ ਦਾ ਪਹਿਲਾ ਅਸੂਲ ਹੈ, ਠੀਕ ਹੈ ਨੀ, ਕਿ ਅਸੀਂ ਹਰੇਕ ਦੀ ਗੱਲ ਸੁਣੀਏ, ਹਰੇਕ ਦੀ। ਸਾਡੇ ਇੱਥੇ ਤਾਂ ਇਹ ਹੋ ਜਾਂਦਾ ਕਿ ਜਿਹੜੇ ਲਿਬਰਲ ਵਾਲੇ ਉਹ ਕਹਿੰਦੇ ਅਸੀਂ ਕੰਜ਼ਰਵੇਟਿਵ ਦੀ ਗੱਲ ਨਹੀਂ ਸੁਣਨੀ, ਇਹਨਾਂ ਨਾਲ ਸਾਡੀ ਨਫ਼ਰਤ ਹੈ, ਕੰਜ਼ਰਵੇਟਿਵ ਵਾਲੇ ਕਹਿਣ ਲਿਬਰਲ ਹੈ, ਇਹ ਗਲਤ ਹੈ। ਰਿਪਬਲਿਕਨ ਡੈਮੋਕਰੇਟ ਹੈਗੇ ਤਾਂ ਅਮਰੀਕਨ ਹੀ ਹੈਗੇ, ਤਾਂ ਇਨਸਾਨ ਹੀ ਹੈ ਨਾ ਅਸੀਂ, ਇੰਨੀ ਕੀ ਤੁਹਾਡੀ ਆਪਸ ਵਿੱਚ ਹੋ ਗਈ ਕਿ।
ਥੈਂਕ ਯੂ
ਸਰ, ਬਹੁਤ ਮਿਹਰਬਾਨੀ, ਅੱਜ ਉਹਨਾਂ ਨੂੰ ਜ਼ਰੂਰ ਇਸ ਗੱਲ ਬਾਰੇ ਸੋਚਣਾ ਚਾਹੀਦਾ। ਸੋ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੈ, ਕੋਈ ਵਿਰੋਧੀ ਵਿਚਾਰ ਨਹੀਂ ਹੈ। ਹਰਜਿੰਦਰ ਮਾਂਗੜ ਸਾਹਿਬ, ਹਰਜਿੰਦਰ ਮਾਂਗੜ ਜੀ ਤੁਸੀਂ ਆਉਂਦੇ ਰਹੋ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ ਦਵੀਪ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਰ? ਠੀਕ ਹੈ ਜੀ।
ਹਾਂਜੀ ਬਹੁਤ ਵਧੀਆ। ਯੈਸ ਵੀ ਸਪੋਰਟ,
ਯੈਸ ਵੀ ਸਪੋਰਟ ਸਰ, ਵੈਲਕਮ
ਸਰ। ਵਾਈ ਮੀਡੀਆ ਨੂੰ ਉਹਦੀ ਹੋਰ ਅੱਗੇ ਤਰੱਕੀ ਇਸ ਤਰ੍ਹਾਂ ਹੀ ਹੁੰਦੀ ਰਹੇ। ਮੈਂ ਥੋੜੀ ਸਿੰਪਲ ਜੀ ਗੱਲ ਸ਼ੇਅਰ ਕਰਨੀ ਸੀ ਤੁਹਾਡੇ ਨਾਲ
ਜੀ। ਜੀ,
ਤੁਹਾਡਾ ਜਿਹੜਾ ਪ੍ਰੋਗਰਾਮ ਹੈ ਇਹ ਮੈਂ ਸੁਣ ਕੇ ਮੈਂ ਤੁਹਾਨੂੰ ਆਪਣਾ ਮੈਂਟਰਸ਼ਿਪ ਕਰਦਾ ਚੁਣਿਆ ਹੋਇਆ, ਪਰ ਅੱਜ ਤੱਕ ਤੁਹਾਡੇ ਨਾਲ ਗੱਲ ਨਹੀਂ ਕੀਤੀ ਇਸ ਬਾਰੇ। ਤੁਹਾਡੇ ਤੋਂ ਇੰਨੀ ਸੇਧ ਮਿਲਦੀ ਹੈ। ਤੁਹਾਡੇ ਅੱਜ ਜਿਹੜੇ ਜਦ ਸੌਰਵ ਰਤਨ ਜੀ ਆਏ ਨੇ, ਜੋ ਉਹਨਾਂ ਨੇ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਇਟ ਵਾਜ਼ ਅਨਬਿਲੀਵੇਬਲ, ਕਿਤੋਂ ਤੁਹਾਨੂੰ ਮਿਲ ਨਹੀਂ ਸਕਦੀ। ਥੈਂਕ ਯੂ ਫਾਰ ਦੈਟ।
ਹਰਜਿੰਦਰ ਮਾਂਗੜ ਸਾਹਿਬ, ਥੈਂਕ ਯੂ ਫਾਰ ਦਾ ਕਾਇੰਡ ਵਰਡ। ਮਾਂਗੜ ਸਾਹਿਬ, ਮੈਂ ਹੱਥ ਜੋੜ ਕੇ ਜਿੱਥੇ ਤੁਹਾਡਾ ਧੰਨਵਾਦ ਕਰਦਾ। ਚਲੋ ਤੁਸੀਂ ਸਾਨੂੰ ਮੈਂਟਰ ਕਹਿ ਰਹੇ ਹੋ, ਮੈਂ ਤੇ
ਇਸ ਪੋਜੀਸ਼ਨ ਚ ਨਹੀਂ ਹੈ ਕਿ ਮੈਂ ਕਿਸੇ ਦਾ ਮੈਂਟਰ ਬਣਾ, ਬਟ ਸਿਰਫ ਜਿਹੜੇ ਯੰਗ ਬੱਚੇ ਹੁੰਦੇ ਆ, ਮੈਂ ਆਪਣੇ ਵੱਲੋਂ ਖੁਦ ਆਪਣੀ ਥੋੜੀ ਆਪਣੇ ਆਪ ਨੂੰ
ਨਹੀਂ ਨਹੀਂ ਜੀ, ਤੁਸੀਂ ਬੇਸ਼ੱਕ ਸਾਡੇ ਤੋਂ ਉਮਰ ਛੋਟੇ ਹੋ, ਵੱਡਾ ਮੈਂ ਤੁਹਾਡਾ ਉਮਰ ਚ, ਲੇਕਿਨ ਮੈਂਟਰ ਬਣਾਉਣ ਬਣਨ ਲਈ ਉਮਰ ਦੀ ਉਹ ਪੈਮਾਨਾ ਨਹੀਂ ਹੋ ਸਕਦਾ।
ਸੋ ਕਾਇੰਡ ਆਫ ਯੂ ਸਰ, ਅਸੀਂ ਸਾਰੇ ਇੱਕ ਦੂਸਰੇ ਤੋਂ ਸਿੱਖਦੇ ਹਾਂ, ਅਸੀਂ ਸਾਰੇ ਹੀ ਇੱਕ ਦੂਸਰੇ ਤੋਂ ਸਿੱਖਦੇ ਹੈਗੇ ਹਾਂ, ਕਿਉਂਕਿ ਲਰਨਿੰਗ ਜਿਹੜਾ ਹੈ ਇਹ ਕੋਈ ਇੱਕ ਟਾਈਮ ਦਾ ਕੰਮ ਨਹੀਂ ਹੈ, ਇਟਸ ਅ ਕੰਟੀਨਿਊਸ ਪ੍ਰੋਸੈਸ ਥਰੂ ਆਊਟ ਆਰ ਲਾਈਵਸ, ਵੀ ਕੀਪ ਔਨ ਲਰਨਿੰਗ ਫਰੋਮ ਈਚ ਅਦਰ। ਸੋ ਕੋਈ ਚੀਜ਼ ਹੋ ਸਕਦਾ ਮੈਂ ਤੁਹਾਡੇ ਤੋਂ ਸਿੱਖ ਲਾਂ, ਕੋਈ ਹੋ ਸਕਦਾ ਮੈਂ ਸ਼ੇਅਰ ਕੀਤੀ ਤੁਹਾਨੂੰ ਕੋਈ ਚੀਜ਼ ਜਿਹੜੀ ਉਹ ਪਸੰਦ ਆ ਜਾਏ, ਬਟ ਥੈਂਕ ਯੂ ਸੋ ਮਚ ਹੱਥ ਜੋੜ ਕੇ ਫਾਰ ਯੋਰ ਕਾਇੰਡ ਵਰਡ। ਔਰ ਬਾਕੀ ਜਿਹੜੀ ਗੱਲ ਅੱਜ, ਯੈਸ ਯੂ ਆਰ ਰਾਈਟ, ਜੋ ਸੌਰਵ ਚੱਡਾ ਸਾਹਿਬ ਨੇ ਕਹੀ ਹੈ, ਸਵਾਲ ਤੇ ਮੇਰਾ ਸੀਗਾ ਫਾਈਨੈਂਸ਼ੀਅਲ ਐਸਪੈਕਟ ਤੋਂ, ਕਿਉਂਕਿ ਉਹ ਫਾਈਨੈਂਸ਼ੀਅਲ ਪਲੈਨਰ ਨੇ, ਬਟ ਉਹ ਲਾਈਫ ਵਾਸਤੇ ਬਹੁਤ ਵਧੀਆ ਗੱਲਾਂ ਅੱਜ ਉਨ੍ਹਾਂ ਨੇ ਸ਼ੇਅਰ ਕੀਤੀਆਂ। ਔਰ ਸਾਡਾ ਮੀਡੀਆ ਚ ਵੀ ਮੇਰਾ ਸਰ ਫੋਕਸ ਥੋੜਾ ਜਿਹਾ ਮੈਂ ਸ਼ਿਫਟ ਕੀਤਾ, ਅਰਲੀਅਰ ਹਜੇ ਵੀ ਮੈਂ ਉਹ ਕਰਦਾ ਕਿ ਜਿਹੜਾ ਸਾਡਾ ਫੋਕਸ ਨਿਊਜ਼ ਹੈ, ਨਿਊਜ਼ ਦੇਣਾ, ਅਨੈਲਿਸਿਸ ਦੇਣਾ, ਫੋਰਨ ਪਾਲਿਸੀ ਰਿਪੋਰਟ, ਵਾਈ ਮੀਡੀਆ, ਪੋਲੀਟੀਕਲ ਸੈਂਸੈਕਸ, ਉਹਦੇ ਤੇ ਸਭ ਅਸੀਂ ਕਰਦੇ ਰਹਾਂਗੇ, ਬਟ ਨਾਲ ਦੀ ਨਾਲ ਅਸੀਂ ਸਮਝਦੇ ਹਾਂ ਕਿ ਮੀਡੀਆ ਦੇ ਵਿੱਚ ਵੀ ਬੜਾ ਜ਼ਰੂਰੀ ਹੈ। ਅੱਜ ਲੋਕ ਖਬਰਾਂ ਵੀ ਸੁਣਦੇ ਨੇ, ਅਨੈਲਿਸਿਸ ਵੀ ਚਾਹੁੰਦੇ ਨੇ, ਸਪੋਰਟਸ ਦੀ ਖਬਰ, ਐਂਟਰਟੇਨਮੈਂਟ ਦੀ, ਪੋਲੀਟਿਕਸ ਦੀ, ਰੀਅਲ ਸਟੇਟ, ਲੇਕਿਨ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਬਹੁਤ, ਮੈਂ ਰਿਸਪੈਕਟਫੁਲੀ ਇਹ ਗੱਲ ਕਰ ਰਿਹਾ, ਸਾਡੇ ਕਈ ਭਰਾ ਭੈਣ ਇਸ ਵੇਲੇ ਚੈਲੇਂਜਸ ਫੇਸ ਕਰ ਰਹੇ ਨੇ। ਸੋ ਸਾਡੀ ਕੋਈ ਸ਼ੇਅਰ ਕੀਤੀ ਹੋਈ ਗੱਲ, ਮੈਂ ਪਹਿਲਾਂ ਬੜਾ ਹਿਚਕਿਚਾਉਂਦਾ ਹੁੰਦਾ ਸੀ, ਮੈਂ ਖਾਸ ਕਰ ਇੱਕ ਮੈਂ ਟੋਪਿਕ ਦੱਸ ਦਿੰਦਾ, ਮੈਂ ਹੈਲਥ ਦੇ ਬਾਰੇ ਤਾਂ ਕੋਈ ਗੱਲ ਸ਼ੇਅਰ ਕਰਕੇ ਨਹੀਂ ਸੀ ਰਾਜੀ, ਤੇ ਮੇਰੇ ਵਾਈਫ ਵੀ ਮੈਨੂੰ ਕਹਿੰਦੇ ਸੀ ਇਹ ਚੀਜ਼ਾਂ ਤੁਸੀਂ ਪੜ੍ਹਦੇ ਰਹਿੰਦੇ ਹੋ, ਘਰ ਗੱਲ ਕਰਦੇ ਹੋ, ਰੇਡੀਓ ਟੀਵੀ ਤੇ ਵੀ ਕਰਦਿਆ ਕਰੋ। ਮੈਂ ਕਿਹਾ ਮੈਨੂੰ ਨਾ, ਮੈਂ ਆਪਣੀ ਪਹਿਲਾਂ ਗੱਲ ਕਰ ਦਾਂਗਾ, ਮੈਂ ਬੜਾ ਕੌਨਸ਼ੀਅਸ ਜਿਹਾ ਹੁੰਦਾ ਸੀ, ਮੈਂ ਕਿਹਾ ਲੋਕ ਮੈਨੂੰ ਜੱਜ ਕਰਨਗੇ, ਉਹ ਕਹਿਣਗੇ ਐਵੇਂ ਮਤਾਂ ਦੇਈ ਜਾ ਰਿਹਾ, ਇੱਦਾਂ ਸਲਾਹ ਦੇਈ ਜਾ ਰਿਹਾ, ਮੈਂ ਕਿਹਾ ਨਹੀਂ, ਆਪਣੀ ਖਬਰ ਦਿਓ, ਖਬਰ ਦੇ ਅਨੈਲਿਸਿਸ ਦੇ ਉੱਤੇ ਵਧੀਆ ਲੋਕ ਪਸੰਦ ਕਰਦੇ ਨੇ, ਤੇ ਬਾਕੀ ਗੱਲਾਂ ਨਾ ਕਰਿਆ ਕਰੀਏ। ਤੇ ਬਟ ਦੈਨ ਸ਼ੀ ਇਨਕਰੇਜ ਮੀ, ਸ਼ੀ ਸੈਡ ਨੋ, ਡਜ਼ਨਟ ਮੈਟਰ, ਪੀਪਲ ਜੱਜ ਯੂ, ਜੇ ਤੁਹਾਡੇ ਕੋਲ ਕੋਈ ਚੰਗੀ ਚੀਜ਼ ਹੈ ਤੁਸੀਂ ਸ਼ੇਅਰ ਕਰ ਦਿਆ ਕਰੋ, ਤੁਹਾਨੂੰ ਕੋਈ ਜੱਜ ਕਰੇ, ਕੋਈ ਚੰਗਾ ਮਾੜਾ ਕਹੇ, ਉਹਦੇ ਨਾਲ ਤੁਹਾਡਾ ਸੰਬੰਧ ਨਹੀਂ ਹੈ, ਕਿਉਂਕਿ ਹਾਂ। ਤੇ ਮੈਂ ਕਿਹਾ ਠੀਕ ਹੈ ਫਿਰ, ਮੈਂ ਉਹਨਾਂ ਦੀ ਗੱਲ ਮੰਨੀ, ਹੁਣ ਪਿਛਲੇ ਮੈਂ 8-10 ਸਾਲ ਤੋਂ ਨਾ, ਮੈਂ 8-10 ਸਾਲ ਤੋਂ, ਔਰ ਈਵਨ ਅਸੀਂ ਆ ਫੂਡ ਫਾਰ ਥਾਟ, ਫਿਰ ਸਾਡੇ ਕਲੀਗ ਨੇ, ਉਹਨਾਂ ਨੇ ਕਿਹਾ ਵੀ ਇਹ ਕਰੋ ਫੂਡ ਫਾਰ ਥਾਟ, ਹਾਲਾਂਕਿ ਉਹ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ, ਹਿੰਦੀ ਪੰਜਾਬੀ ਨਹੀਂ ਆਉਂਦੀ, ਜਿਨ੍ਹਾਂ ਨੇ ਉਸ ਲਾਂਚ ਕੀਤਾ ਸੀ ਉਹਨਾਂ ਨੂੰ ਸਿਰਫ ਇੰਗਲਿਸ਼ ਆਉਂਦੀ ਹੈ, ਤੇ ਮੈਂ ਕਿਹਾ ਚਲੋ ਫਿਰ ਇੰਗਲਿਸ਼ ਕਰ ਲੈਂਦੇ ਹਾਂ, ਤੇ ਅਸੀਂ ਇੰਗਲਿਸ਼ ਕੀਤਾ ਉਹ ਫੂਡ ਫਾਰ ਥਾਟ। ਉਹ ਮਤਲਬ ਮੈਂ ਖੁਦ ਵੀ ਜਦੋਂ ਪ੍ਰੋਗਰਾਮ ਕਰਦਾ ਨਾ ਫੂਡ ਫਾਰ ਥਾਟ, ਉਹ ਸਿਆਸਤ ਤੋਂ ਦੂਰ, ਨਿਊਜ਼ ਤੋਂ ਦੂਰ, ਮੈਨੂੰ ਆਪ ਵੀ ਮਹਿਸੂਸ ਹੁੰਦਾ ਹੈ ਕਿ ਉਹ ਵੀ, ਕਿਉਂਕਿ ਸਰ ਹੁਣ ਬੜੀ ਸਿੱਧੀ ਜੀ ਗੱਲ ਹੈ, ਸਾਰੇ ਲੋਕ ਅਸੀਂ, ਜੇ ਸਾਡੀ ਉਮਰ 35 ਸਾਲ ਤੋਂ ਕ੍ਰਾਸ ਹੋ ਗਈ ਹੈ, ਔਰ ਜੇ ਸਾਨੂੰ ਕੈਨੇਡਾ 'ਚ 10 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ, ਨਾਓ ਵੀ ਸ਼ੁੱਡ ਸਟਾਰਟ ਫੋਕਸਿੰਗ ਕਿ ਥੋੜਾ ਥੋੜਾ ਅਸੀਂ ਕਮਿਊਨਿਟੀ ਦੇ ਨਾਲ ਕਿੱਦਾਂ ਕੋਈ ਕੰਮ ਕਰ ਸਕਦੇ ਹਾਂ, ਕੋਈ ਹੈਲਪ ਕਰ ਸਕਦੇ ਹਾਂ, ਕੋਈ ਆਪਣੀ ਨੌਲੇਜ ਕੋਈ ਸ਼ੇਅਰ ਕਰ ਸਕਦੇ ਹਾਂ। ਸੋ ਇਹ ਸਾਨੂੰ ਸਭ ਨੂੰ ਕਲੈਕਟਿਵ ਐਫਰਟ ਇਹ ਕਰਨਾ ਪਏਗਾ। ਸੋ ਥੈਂਕ ਯੂ ਮਾਦਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਹੱਥ ਜੋੜ ਕੇ ਧੰਨਵਾਦ,
ਥੈਂਕ ਯੂ।
ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਮਨਸੂਰ ਚੀਮਾ ਵੀਰ ਜੀ, ਪਹਿਲੀ ਪਹਿਲਾਂ ਜੀ ਕੀ ਹਾਲ ਹੈ, ਠੀਕ ਹੈ?
ਸਤਿ ਸ੍ਰੀ ਅਕਾਲ ਜਸਵੀਰ ਜੀ, ਕੀ ਹਾਲ ਚਾਲ ਜੀ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ ਹੈ, ਬਹੁਤ ਮਿਹਰਬਾਨੀ, ਵੈਲਕਮ।
ਜਸਵੀਰ ਜੀ, ਅੱਜ ਵੀ ਤੁਸੀਂ ਨਾਲ ਦਾ ਮਸ਼ਵਰਾ ਪੁੱਠਾ ਦੇ ਰਹੇ ਹੋ ਇੰਡੀਆ ਨੂੰ, ਜਾਂ ਤੇ ਆਪਣੀ ਗਰੰਟੀ ਦਿਓ ਨਾ $10 million ਦੇਣ, ਤੇ ਜਾਂ ਫਿਰ ਦੁਬਈ ਵਾਲਿਆਂ ਦੀ ਆਪਣਾ ਇੰਗਲੈਂਡ ਵਾਲਿਆਂ ਦੀ ਗਰੰਟੀ ਦਿਓ ਤੇ ਵਾਪਸ ਦੇ ਦੇਣਗੇ। ਇਹਨਾਂ ਦੀ ਦੇਣੀ ਜੇ ਗਰੰਟੀ ਤੇ ਵਾਪਸ, ਕਿਉਂ ਨਾ ਪੁੱਠਾ ਨੁਕਸਾਨ ਕਰਨਾ ਚਾਹੁੰਦੇ ਹੋ ਇੰਡੀਆ ਦਾ?
ਨਹੀਂ, ਮੈਂ ਪੈਸੇ ਦੀ ਗੱਲ ਕਰ ਰਿਹਾ ਕਿ 10 ਬਿਲੀਅਨ ਜਿਹੜੀ ਲਾਈਨ ਆਫ ਕ੍ਰੈਡਿਟ ਦੇਣੀ ਹੈ,
ਦੇਣ ਤੇ ਤੁਸੀਂ ਵਾਪਸ ਦਿਓਗੇ, ਗਰੰਟੀ ਦਿੰਦੇ ਹੋ ਤੁਸੀਂ?
ਸਰ ਪੈਸੇ ਹੁਣ ਦੇਖੋ, ਇੰਡੀਆ ਦਾ ਫੋਰਨ ਰਿਜ਼ਰਵ $600 billion ਦੇ ਆਸ ਪਾਸ ਹੈ, 550, 600, 650, ਕਦੇ ਚਲੋ 500 billion ਤੋਂ ਉੱਪਰ ਤਾਂ ਰਹਿੰਦੇ ਰਹਿੰਦੇ, ਉੱਪਰ ਥੱਲੇ ਹੁੰਦਾ ਰਹਿੰਦਾ ਫੋਰਨ ਰਿਜ਼ਰਵ। ਲੇਕਿਨ ਜਦੋਂ ਇੰਨੇ ਫੋਰਨ ਰਿਜ਼ਰਵ ਹੋਣ ਤੇ $10 billion, ਮੈਂ ਕਦੇ ਇਹ ਵੀ ਨੀ ਕਹਿੰਦਾ ਕਿ ਤੁਸੀਂ ਪੈਸੇ ਦੇ ਦਿਓ। ਅਫਗਾਨਿਸਤਾਨ ਦੀ ਪਾਰਲੀਮੈਂਟ ਬਣਾਈ ਹੈ, ਅਫਗਾਨਿਸਤਾਨ ਦੇ ਬਾਹਰਲੇ ਮੁਲਕਾਂ ਨੇ ਸਕੂਲ ਬਣਾਏ, ਸੜਕਾਂ ਬਣਾਈਆਂ, ਤੇ ਪਾਕਿਸਤਾਨ ਦੇ ਵਿੱਚ ਵੀ ਜਿਹੜੀ 10 ਬਿਲੀਅਨ ਦੇਣਾ, ਤੁਸੀਂ ਉੱਥੇ ਜਾ ਕੇ ਕਹੋ ਜੀ ਅਸੀਂ ਤੁਹਾਡੇ 4 ਵਧੀਆ ਹਾਸਪਿਟਲ ਬਣਾਵਾਂਗੇ, ਤੁਹਾਡੇ ਇੱਥੇ ਯੂਨੀਵਰਸਿਟੀਜ਼ ਬਣਾਵਾਂਗੇ, ਕੋਈ ਸੜਕ ਵਗੈਰਾ ਬਣਾਉਣੀ ਹੈ, ਪੁਲ ਵਧੀਆ ਉਹ ਬਣਾ ਦਿਆਂਗੇ, ਪਾਕਿਸਤਾਨ ਦੀ ਪਾਰਲੀਮੈਂਟ ਤੇ ਔਰ ਨੈਸ਼ਨਲ ਅਸੈਂਬਲੀ ਤਾਂ ਆਲਰੇਡੀ ਬੜੀ ਖੂਬਸੂਰਤ ਹੈ, ਤੇ ਇੱਦਾਂ ਦੇ ਕੋਈ ਵਧੀਆ ਸਕੂਲ ਹਾਸਪਿਟਲ ਯੂਨੀਵਰਸਿਟੀਜ਼ ਬਣਾਓ ਤੇ ਕਹੋ ਜੀ ਅਸੀਂ 2-4-8 ਬਿਲੀਅਨ ਲਾਵਾਂਗੇ, ਉੱਥੇ ਰੋਜ਼ਗਾਰ ਪੈਦਾ ਹੋਏਗਾ, ਉੱਥੇ ਵਧੀਆ ਤੁਹਾਨੂੰ ਸਿਹਤ ਸੁਵਿਧਾਵਾਂ ਮਿਲਣਗੀਆਂ, ਹਾਸਪਿਟਲ ਯੂਨੀਵਰਸਿਟੀਜ਼ ਲੋਕ ਪੜ੍ਹਨਗੇ, ਇਨੋਵੇਸ਼ਨ ਦਾ ਹੱਬ ਬਣਾਓ। ਆਈਟੀ ਇੰਡੀਆ ਬੜੀ ਤਰੱਕੀ ਕੀਤੀ ਹੈ, ਬੜੇ ਸੇਲ ਕਰ ਰਿਹਾ ਉੱਥੇ, ਪਾਕਿਸਤਾਨ ਦੇ ਯੂਥ ਕੋਲ ਵੀ ਹੈ। ਤੇ ਇੱਕ ਗੱਲ ਮੈਂ ਹੋਰ ਇੱਥੇ ਕਹਿ ਦਵਾਂ, ਹੋ ਸਕਦਾ ਗੱਲ ਕੋਈ ਐਗਰੀ ਕਰੇ ਡਿਸਐਗਰੀ ਕਰੇ, ਆਖਰੀ ਗੱਲ ਬਸ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਕੋਈ ਨੇਕ ਕੰਮ ਕਰਨਾ ਨਾ, ਕੋਈ ਚੰਗਾ ਕੰਮ ਕਰਨਾ, ਉਹਦੀ ਉਮੀਦ ਛੱਡ ਕੇ ਹੀ ਹੁੰਦਾ ਹੈ ਜੀ ਅਸੀਂ ਕੋਈ ਵੀ ਕਿਉਂਕਿ ਪ੍ਰਮਾਤਮਾ ਨੇ ਜਦੋਂ ਸਾਨੂੰ ਇੰਨਾ ਕੁਝ ਦਿੱਤਾ ਪ੍ਰਮਾਤਮਾ ਨੇ ਕਦੇ ਵੀ ਨਹੀਂ ਪੁੱਛਿਆ ਅਸੀਂ ਜਦੋਂ ਪ੍ਰਮਾਤਮਾ ਨੂੰ ਨਹੀਂ ਮੰਨਦੇ ਕੁਦਰਤ ਨੂੰ ਤਾਂ ਮੰਨਦੇ ਨੇਚਰ ਨੂੰ ਤਾਂ ਮੰਨਦੇ ਹਨ ਜਦੋਂ ਪ੍ਰਮਾਤਮਾ ਨੇ ਕੁਦਰਤ ਨੇ ਸਾਨੂੰ ਉਹ ਰੋਜ਼ ਉਹ ਦੇਖੋ ਡੇ ਲਾਈਟ ਆ ਰਹੀ ਮੈਂ ਇੱਥੇ ਬੈਠਾ ਉਹ ਸਾਹਮਣੇ ਉਹ ਦੇਖੋ ਸੂਰਜ ਦੀ ਰੋਸ਼ਨੀ ਆ ਰਹੀ ਉਹ ਸਾਹਮਣੇ ਆ ਸੂਰਜ ਦੀ ਰੋਸ਼ਨੀ ਐਨਰਜੀ ਹੈ ਇਹ ਸੂਰਜ ਦੀ ਰੋਸ਼ਨੀ ਨਾ ਆਵੇ ਇੱਥੇ ਲਾਈਫ ਨਾ ਹੋਵੇ ਇੱਥੇ ਐਨਰਜੀ ਨਾ ਹੋਵੇ ਜਦੋਂ ਸਾਨੂੰ ਕੁਦਰਤ ਨੇਚਰ ਉਹ ਪਾਣੀ ਦੇਖੋ ਸਾਹਮਣੇ ਪਿਆ ਪਾਣੀ ਕੁਦਰਤ ਤੇ ਇੱਕ ਇੱਕ ਚੀਜ਼ ਸਾਨੂੰ ਹਵਾ ਪਾਣੀ ਅਸੀਂ ਤਾਂ ਇਹ ਐਵੇਂ ਟੇਕਨ ਫੋਰ ਗ੍ਰਾਂਟਡ ਲਈ ਬੈਠੇ ਹਾਂ ਵੀ ਮੈਂ ਰੱਬ ਹੈ ਇੱਦਾਂ ਬਣਾਈ ਬੈਠੇ ਹਾਂ ਇੰਨੀ ਚੀਜ਼ ਸਾਨੂੰ ਪ੍ਰਮਾਤਮਾ ਨੇ ਦਿੱਤੀ ਕੁਦਰਤ ਨੇ ਦਿੱਤੀ ਕਦੇ ਨੀ ਕਿਹਾ ਵੀ ਤੁਸੀਂ ਵੀ ਸਾਡੇ ਕੋਲ ਕਿਹੜਾ ਸੂਰਜ ਹੈ ਕਿ ਅਸੀਂ ਵੀ ਸੋ ਇਸੇ ਤਰ੍ਹਾਂ ਕੁਛ ਕੰਮ ਸਾਨੂੰ ਲਾਈਫ ਚ ਕੁਛ ਕੰਟਰੀਜ਼ ਨੂੰ ਕੁਛ ਕੌਮਾਂ ਨੂੰ ਕੁਛ ਕੌਮਾਂ ਨੂੰ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀਆਂ ਦਿੱਤੀਆਂ ਇਹ ਤੁਹਾਨੂੰ ਮਿਸਾਲ ਨਹੀਂ ਮਿਲੇਗੀ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਕਿ ਠੀਕ ਹੈ